ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿਚ ਵੀਕਐਂਡ ਚੜ ਚੁੱਕਾ, ਆਸਟ੍ਰੇਲੀਆ ਦੇ ਵਿਚ 9:02 ਹੋ ਚੁੱਕੇ ਨੇ। ਈਸਟਰਨ ਆਸਟ੍ਰੇਲੀਆ ਦੇ ਵਿਚ ਤਸਮੇਨੀਆ ਤੋਂ ਲੈ ਕੇ ਕੁਈਨਜ਼ਲੈਂਡ ਤੱਕ, ਔਰ ਮੱਧਵਰਤੀ ਆਸਟ੍ਰੇਲੀਆ ਦੇ ਵਿਚ ਹੋਏ ਨੇ ਇਸ ਵੇਲੇ 8:32 ਤੇ ਪੱਛਮੀ ਆਸਟ੍ਰੇਲੀਆ ਦੇ ਵਿਚ ਹੋਏ ਨੇ 7:02। ਸ਼ਨਿਚਰਵਾਰ ਹੈ ਜੀ 24 ਸਪਤੰਬਰ 2016। ਤੜਕਾ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਦੇ ਵਿਚ 2 ਮਿੰਟ ਉਪਰ ਹੋ ਗਏ ਨੇ ਲੰਡਨ ਦੇ ਵਿਚ ਅੱਧੀ ਰਾਤ ਤੋਂ, ਤੇ ਉਥੇ ਵੀ ਸ਼ਨਿਚਰਵਾਰ ਚੜ ਚੁੱਕਾ ਔਰ ਸ਼ਾਮਾਂ ਅਤੇ ਦੁਪਹਿਰ ਚੱਲ ਰਹੇ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ ਸ਼ੁੱਕਰਵਾਰ ਦੇ। ਸੋ ਸਾਰੇ ਹੀ ਸਰੋਤੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ, ਸਾਂਝ ਪਾਈਏ ਤੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗੀਏ। ਦੁਨੀਆਂ ਦੇ ਉਤੇ ਬਹੁਤ ਕਹਿਰ ਵੀ ਵਰਤ ਰਿਹਾ, ਆਪਾਂ ਉਨ੍ਹਾਂ ਦਾ ਵੀ ਭਲਾ ਮੰਗਣਾ ਤੇ ਜਿਹੜੇ ਭਲਾ ਦੇ ਵਿਚ ਵਿਚਰ ਰਹੇ ਨੇ, ਤੇ ਆਓ ਸਾਰੇ ਸ਼ੁਕਰਾਨਾ ਵੀ ਕਰੀਏ ਕਿ ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੰਦਰੁਸਤ ਚੜ੍ਹਦੀ ਕਲਾ ਦੇ ਵਿਚ ਵਸ ਰਹੇ ਹਾਂ। ਸੋ ਦੋਸਤੋ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਰਬਰ ਤੋਂ, ਔਰ ਅੱਜ ਦਿਨ ਬੜਾ ਸੋਹਣਾ ਚੜਿਆ ਕੌਫ ਸਾਰਬਰ ਦੇ ਵਿਚ, ਦਿਨ ਐਨ ਟਿਕਿਆ ਹੋਇਆ, ਧੁੱਪ ਖਿੜੀ ਹੋਈ ਆ, ਕੰਮ ਸਾਡੇ ਇਲਾਕੇ ਦੇ ਵਿਚ ਚੱਲ ਰਹੇ ਨੇ ਤੇ ਇਸ ਇਲਾਕੇ ਚ ਖੇਤੀਬਾੜੀ ਆ ਤੇ ਖੇਤੀਬਾੜੀ ਤੁਹਾਨੂੰ ਪਤਾ ਹੈ ਕਿ ਛੁੱਟੀ ਉਦਣੇ ਹੁੰਦੀ ਜਿੱਦਣ ਮੀਂਹ ਪੈਂਦਾ। ਸੋ ਮੀਂਹ ਪਿਛਲੇ ਹਫ਼ਤੇ 2-3 ਦਿਨ ਪੈ ਗਿਆ, ਸੋ ਹੁਣ ਕੰਮਕਾਰ ਚੱਲ ਰਹੇ ਨੇ। ਅੱਜ ਦਿਨ ਸ਼ਨਿਚਰਵਾਰ ਹੈ ਤੇ ਅੱਜ ਕਈਆਂ ਨੂੰ ਛੁੱਟੀ ਵੀ ਹੋਣੀ ਹੈ ਤੇ ਬਹੁਤ ਸਾਰੇ ਕੰਮ ਦੇ ਵੀ ਹੋਣੇ ਆ। ਜਿਨ੍ਹਾਂ ਨੂੰ ਛੁੱਟੀ ਆ ਜੀ, ਘਾਹ ਅੱਜ ਕੱਟ ਲਓ, ਕਿਉਂਕਿ ਕੱਲ ਨੂੰ ਫਿਰ ਸੰਡੇ ਨੂੰ ਫਿਰ ਗੁਰੂ ਘਰ ਵੀ ਜਾਣਾ ਹੁੰਦਾ, ਹੋਰ ਫੰਕਸ਼ਨ ਵੀ ਕਰਨੇ ਹੁੰਦੇ ਆ। ਸੋ ਬਹੁਤ ਸਾਰੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿਚ ਵੀਕਐਂਡ ਤੇ ਚੱਲਦੀਆਂ ਨੇ, ਉਨ੍ਹਾਂ ਦੀਆਂ ਜਾਣਕਾਰੀਆਂ ਆਪਾਂ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ ਦੇ ਰਾਹੀਂ ਤੇ ਦੇਖਾਂਗੇ ਕਿ ਕਿੱਥੇ ਕਿੱਥੇ ਕੀ ਵਾਪਰ ਰਿਹਾ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ, ਅਖਬਾਰਾਂ ਦੀਆਂ ਸੁਰਖੀਆਂ ਤੇ ਪੰਛੀ ਝਾਤ, ਅਮਰੀਕ ਸਿੰਘ ਫਲੋਰਾ ਰੈਡੀ ਬੈਠੇ ਨੇ। ਕਈ ਮਸਲੇ ਪਿਛਲੇ ਹਫ਼ਤੇ ਦੇ ਜਿਹੜੇ ਨੇ ਉਹ ਬਣ ਰਹੇ ਨੇ, ਉਪਜ ਰਹੇ ਨੇ, ਉਨ੍ਹਾਂ ਦੇ ਉਤੇ ਗੱਲ ਕਰਾਂਗੇ। ਉਨ੍ਹਾਂ ਮਸਲਿਆਂ ਦੇ ਵਿਚ ਜਿਨ੍ਹਾਂ ਦੀ ਆਪਾਂ ਗੱਲ ਕਰਨੀ ਆ, ਡੋਮੈਸਟਿਕ ਵਾਇਲੈਂਸ ਦੀ ਗੱਲ ਕਰਨੀ ਆ ਤੇ ਜਿਹੜਾ 5 ਸਾਲ ਦਾ ਵੀਜ਼ਾ, ਪੇਰੈਂਟ ਵੀਜ਼ਾ ਆ, ਉਸ ਦੇ ਉਤੇ ਕਾਫੀ ਡਿਬੇਟ ਸ਼ੁਰੂ ਹੋਇਆ ਤੇ ਉਹਦੇ ਉਤੇ ਵੀ ਆਪਾਂ ਗੱਲ ਕਰਾਂਗੇ ਤੇ ਖਬਰਾਂ ਜਿਹੜੀਆਂ ਨੇ ਬਣ ਰਹੀਆਂ ਨੇ ਸੁਰਖੀਆਂ, ਉਨ੍ਹਾਂ ਤੇ ਵੀ ਗੱਲ ਕਰਾਂਗੇ। ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਪਹਿਲਾਂ ਹੀ ਜੁੜ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਬਰਿੰਦਰ ਸਿੰਘ ਨਿੱਜਰ ਤੇ ਕੁਲਵਿੰਦਰ ਧਾਲੀਵਾਲ, ਆਪਣੇ ਗੋਲਡ ਕੋਸਟ ਵਾਲੇ ਸੋਨੂੰ, ਦਲਵੀਰ ਹਲਵਾਰਵੀ ਜੀ, ਰਵਿੰਦਰ ਸਿੰਘ ਸਿੰਨੀ ਵਾਲੇ ਸਾਰੇ ਪ੍ਰੋਗਰਾਮ ਦੇ ਵਿਚ ਆ ਗਏ ਨੇ ਸਾਡੇ ਨਾਲ। ਸਾਂਝ ਪਾਉਣ ਦਾ ਪਤਾ ਹੈ ਜੀ, ਟੈਲੀਗ੍ਰਾਮ ਸਾਡੀ ਐਪ ਜਿਹੜੀ ਤੁਸੀਂ ਡਾਊਨਲੋਡ ਕਰ ਸਕਦੇ, ਸਾਡੀ ਨੀ ਐਪ ਮਤਲਬ ਟੈਲੀਗ੍ਰਾਮ ਐਪ ਹੈ, ਇਕ ਮੈਸੇਜਿੰਗ ਐਪ ਹੈ, ਉਸ ਦੇ ਰਾਹੀਂ ਤੁਸੀਂ ਕੋਈ ਵੀ ਫੋਟੋ, ਕੋਈ ਵਿਚਾਰ, ਕੋਈ ਆਡੀਓ ਭੇਜ ਸਕਦੇ ਹੋ। ਇਸ ਤੋਂ ਇਲਾਵਾ request@harmanradio.com ਈਮੇਲ ਹਮੇਸ਼ਾ ਸਾਡੀ ਚੱਲਦੀ ਰਹਿੰਦੀ ਹੈ, ਤਾਂ ਇਸ ਦੇ ਜ਼ਰੀਏ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਹੁਣ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਇਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਹੈ ਜੀ, ਵਿਚਾਰ ਸਾਂਝਾ ਕਰਨਾ ਹੈ ਬਾਣੀ ਦਾ। ਬਾਣੀ ਅਕਸਰ ਅਸੀਂ ਕਹਿੰਦੇ ਹਾਂ ਕਿ ਬਾਣੀ ਪੜ੍ਹਨੀ ਚਾਹੀਦੀ, ਬਾਣੀ ਸੁਣਨੀ ਚਾਹੀਦੀ ਨੇ। ਤੇ ਆਪਾਂ ਗੀਤ ਵੀ ਸੁਣਦੇ ਹਾਂ, ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਮਤਲਬ ਕਈ ਵਾਰੀ ਏਦਾਂ ਸੋਚ ਲਈਦਾ ਕਿ ਵਿੱਚ ਬਾਣੀ ਅੰਮ੍ਰਿਤ ਸਾਰੇ, ਫਿਰ ਬਾਣੀ ਸਿਰਫ ਕਈ ਵਾਰੀ ਅੰਮ੍ਰਿਤਸਰ ਹੀ ਚੱਲਦੀ ਆ, ਇਹ ਵੀ ਮਤਲਬ ਭੁਲੇਖਾ ਪੈ ਜਾਂਦਾ ਆਪਾਂ ਨੂੰ, ਪਰ ਇੱਦਾਂ ਨਹੀਂ ਹੈਗਾ। ਇਹ ਲਾਈਨ ਦੀਆਂ ਇਹਨਾਂ ਪੰਕਤੀਆਂ ਦਾ ਮਤਲਬ ਹੈ ਕਿ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਇਹ ਹੈ ਜੀ ਇਹਦਾ ਅਸਲੀ ਅਰਥ। ਪਰ ਕਈ ਵਾਰੀ ਕਿਉਂਕਿ ਅਸੀਂ ਬਾਣੀ ਨਾਲ ਇੰਨਾ ਜ਼ਿਆਦਾ ਕਨੈਕਟ ਨਹੀਂ ਹੋਏ ਹੁੰਦੇ, ਤਾਂ ਸਾਨੂੰ ਬਹੁਤ ਸਾਰੇ ਜਿਹੜੇ ਅਰਥ ਨੇ ਪਤਾ ਨਹੀਂ ਹੈਗਾ। ਸੋ ਹੁਣ ਬਾਣੀ ਕੀ ਹੈ, ਬਾਣੀ ਦੇ ਬਾਰੇ ਆਪ ਜੀ ਨਾਲ ਥੋੜੀ ਸਾਂਝ ਪਾਉਣਾ ਚਾਹੁੰਦਾ ਕਿ ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਆ, ਗੁਰਬਾਣੀ ਨੂੰ ਅਸੀਂ ਪੜ੍ਹੀਏ, ਗੁਰੂਆਂ ਦੀ ਬਾਣੀ ਨੂੰ, ਤਾਂ ਉਸ ਦੇ ਵਿੱਚ ਕਈ ਕਨਸੈਪਟ ਨੇ ਜਿਹੜਾ ਦੇ ਵਿੱਚੋਂ ਇੱਕ ਹੈਗਾ ਜੀ ਨਿਰੰਕਾਰ ਦਾ ਕਨਸੈਪਟ, ਅਕਾਲ ਪੁਰਖ ਜਿਹੜਾ ਕਿ ਸਮੇਂ ਤੋਂ ਬਾਹਰ ਹੈ, ਜਿਹਦਾ ਕੋਈ ਰੂਪ ਨਾ ਰੇਖ, ਕੋਈ ਉਹਦਾ ਤੁਸੀਂ ਉਹਨੂੰ ਡਿਫਾਈਨ ਨਹੀਂ ਕਰ ਸਕਦੇ। ਸੋ ਜਿਹੜਾ ਡਿਫਾਈਨ ਨਹੀਂ ਕਰ ਸਕਦੇ ਤਾਂ ਉਹਦੇ ਵਿੱਚ ਉਹਨੂੰ ਡਿਫਾਈਨ ਕਿੱਦਾਂ ਕੀਤਾ ਹੈ, ਗੁਰਬਾਣੀ ਦੇ ਵਿੱਚ ਕਿੱਦਾਂ ਡਿਫਾਈਨ ਕੀਤਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਨਾ 1035 ਦੇ ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਨੇ 2 ਜਾਂ 3 ਸ਼ਬਦਾਂ ਦੇ ਵਿੱਚ ਉਸ ਅਵਸਥਾ ਨੂੰ, ਨਿਰੰਕਾਰ ਦੀ ਅਵਸਥਾ ਨੂੰ ਐਕਸਪਲੇਨ ਕੀਤਾ ਹੈ। ਉਹ ਹੈ ਜੀ ਬਾਏ ਮੈਥਡ ਆਫ ਨਿਗੇਸ਼ਨ ਤੇ ਬਾਏ ਮੈਥਡ ਆਫ ਐਡੀਸ਼ਨ, ਕਿ ਜਿਹੜੀਆਂ ਵੀ ਚੀਜ਼ਾਂ ਜਿੰਨੀਆਂ ਵੀ ਮਨੁੱਖ ਨੂੰ ਪਤਾ ਆ, ਬੰਦੇ ਦੇ ਦਿਮਾਗ ਦੇ ਵਿੱਚ ਹੈਗੀਆਂ, ਉਹਨੂੰ ਨਿਗੇਟ ਕਰ ਦੇਣਾ, ਆਹ ਵੀ ਹੈ ਨਹੀਂ ਉੱਥੇ, ਉਹ ਵੀ ਹੈ ਨਹੀਂ ਉੱਥੇ, ਉਹ ਵੀ ਹੈ ਨਹੀਂ, ਤੇ ਜਦੋਂ ਸਾਰੀਆਂ ਚੀਜ਼ਾਂ ਮੁੱਕ ਗਈਆਂ ਤਾਂ ਉਹ ਨਿਰੰਕਾਰ ਹੈ। ਇਹ ਕਲਾਸਿਕ ਸ਼ਬਦ ਹੈ ਜੀ 1035 ਪੰਨਾ ਤੇ ਮਾਰੂ ਰਾਗ ਦੇ ਪਹਿਲੇ ਸ਼ਬਦ। ਅਕਸਰ ਅਸੀਂ ਇਹਨੂੰ ਕੋਟ ਕਰਦੇ ਹਾਂ ਕਿ ਅਰਬਦ ਨਰਬਦ ਧੁੰਦੂਕਾਰਾ, ਜਾਣੀ ਕਿ ਅਰਬਾਂ ਨਰਬਾਂ ਸਾਲ ਧੁੰਦੂਕਾਰਾ, ਜਾਣੀ ਕਿ ਕੋਈ ਸਮਝ ਨਹੀਂ ਸੀ ਆਉਂਦੀ ਕੀ ਆ ਉੱਥੇ। ਉਸ ਸਿਚੁਏਸ਼ਨ ਦੇ ਵਿੱਚ ਕੀ ਸੀ, ਉਹ ਅਕਾਲ ਪੁਰਖ ਦੀ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਦੇ, ਪਤਾ ਨਹੀਂ ਕਿੰਨੇ ਲੱਖਾਂ ਨਰਬ ਅਰਬ ਸਾਲ ਹੋ ਗਏ ਨੇ। ਉਸ ਸਿਚੁਏਸ਼ਨ ਦੇ ਵਿੱਚ ਨਾ ਧਰਤੀ ਸੀ ਤੇ ਨਾ ਉੱਥੇ ਆਕਾਸ਼ ਸੀ, ਨਾ ਸੂਰਜ ਸੀ, ਨਾ ਚੰਦ ਸੀ। ਹੁਣ ਦੋਸਤੋ ਉੱਥੇ ਇੱਕ ਲਾਈਨ ਆਉਂਦੀ, ਪੰਕਤੀ ਆਉਂਦੀ, ਤੇ ਨਾ ਉੱਥੇ ਖਾਣੀ ਸੀ। ਖਾਣੀ ਦਾ ਮਤਲਬ ਜਿੱਥੋਂ ਸ੍ਰਿਸ਼ਟੀ ਉਪਜ ਰਹੀ ਆ, ਨਾ ਉਹ ਸੀ ਤੇ ਨਾ ਬਾਣੀ ਸੀ, ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਉੱਥੇ ਬਾਣੀ ਵੀ ਹੈ ਨਹੀਂ ਸੀ। ਸੋ ਇਹ ਬੜੀ ਮਤਲਬ ਕ੍ਰਿਟੀਕਲ ਹੈਗੀ ਆ ਵੀ ਜਿਹੜੀ ਬਾਣੀ ਨੂੰ ਅਸੀਂ ਕਹਿੰਦੇ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਵੀ ਉੱਥੇ ਹੈ ਨਹੀਂ ਸੀ। ਇਹ ਹੈ ਨਿਰੰਕਾਰ ਦੀ ਅਵਸਥਾ। ਸੋ ਉੱਥੇ ਕੀ ਸੀ, ਸੁਨੋ ਰਾਤ ਦਿਨਸ ਦੋਏ ਕੀਏ ਓਪਤ ਖਪਤ ਸੁੱਖਾ ਦੁੱਖ ਦੀਏ। ਸੋ ਉੱਥੇ ਜਿਹੜੀ ਸੁਨੋ ਖਾਣੀ, ਸੁਨੋ ਬਾਣੀ, ਸੋ ਜਿਹੜੀ ਸੁਨ ਦੇ ਵਿੱਚ ਉਥੋਂ ਹੀ ਬਾਣੀ ਉਪਜੀ ਆ, ਉਹ ਬਾਈ ਮੈਥਡ ਆਫ ਐਡੀਸ਼ਨ ਹੈ। ਸੋ ਜਿਹੜੀ ਬਾਣੀ ਹੈ ਕਿ ਬਾਣੀ ਜੀ ਦੇਖੋ, ਬਾਣੀ ਜਿਸ ਤਰ੍ਹਾਂ ਭਾਈ ਲਾਲੋ ਨੇ ਜੈਸੀ ਮੈਂ ਆਮੇ ਖਸਮ ਕੀ ਬਾਣੀ ਤੈਸੜਾ ਕਹੀ ਖਿਆਲ ਵੇ ਲਾਲੋ। ਸੋ ਜਿਹੜੀ ਬਾਣੀ ਹੈ ਉਹ ਜੀ ਅਕਾਲ ਪੁਰਖ ਤੋਂ ਹੀ ਸ਼ੁਰੂ ਹੁੰਦੀ ਹੈ, ਨਿਰੰਕਾਰ ਤੋਂ ਹੀ ਸ਼ੁਰੂ ਹੁੰਦੀ ਹੈ। ਤੇ ਬਾਣ ਦਾ ਜਿਹੜਾ ਅਰਥ ਹੈ ਉਹ ਹੈਗਾ ਜਿਹੜਾ ਤੀਰ ਹੈ, ਤੀਰ ਤੋਂ ਬਾਣ, ਬਾਣੀ ਜਿਹੜੀ ਆ ਤੀਰ ਦਾ ਇੱਕ ਸਿੰਬਲ, ਤੀਰ ਹੈ ਉਹਦਾ, ਕਿ ਕਮਾਨ ਜਿਹੜਾ ਚੱਲਦਾ ਆ ਉਹਦੇ ਵਿੱਚ ਜਿਹੜਾ ਤੀਰ ਨਿਕਲਦਾ ਇੱਕ ਨਿਸ਼ਾਨੇ ਵੱਲ ਨੂੰ, ਉਸ ਨੂੰ ਬਾਣ ਕਿਹਾ ਜਾਂਦਾ ਹੈ। ਪਰ ਉਹ ਬਾਣ ਨੂੰ ਛੱਡਣ ਤੋਂ ਪਹਿਲਾਂ ਕਿਸੇ ਨੇ ਉਹਨੂੰ ਖਿੱਚ ਕੇ ਇੱਛਾ ਕੀਤੀ ਨਿਸ਼ਾਨੇ ਵੱਲ ਨੂੰ ਭੇਜਣ ਦੀ, ਤਾਂ ਉਹ ਬਾਣ ਉੱਡਿਆ ਨਿਸ਼ਾਨੇ ਵੱਲ ਨੂੰ। ਇਹੀ ਜਿਹੜੀ ਬਾਣੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਅਕਾਲ ਪੁਰਖ ਨੇ ਇੱਕ ਨਿਸ਼ਾਨਾ ਭੇਜਿਆ, ਮਾਰਿਆ, ਤੇ ਉਹ ਗੁਰੂਆਂ ਦੇ ਰੂਪ ਦੇ ਵਿੱਚ ਜਾਂ ਬਾਣੀ ਦੇ ਰੂਪ ਦੇ ਵਿੱਚ, ਉਹ ਬਾਣੀ ਦੇ ਰੂਪ ਦੇ ਵਿੱਚ ਉਤਰਿਆ ਤੇ ਗੁਰੂਆਂ ਨੇ ਉਹਨੂੰ ਅੰਕਿਤ ਕੀਤਾ। ਸੋ ਉਹ ਜਿਹੜਾ ਹੁਕਮ ਹੈ, ਹੁਕਮ ਬਾਣ ਦੇ ਰੂਪ ਦੇ ਵਿੱਚ ਅਕਾਲ ਪੁਰਖ ਦਾ ਹੀ ਹੁਕਮ ਹੈ ਜਿਹੜਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਸੋ ਮੈਂ ਸੋਚਿਆ ਕਿ ਅੱਜ ਥੋੜਾ ਜਿਹਾ ਇਸ ਦੇ ਉੱਤੇ ਐਲੈਬਰੇਟ ਕਰੀਏ, ਤੇ ਤਾਂ ਕਿ ਸਾਨੂੰ ਜਦੋਂ ਅਸੀਂ ਗੁਰਬਾਣੀ ਪੜ੍ਹੀਏ ਤਾਂ ਸਾਨੂੰ ਇਉਂ ਲੱਗੇ ਕਿ ਇਹ ਜਿਹੜੀ ਬਾਣੀ ਗੁਰਬਾਣੀ ਹੈ ਇਹ ਆਪਣੇ ਕੋਲੋਂ ਨਹੀਂ ਲਿਖੀ ਗਈ, ਇਹ ਵੀ ਇੱਕ ਅਕਾਲ ਪੁਰਖ ਦਾ ਹੁਕਮ, ਨਿਰੰਕਾਰ ਦਾ ਹੁਕਮ ਹੋਇਆ ਆ ਤਾਂ ਲਿਖੀ ਗਈ ਹੈ, ਨਹੀਂ ਤਾਂ ਕਿਸੇ ਵੀ ਬੰਦੇ ਦੇ ਵਿੱਚ, ਕਿਸੇ ਵੀ ਪ੍ਰਾਣੀ ਦੇ ਵਿੱਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ ਕਿ ਉਹ ਇਸ ਲੈਵਲ ਦੀਆਂ ਗੱਲਾਂ ਲਿਖ ਸਕਣ। ਤੋ ਆਓ ਆਪਾਂ ਇੱਕ ਗੀਤ ਵੀ ਸੁਣਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਜੁੜੋ ਜੀ ਸਾਡੇ ਨਾਲ ਤੇ ਆਪਣੇ ਵਿਚਾਰ ਵੀ ਸਾਂਝੇ ਕਰੀਏ। ਸੋ ਬਾਣੀ ਦੇ ਸੰਬੰਧ ਦੇ ਵਿੱਚ ਇੱਕ ਗੀਤ।
ਨਾ मन मूर्ख नू समझा लै तू क्यों डोबे जिंद निमाणी नू मन मूर्ख नू समझा लै तू क्यों डोबे जिंद निमाणी नू जीवन नू सफली बना लै तू पर गुरुआ दी गुरबाणी नू जीवन नू सफली बना लै तू पर गुरुआ दी गुरबाणी नू दुनिया झूठी है बंदिया तू दाते दा नौ लै बंदिया ए दुनिया झूठी है बंदिया तू दाते दा नौ लै बंदिया तू रख भरोसा ओसे ते छड मनना मड़ी मकानी नू मन मूर्ख नू समझा लै तू क्यों डोबे जिंद निमाणी नू जीवन नू सपली बना लै तू पर गुरुआ दी गुरबाणी नू कमावेगा तू अंत समय पछतावेगा जे माड़े कर्म कमावेगा तू अंत समय पछतावेगा सतसंगत दे विच जाया कर माड़ियां दी छड दे ठाणी नू मन मूर्ख नू समझा लै तू क्यों डोबे जिंद निमाणी नू जीवन नू सपली बना लै तू पढ़ गुरुआ दी गुरबाणी नू सुरती कर लै तू हुण सिद्धा रस्ता फड़ लै तू दाते वल सुरती कर लै तू हुण सिद्धा रस्ता फड़ लै तू पानी विच एनी शक्ति है कर दिंदी अमृत पानी नू मन मूर्ख नू समझा लै तू क्यों डोबे जिंद निमाणी नू जीवन नू सफली बना लै तू पढ़ गुरुआ दी गुरबाणी नू फायदा वक्त गुवाने दा सच कहंदा पाल लुबाने दा की फायदा वक्त गुवाने दा सच कहंदा पाल लुबाने दा अजैब राए तेनु कहंदा है सुलझा ले उलझी ताणी नू मन मूर्ख नू समझा लै तू क्यों डोबे जिंद निमाणी नू जीवन नू सफली बना लै तू पर गुरुआ दी गुरबाणी नू
जी एक बारी फिर स्वागत करदे आं सारे स्रोतियां दा जिहड़े हुणे हुणे साडे नाल जुड़ रहे ने सोनी बराड़ लीटन तों रविंदर सिंह भी आ गए ने ते हरप्रीत कौर बलराज सिंह भी आ गए ने सारयां दे मैसेज आपां लैंदे आं जी पहला मौसम दे उत्ते इक पंछी झात मार ली आस्ट्रेलिया दे कॉफ सर्वर दा मौसम तुहानूं दस ही चुके आं कि बड़ा खूबसूरत दिन चढ़िया ते 24 डिग्री तापमान दस्सिया जा रहा अज होएगा वध तों वध ते हवा चलण दी भी संभावना है सिडनी दे विच 22 डिग्री हल्के बदल होण दी संभावना है कैनबरा दे विच भी इसे तरह 18 डिग्री मेलबर्न दे विच बाद दुपहर मीह पैण दे आसार बनदे ने 20 डिग्री दे नाल ते एडलेड दे विच अज मीह दस्या गया 18 डिग्री पर्थ दे विच 17 डिग्री ते डार्विन दे विच 34 डिग्री तापमान अज दस्या जा रहा सो ए सी मौसम दी जानकारी आस्ट्रेलिया दी ते गुरु की नगरी अमृतसर साहब दे विच इस वेले 25 डिग्री है और अज दिने दिन साफ एन धुप खिड़ी रहेगी 35 डिग्री तक पहुंचण दी संभावना है सो सुनेहे लैने अपने सज्जणा मित्रां दे और बलराज सिंह सत श्री अकाल बुला रहे ने जी आओ जी बलराज जी की हाल चाल है ठीक ठाक हो जी ते साडे नाल दिल वाली गल दे विच कुलविंदर सिंह गोल्ड कोस्ट तो जुड़े ने जी क्या बात है जी ते सारी टीम नू कहंदे हथ जोड़ के फतेह जी सिख दा नेम कहंदे की होना चाहिदा है नित नेम गुर उपर अन्ना विश्वास करो अन्ने ते विश्वास ना करो सारे स्रोतियां नू परिवारक रेड़ूआ नाल जुड़े रहने दी बहुत बहुत बधाईआं जी बहुत बहुत शुक्रिया जी ਤੁਸੀਂ ਸੋਹਣਾ ਵਿਚਾਰ ਦਿੱਤਾ ਜੀ ਤੇ ਹਰਪ੍ਰੀਤ ਕੌਰ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਕਿ ਇੱਕ ਬਾਬੁਲ ਸੌਂਗ ਬਾਬੁਲ ਤੇ ਪੱਗ ਵਾਲਾ ਮੁੰਡਾ ਗੀਤ ਸੁਣਾ ਦਿਓ ਹਰਪ੍ਰੀਤ ਜੀ ਜੀਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਥੋੜਾ ਜਿਹਾ ਸਿੰਗਰ ਦੇ ਬਾਰੇ ਡਿਟੇਲ ਭੇਜ ਦਿਓ ਕਿਉਂਕਿ ਮੇਰਾ ਹੱਥ ਤੰਗ ਹੈ ਥੋੜਾ ਜਿਹਾ ਗੀਤ ਲੱਭਣ ਦੇ ਵਿਚ ਪਰ ਮੈਂ ਕੋਸ਼ਿਸ਼ ਕਰਾਂਗਾ ਗੀਤ ਜ਼ਰੂਰ ਆਪਾਂ ਸੁਣਾਵਾਂਗੇ ਜੇ ਲੱਭਿਆ ਨਹੀਂ ਤਾਂ ਆਪਾਂ ਅਗਲੇ ਹਫ਼ਤੇ ਜ਼ਰੂਰ ਪੇਸ਼ ਕਰਾਂਗੇ ਪ੍ਰੋਗਰਾਮ ਦੇ ਵਿਚ ਔਰ ਹੁਣ ਤੁਸੀਂ ਪੁੱਛੋਗੇ ਕੱਲ ਨੂੰ ਕਿਉਂ ਨਹੀਂ ਕੱਲ ਨੂੰ ਪ੍ਰੋਗਰਾਮ ਜੀ ਮਿੰਟੂ ਬਰਾੜ ਜੀ ਕਰ ਰਹੇ ਨੇ ਦਿਲ ਵਾਲੀ ਗੱਲ ਮੈਂ ਵੀ ਉਹਨਾਂ ਦੇ ਨਾਲ ਹੋਵਾਂਗਾ ਪਰ ਮੈਂ ਰਿਮੋਟ ਤੋਂ ਹੋਵਾਂਗਾ ਕਿਉਂਕਿ ਮੈਂ ਜਾ ਰਿਹਾ ਜੀ ਕੇਨਜ਼ ਸੋ ਜਗਵੀਰ ਸਿੱਖੋ ਜੀ ਤੁਹਾਡੇ ਸ਼ਹਿਰ ਆ ਰਿਹਾ ਮੈਂ ਸੋ ਮਿਲਾਂਗੇ ਉੱਥੇ, ਕੋਸ਼ਿਸ਼ ਕਰਾਂਗੇ। ਤੇ ਸਵੇਰੇ ਸੱਜਣ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸਾਡੇ ਨਾਲ ਜੁੜਦੇ ਨੇ, ਉਹਨਾਂ ਨੇ ਕਵਿਤਾ ਭੇਜੀ ਹੈ ਬੁੱਲੇ ਸ਼ਾਹ ਦੀ। ਬੁੱਲੇ ਸ਼ਾਹ, ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭਨਾਂ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਕਰਕੇ ਹਾਰੇ। ਬਿਲਕੁਲ ਜੀ, ਜਦੋਂ ਬੰਦਾ ਹੋਮੇ ਦੇ ਵਿਚ ਹੁੰਦਾ ਮੈਂ ਹੀ ਮੈਂ ਕਰਦਾ ਰਹਿੰਦਾ ਤਾਂ ਹਾਰ ਜਾਂਦੇ ਆ, ਜਦੋਂ ਫਿਰ ਤੂੰ ਤੂੰ ਮਤਲਬ ਸਾਰਾ ਕੁਛ ਜਿਹੜਾ ਸ੍ਰਿਸ਼ਟੀ ਦੇ ਵਿਚ ਬਣਿਆ ਜਦੋਂ ਪਰਮਾਤਮਾ ਨੂੰ ਕਹਿੰਦੇ ਵੀ ਤੈਂ ਹੀ ਬਣਾਇਆ ਤਾਂ ਫਿਰ ਮਨ ਨਿਮਾਣਾ ਹੋ ਜਾਂਦਾ ਤੇ ਉਹ ਆਪਣੇ ਅੰਦਰ ਵਸ ਜਾਂਦਾ ਆ ਕੇ, ਤੇ ਅਗਰ ਮੈਂ ਕਰੀ ਜਾਵਾਂ ਤਾਂ ਫਿਰ ਹੋਮੇ ਹੁੰਦੀ ਆ। ਬਰਿੰਦਰ ਨੇਜਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅੱਜ ਕਹਿੰਦੇ ਇੱਕ ਗੀਤ ਸੁਣਨਾ ਚਾਹੁੰਦੇ ਆ। ਬਿਲਕੁਲ, ਅਗਲਾ ਗੀਤ ਤੁਹਾਡਾ ਹੀ ਆ ਰਿਹਾ ਜੀ। ਠੀਕ ਹੈ ਜੀ, ਸੋਨੂ ਜੀ ਤੁਹਾਡਾ ਮੈਸੇਜ ਥੋੜੀ ਦੇਰ ਠਹਿਰੋ ਪੜ੍ਹਦੇ ਆ, ਤੇ ਸਤਿ ਸ੍ਰੀ ਅਕਾਲ, ਤੁਹਾਡੀ ਕਬੂਲ ਹੈ ਤੇ ਜਾਣਕਾਰੀ ਬੜੀ ਕੀਮਤੀ ਦਿੱਤੀ ਹੈ ਤੁਸੀਂ, ਇਹ ਥੋੜੀ ਦੇਰ ਬਾਅਦ ਸ਼ੇਅਰ ਕਰਾਂਗੇ। ਦਲਵੀਰ ਹਲਵਾਰਵੀ ਜੀ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ, ਲਵਲੀ ਵੈਦਰ, ਸਨੀ ਵੈਦਰ ਇਨ ਬ੍ਰਿਸਬਨ ਟੁਡੇ। ਹਾਂਜੀ, ਕਹਿੰਦੇ ਕਿ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਚੱਲ ਰਹੀ ਹੈ ਟੀਵੀ ਦੇ ਉੱਤੇ। ਇਟਸ ਔਨ ਟੀਵੀ ਚੈਨਲ, ਵਿਲ ਇਟ ਰੀਅਲੀ ਹੈਪਨ? ਦੇਖੋ ਜੀ, ਫਿਲਹਾਲ ਤਾਂ ਟੀਵੀ ਚੈਨਲ ਤੇ ਚੱਲ ਰਹੀ ਹੈ, ਫੇਸਬੁੱਕ ਤੇ ਵੀ ਚੱਲ ਰਹੀ ਹੈ ਲੜਾਈ, ਬੜੇ ਜੰਗੀ ਪੱਧਰ ਤੇ ਚੱਲ ਰਹੀ ਹੈ। ਤੇ ਮੋਦੀ ਜੀ ਇੱਕ ਕਾਰਟੂਨ ਆਇਆ, ਮੈਂ ਤੁਹਾਡੇ ਨਾਲ ਬੋਲ ਕੇ ਸਾਂਝਾ ਕਰਦਾ ਕਿ ਮੋਦੀ ਜੀ ਦਾ ਐਡਵਾਈਜ਼ਰ ਉਹਨੂੰ ਪੁੱਛ ਰਿਹਾ, ਸਰ ਕਹਿੰਦਾ 40 ਟੈਂਕ ਭੇਜ ਦਿੱਤੇ ਆ ਕਹਿੰਦਾ ਪਾਕਿਸਤਾਨ ਵੱਲ ਨੂੰ ਮੈਂ, ਤੇ ਮੋਦੀ ਸਾਹਿਬ ਮੋਹਰਿਓ ਕਹਿ ਰਹੇ ਨੇ 10 ਹੋਰ ਭੇਜ ਦਿਓ। ਤੇ ਅਗਲੇ ਕੈਪਸ਼ਨ ਦੇ ਵਿਚ ਫੇਸਬੁੱਕ ਤੇ ਉਹ 10 ਦਾ ਹੋਰ ਟਾਈਪ ਕਰਕੇ ਉਹਨਾਂ ਨੂੰ ਅੰਗੂਠਾ ਖੜਾ ਕਰਕੇ ਕਹਿੰਦਾ ਜੀ ਭੇਜ ਦਿੱਤੇ 10 ਹੋਰ। ਸੋ ਫੇਸਬੁੱਕ ਤੇ 10 ਟੈਂਕ ਹੋਰ ਭੇਜ ਦਿੱਤੇ ਨੇ। ਤੇ ਰਵਿੰਦਰ ਸਿੰਘ ਸਿੰਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਫਿਊਚਰ ਦੇ ਵਿਚ ਹਰਮਨ ਮੈਸੇਜ ਐਪ ਵੀ ਆ ਰਹੀ ਹੈ ਜੀ, ਆ ਜਾਣੀ ਹੈ ਜੀ। ਹਾਂਜੀ, ਕੰਮ ਤਾਂ ਕਾਫੀ ਚੱਲ ਰਿਹਾ, ਪਰ ਜਿਹੜੀਆਂ ਆਲਰੇਡੀ ਟੈਕਨੋਲੋਜੀਜ਼ ਹੈਗੀਆਂ ਆਪਾਂ ਉਹਨਾਂ ਨੂੰ ਹੀ ਵਰਤੀਏ। ਸੋਨੀ ਬਰਾੜ ਲੀਟਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਜੀ ਸ਼ੁਰੂਆਤ ਹੋਈ ਹੈ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਕਿ ਬਹੁਤ ਸਾਫ ਦਿਨ ਅੱਜ ਲੀਟਨ ਦੇ ਵਿਚ ਚੱਲ ਰਿਹਾ ਜੀ। ਸੋ ਮਾਣੋ ਆਨੰਦ ਜੀ, ਅੱਜ ਛੁੱਟੀ ਦਾ, ਕੁੱਕੀਜ਼ ਖਾਓ ਜੀ ਚਾਹ ਦੇ ਨਾਲ। ਤੇ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਸੁਖਦੀਪ ਰਿਆੜ ਕੋਬਰਮ ਵਾਲੇ, ਅੱਜ ਚੰਨਾ ਜੀ ਨਹੀਂ ਆਏ, ਕੀ ਗੱਲ ਹੈ ਜੀ? ਠੀਕ ਠਾਕ ਹੈ, ਤੁਸੀਂ ਉਨ੍ਹਾਂ ਨੂੰ ਚਾਹ ਚੋ ਪਿਲਾਓ, ਤੇ ਉਹ ਇੱਕ ਦੋ ਪ੍ਰੋਗਰਾਮਾਂ ਚ ਮਿਸਿੰਗ ਹੈ ਮੇਰਿਆਂ ਚ। ਤੇ ਸੁਖਜੀਤ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਸਤਨਾਮ ਸਿੰਘ ਗਿੱਲ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਕਮਲਦੀਪ ਸਿੰਘ ਧਾਲੀਵਾਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਅਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਇੱਕ ਵਿਚਾਰ ਉਨ੍ਹਾਂ ਨੇ ਭੇਜਿਆ ਜੀ। ਤੇ ਹਾਂਜੀ ਹਾਂਜੀ, ਉਨ੍ਹਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਪਤੀ ਕਹਿੰਦਾ ਕੱਲ ਪਾਰਟੀ ਦੇ ਵਿਚ ਮੈਂ ਕੋਟ ਪੈਂਟ ਪਾ ਕੇ ਪਾਵਾਂ ਜਾਂ ਨਾ ਪਾਵਾਂ? ਤੇ ਪਤੀ ਕਹਿੰਦੀ ਹਾਂ ਠੀਕ ਹੈ ਠੀਕ ਹੈ, ਤੇ ਮੈਂ ਕੀ ਪਾਵਾਂ? ਪਤੀ ਕਹਿੰਦਾ ਉਹੀ ਪਾ ਲਾ ਜੋ ਹਰ ਵੇਲੇ ਪਾਉਣੀ ਆ। ਕਹਿੰਦੇ ਕੀ? ਕਹਿੰਦੇ ਕਲੇਸ਼। ਠੀਕ ਹੈ, ਤੁਸੀਂ ਚੁਟਕਲੇ ਨਾ ਸੁਣਾਇਆ ਕਰੋ, ਤੁਸੀਂ ਵਿਆਹ ਨਹੀਂ ਲੱਗਦੇ ਮੈਨੂੰ ਲੱਗਦਾ। ਤੇ ਸੁਖਜੀਤ ਸਿੰਘ ਢਿੱਲੋਂ ਕਹਿੰਦੇ ਨੇ ਕਿ ਇੱਕ ਸਵਾਲ ਸੀ, ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਘਰ ਦੇ ਵਿਚ ਰੱਖੇ ਹੋਏ ਨੇ, ਇਜ਼ ਇਟ ਰਾਈਟ ਪਲੇਸ ਐਂਡ ਈਵਨ ਦੇ ਹੈਵ 3 ਬੈਡਰੂਮ ਹਾਊਸ ਵਿਦ ਕਿਡ ਐਂਡ ਥੈਂਕਸ। ਦੇਖੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਰੋਕ ਟੋਕ ਹੋਣੀ ਚਾਹੀਦੀ, ਮੇਰਾ ਪਰਸਨਲ ਵਿਊ ਹੈ। ਪਰ ਠੀਕ ਹੈ, ਉਹ ਬਾਣੀ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ। ਤੇ ਕੋਸ਼ਿਸ਼ ਕਰੋ ਕਿ ਘਰ ਦੇ ਵਿਚ ਨਸ਼ੇ ਨਾ ਹੋਣ, ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਸੋ ਦੂਜਾ ਕਿ ਅਗਰ ਗੁਰੂ ਸਾਹਿਬ ਘਰ ਦੇ ਵਿਚ, ਹੁਣ ਦੇਖੋ ਲੋਕੀ ਜਿਹੜੇ ਨੇ ਬੜਾ ਕੁਛ ਰੱਖਦੇ ਨੇ ਘਰਾਂ ਦੇ ਵਿਚ, ਮਤਲਬ ਜਾਨਵਰ ਮਾਰ ਮਾਰ ਕੇ ਉਨ੍ਹਾਂ ਦੇ ਸਿੰਘ ਟੰਗੇ ਹੁੰਦੇ ਨੇ ਉਨ੍ਹਾਂ ਨੇ ਲੌਂਜ ਰੂਮਾਂ ਦੇ ਵਿਚ, ਠੀਕ ਹੈ, ਉਹ ਵੀ ਇੱਕ ਸ਼ੌਕ ਹੈ। ਦਨਾਲੀਆਂ, ਬੰਦੂਕਾਂ, ਇਹੋ ਜਿਹੇ ਵੀ ਸ਼ੌਕ ਰੱਖੇ ਹੁੰਦੇ ਨੇ, ਠੀਕ ਹੈ। ਹੁਣ ਅਗਰ ਬੰਦੂਕ ਰੱਖਣੀ ਹੈ ਤਾਂ ਸਰਕਾਰ ਵੀ ਕਹਿੰਦੀ ਹੈ ਵੀ ਅਗਰ ਬੰਦੂਕ ਰੱਖਣੀ ਹੈ ਤਾਂ ਉਹਦੇ ਲਈ ਲੋਕੇਬਲ ਅਲਮਾਰੀ ਚਾਹੀਦੀ ਹੈ, ਚਾਬੀ ਉਹਦੀ ਪਾਸੇ ਹੋਣੀ ਚਾਹੀਦੀ, ਉਹਦੀ ਵੀ ਇੱਕ ਮਰਿਆਦਾ ਆ, ਉਹਦੀ ਵੀ ਇੱਕ ਕਾਨੂੰਨ ਹੈ ਜੇ ਬੰਦੂਕ ਰੱਖਣੀ ਹੈ। ਸੋ ਮੈਂ ਦੋਸਤੋ ਇਹ ਸਮਝਦਾ ਕਿ ਅਗਰ ਗੁਰੂ ਗ੍ਰੰਥ ਸਾਹਿਬ ਘਰ ਦੇ ਵਿਚ ਤੁਸੀਂ ਲਿਆਉਣਾ ਆ ਤਾਂ ਪਹਿਲੀ ਗੱਲ ਤਾਂ ਅਧਿਆਨੀ ਗੁਰੂ ਗ੍ਰੰਥ ਸਾਹਿਬ ਲਿਆਓ, ਸੈਂਚੀਆਂ ਲਿਆਓ ਤੁਸੀਂ, ਦੋ ਹਿੱਸਿਆਂ ਚ ਵੀ ਮਿਲ ਜਾਂਦਾ, ਤਿੰਨ ਹਿੱਸਿਆਂ ਚ ਵੀ ਮਿਲ ਜਾਂਦੇ ਨੇ, ਪਰ ਉਨ੍ਹਾਂ ਦਾ ਪੂਰਾ ਸਤਿਕਾਰ ਰੱਖੋ, ਅਲਮਾਰੀ ਦੇ ਵਿਚ ਰੱਖੋ ਉਨ੍ਹਾਂ ਨੂੰ, ਮਤਲਬ ਢੱਕ ਕੇ ਉਨ੍ਹਾਂ ਨੂੰ ਰੁਮਾਲੇ ਦੇ ਵਿਚ ਰੱਖੋ, ਜਦ ਪੜ੍ਹਨਾ ਹੈ ਤਾਂ ਉਨ੍ਹਾਂ ਨੂੰ ਉਹ ਫੱਟੀ ਵੀ ਮਿਲ ਜਾਂਦੀ, ਉਹਦੇ ਪਰ ਰੱਖ ਕੇ ਵੀ ਪੜ੍ਹ ਸਕਦੇ ਹੋ। ਪਰ ਅਗਰ ਤੁਸੀਂ ਪੂਰਾ ਸਰੂਪ ਰੱਖਣਾ ਹੈ, ਸਾਬਤ ਸਰੂਪ ਰੱਖਣਾ ਹੈ, ਤਾਂ ਉਹਦੇ ਲਈ ਇੱਕ ਕਮਰਾ ਅਲਾਟ ਕਰੋ ਤੇ ਉਥੇ ਪ੍ਰੋਪਰ ਉਨ੍ਹਾਂ ਨੂੰ, ਮਤਲਬ ਉਨ੍ਹਾਂ ਨੂੰ ਬਿਰਾਜਮਾਨ ਕਰੋ। ਸੋ ਉਥੇ ਟਾਈਮ ਗੁਜ਼ਾਰੋ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਪੜ੍ਹੋ। ਪਰ ਅਗਰ ਤੁਸੀਂ ਅਧਿਐਨ ਕਰਨਾ ਹੈ ਤਾਂ ਤੁਹਾਨੂੰ ਪੂਰੇ ਸਰੂਪ ਦੀ ਲੋੜ ਨਹੀਂ ਹੈਗੀ, ਤਾਂ ਤੁਸੀਂ ਅਧਿਐਨੀ ਸੈਂਚੀਆਂ ਵੀ ਲੈ ਸਕਦੇ ਹੋ। ਅੱਜ ਕੱਲ੍ਹ ਡਿਜੀਟਲ ਵੀ ਆ ਨੇ, ਫੋਨ ਤੇ ਵੀ ਆ ਚੁੱਕੇ ਨੇ। ਸੋ ਤੁਸੀਂ ਗਰੇਜ ਨਾ ਕਰੋ, ਤੁਸੀਂ ਜਸਟ ਟੇਕ ਅਡਵਾਈਸ, ਕਿਸੇ ਦਾ ਅਡਵਾਈਸ ਲੈ ਲਓ ਕਿਹੋ ਜਿਹਾ ਤੁਹਾਨੂੰ ਤੁਹਾਡੀ ਲੋੜ ਕੀ ਆ। ਤੇ ਚਲੋ ਜਸਪਾਲ ਸਿੰਘ ਸਾਡੇ ਨਾਲ ਆਏ ਨੇ, ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਗਰਾਮ ਚੱਲ ਰਿਹਾ ਵਧੀਆ ਤੇ ਡਰਾਈਵਿੰਗ ਚ ਬਿਜ਼ੀ ਹੈ ਇਸ ਕਰਕੇ ਟਾਈਮ ਘੱਟ ਹੈ ਜੀ, ਸੁਣਦੇ ਆ ਪਰ ਹਾਜ਼ਰੀ ਲਾ ਲਿਓ। ਆਓ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਨੇ ਜੀ, ਮਨਦੀਪ ਸਿੰਘ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਤੁਸੀਂ ਵਧੀਆ ਜੀ ਐਕਸਪਲੇਨ ਕੀਤਾ ਪਰ ਅੱਜ ਕੱਲ ਮੋਸਟਲੀ ਬਾਬੇ ਗੁਰਬਾਣੀ ਨੂੰ ਮਿਸ ਇੰਟਰਪ੍ਰੇਟ ਕਰ ਰਹੇ ਨੇ। ਬਾਣੀ ਦੁੱਖ ਦੂਰ ਨਹੀਂ ਕਰਦੀ, ਦੁੱਖਾਂ ਨੂੰ ਸਹਿਣ ਦੀ ਸ਼ਕਤੀ ਦਿੰਦੀ ਹੈ। ਬਾਣੀ ਪੜਨ ਨਾਲ ਕਿਸੇ ਦਾ ਬੁਖਾਰ ਨਹੀਂ ਉਤਰਦਾ। ਮਨਦੀਪ ਸਿੰਘ ਕਰੇਗੀ ਬਣ, ਦੇਖੋ ਬਾਣੀ ਦੇ ਵਿਚ ਲਿਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਇਹਨਾਂ ਚੀਜ਼ਾਂ ਤੋਂ ਤਾਂ ਫਿਰ ਬੰਦਾ ਬਹੁਤ ਉੱਤੇ ਉੱਠ ਜਾਂਦਾ ਹੈ ਨਾ, ਬਈ ਜਦੋਂ ਤੁਸੀਂ ਆਤਮਕ ਲੈਵਲ ਤੇ ਪਹੁੰਚ ਜਾਂਦੇ, ਆਤਮਾ ਨੂੰ ਤਾਂ ਕੋਈ ਬੁਖਾਰ ਨਹੀਂ ਚੜਦਾ, ਨਾ ਉਹਨੂੰ ਕੋਈ ਦੁੱਖ ਹੁੰਦਾ, ਨਾ ਕੋਈ ਸੰਤਾਪ ਹੁੰਦਾ। ਜਦੋਂ ਤੁਸੀਂ ਆਤਮਕ ਲੈਵਲ ਤੱਕ ਪਹੁੰਚ ਜਾਂਦੇ ਹੋ ਬਾਣੀ ਸੱਚੀ ਸੁਣ ਕੇ, ਸੱਚੀ ਬਾਣੀ ਸੁਣ ਕੇ, ਤਾਂ ਇਹ ਤਾਂ ਦੁਨਿਆਵੀ ਚੀਜ਼ਾਂ, ਦੁੱਖ ਜਿਹੜੇ ਸੁੱਖ ਹੈ, ਸੁੱਖ ਵੀ ਸਾਰੇ। ਸੋ ਤੁਹਾਡੀ ਗੱਲ ਬਹੁਤ ਹੱਦ ਤੱਕ ਸਹੀ ਹੈ ਕਿ ਅਗਰ ਤੁਹਾਨੂੰ ਕੋਈ ਫਿਜ਼ੀਕਲ ਬਿਮਾਰੀ ਹੈ, ਤੁਹਾਨੂੰ ਕੋਈ ਬੁਖਾਰ ਚੜਿਆ ਆ, ਤੁਹਾਨੂੰ ਕੋਈ ਜ਼ਖਮ ਹੋਇਆ ਆ, ਤਾਂ ਤੁਸੀਂ ਜਿਹੜਾ ਡਾਕਟਰ ਹੈ ਉਹਦੇ ਕੋਲ ਜਾਓ, ਵੈਦ ਹੈ ਉਹਦੇ ਕੋਲ ਜਾਓ ਤੇ ਆਪਣਾ ਇਲਾਜ ਕਰਾਓ। ਉਹ ਵੀ ਇੱਕ ਹੁਕਮ ਹੀ ਹੈ, ਉਹ ਵੀ ਉਹਨੂੰ ਵੀ ਹੁਕਮ ਹੈ, ਉਹਨੂੰ ਵੀ ਕੋਈ ਰੱਬ ਨੇ ਬਖਸ਼ਿਸ਼ ਬਖਸ਼ੀ ਹੋਈ ਹੈ, ਤੁਹਾਨੂੰ ਠੀਕ ਕਰਨ ਦੀ ਸੋਝੀ ਬਖਸ਼ੀ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਕੁਲਵੀਰ ਸਿੰਘ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, 23 ਸਪਟੰਬਰ ਦਾ ਅੱਜ ਵਿਚਾਰ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਤਿਸਕੋ ਵਾਹੋ ਵਾਹੋ ਜੇ ਵਾਟ ਵਿਖਾਵੇ, ਉਸ ਪੂਰੇ ਗੁਰੂ ਨੂੰ ਧੰਨ ਧੰਨ ਕਹੀਏ ਜੋ ਸਹੀ ਜੀਵਨ ਰਸਤਾ ਵਿਖਾਉਂਦਾ ਹੈ। ਬਹੁਤ ਵਧੀਆ ਵਿਚਾਰ ਦਿੱਤਾ ਜੀ ਤੁਸੀਂ, ਸ਼ੁਕਰੀਆ। ਤੇ ਸਾਡੇ ਨਾਲ ਚਰਨਜੀਤ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ ਜੀ। ਤੇ ਦੇਖੋ ਮੈਸੇਜ ਹੋਰ ਵੀ ਕਾਫੀ ਆ ਰਹੇ ਨੇ। ਸੁਖਦੀਪ ਸਿੰਘ ਮਲਡੂਰਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ। ਅੱਜ ਫਿਰ ਸ਼ਾਇਦ ਉਹ ਗੀਤ ਨਾ ਮੈਂ ਸੁਣਾ ਸਕਾਂ ਕਿਉਂਕਿ ਇੱਕ ਗੀਤ ਦੀ ਫਰਮਾਇਸ਼ ਵਰਿੰਦਰ ਨਿੱਜਰ ਹੁਣੀ ਕੀਤੀ ਸੀ। ਤੇ ਲਓ ਤੁਹਾਨੂੰ ਫਿਰ ਗੀਤ ਸੁਣਾਈਏ, ਇੱਕ ਬੜਾ ਟੌਪ ਦਾ ਗੀਤ ਹੈ ਤੇ ਫਿਲਮ ਹੈ ਜੀ ਯਾਦੋਂ ਕੀ ਬਰਾਤ, ਬੜੇ ਸੋਹਣੇ ਗੀਤ ਆਏ ਸੀ। ਤੇ ਇਹ ਜਿਹੜੀ ਐਲਬਮ ਆਈ ਸੀ ਜੀ 1973 ਦੇ ਵਿਚ, ਮੇਰਾ ਜਨਮ ਸਾਲ, ਔਰ 1973 ਦੇ ਵਿਚ ਇੰਡੀਆ ਦੇ ਵਿਚ ਟੀਵੀ ਲਾਂਚ ਕੀਤਾ ਗਿਆ ਸੀ। ਸੋ ਕਿਤੇ ਨਾ ਕਿਤੇ ਮੀਡੀਆ ਤੇ ਮੇਰਾ ਬੜਾ ਸੰਪਰਕ ਹੈ ਤੇ ਮੀਡੀਆ ਦੇ ਨਾਲ ਜੁੜ ਗਿਆ। ਤੇ ਮੁਹੰਮਦ ਰਫੀ ਸਾਹਿਬ ਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿਚ ਇਕ ਬੜਾ ਹੀ ਰੋਮਾਂਟਿਕ ਗੀਤ ਰਿਕੁਐਸਟ ਕੀਤਾ ਬਰਿੰਦਰ ਨਿੱਜਰ ਹੁਣੀ। ਆਓ ਗੀਤ ਦਾ ਆਨੰਦ ਮਾਣਦੇ ਹਾਂ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ, ਪ੍ਰੋਗਰਾਮ ਦਿਲ ਵਾਲੀ ਗੱਲ।
ਬਦਲ ਕੇ ਮੇਰੇ سجاؤں گا لٹ کر بھی تیرے بدن کی ڈالی کو لہو جگر کا دوں گا ہنسی لبوں کی لالی کو سجاؤں گا لٹ کر بھی تیرے بدن کی ڈالی کو لہو جگر کا دوں گا ہنسی لبوں کی لالی کو ہے وفا اس جہاں ایک دن دکھلا دوں گا میں دیوانہ چرا لیا چرا لیا ہے تم نے جو دل کو نظر نہیں چرانا سنم بدل کے میری تم زندگانی کہیں بدل نہ جانا سنم لے لیا دل ہائے میرا دل ہائے دل لے کر مجھ کو نہ بہلانا چرا لیا ہے تم نے جو دل کو نظر نہیں چرانا سنم
دل نال دل ملے تائیوں گل بندی ہے یار بل یار دا دھیان ہونا چاہیدا گل ہوئی ہندی جیدے وچ کوئی گل ہووے گلاں وچوں گل دا گیان ہونا چاہیدا میں ہاں دوستو امندیپ سدھو مسلیاں دے نکل دے نے ہرمن ریڈیو تے حل اپاں رل مل کراں گے دل والی گل دل والی گل کی نے دنیا بھر دیاں خبراں کی ہے موسم دا حال کس دیش نے کیتی نقطہ چینی کس ہیرو نو ہو گیا پیار کس نے مارا کتے ترنا کی دی بن گئی سرکار وچ میٹھے میٹھے گیت ہونگے تے سجنا دا ستکار پھر تیر سدھے ہونگے مشکلاں دے ول ویکینڈ تے صبح کرانگے اپاں جدوں دل والی گل
لو جی ویکینڈ بھی چل رہا تے صبح بھی ہو گئی ہے آسٹریلیا دے وچ پروگرام دل والی گل بھی چل رہا میرے نال امریک سنگھ فلورا بھی جوائن کر گئے نے سڈنی تو امریک سنگھ جی سات سری اکال گڈ مارننگ
سات سری اکال امریک تے سارے ہرمن پیارے جڑے ساڈے لسنر سن دیشاں تے ودیشاں وچ ہرمن ریڈیو دے اس ویلے دل والی گل پروگرام سن رہے انہاں سارے نوں سات سری اکال آداب نمسکار جی امریک
جی تے میسج بھی اپنا لینے کئی مسلے بھی اپنا سانجے کرنے گلا بات انٹرٹینمنٹ بھی اپنا کرنی ہے امریک جی تے پہلا تا اے دسو کہ سڈنی دے وچ موسم کہو جہا اج کہو جہا دن چڑھیا ہے سڈنی دے وچ ودیا دھپ ہے
بالکل امنیپ اس ویلے تو جڑا موسم ہے کھڑیا ہوا بالکل کرسٹل کلیئر ڈے چڑھیا اج ایتھے
جی
آسمان دے وچ کوئی بھی بدل دکھائی نہیں دیندا نیلا آسمان ہے واتاورن 18 ڈگری ٹیمپریچر اس ویلے ہے تے دنوں نو 22 ڈگری تک جا سکدا بڑا سونا سہاونا موسم ہے تے تھوڑے تھوڑے بدل شام نو ہو سکدے ہیں کل ملا کے بہت ودیا اور پت جھڑ دا جڑا موسم ہے ایک طرح دے نال بہت ہی خوبصورت دن چڑھیا سڈنی دے وچ
جی امریک جی ہن تھوڑی مطلب اپنا خبر جاتی مار لیے پہلا کیونکہ سارے سروتے کافی دیر تو ویٹ کرتے ہوں کہ جاننے نو کہ دنیا دے وچ کی جی اپ رہا سو پہلا اپا شروع کرتے ہیں جی امریکہ تو جتھے ایک ویکتی دی موت ہو گئی سی پولیس نے گولی مارتی سی انہوں تے کافی پروٹیسٹ ہو رہے سی پچھلے ہفتے دے تے ہن اس دی وائف نے ایک ویڈیو ریلیز کیتا جس دے وچ پولیس والا اس نو گولی مارتا دکھائی دے رہا تے اس ویکتی دے کول کوئی بھی ہتھیار نہیں سی سو اس دے ہاتھ بھی سائڈ تے سی سو ادا کہہ لو کہ پولیس والے نے شاید نروس ہو کے گولی ماری سی پر اے امریکہ دے وچ عام دیکھن نو ملدا ہے ہن اسی کینیڈا بھی گئے سی اتھے بھی دسیا سی کہ اگر کوئی اتھے مطلب افریقن بیک گراؤنڈ دا کوئی بھی ویکتی ہے اس تو جا تا ڈریا جا رہا جا اس نو مطلب ایک ہے نہیں پولیس والے کہندے نے مطلب سیدھے انہوں گولی مار دیو جا لیک آف ریسپیکٹ رکھ لو یا ایہو جہا بڑا اتھے کلچر چل رہا ہے سو اس کلچر دے دن کوئی نہ کوئی تیجے چوتھے مہینے ایہو جی خبر آندی ہے کہ جدوں ایک نہتھے نردوش دا قتل ہوندا ہے سو اے جڑی خبر ہے امریکہ دے وچ کافی چھائی پئی ہے ਔਰ ਦੂਸਰੇ ਪਾਸੇ ਅਮਰੀਕ ਜੀ ਅਮਰੀਕਾ ਦੇ ਵਿਚ ਇਲੈਕਸ਼ਨ ਤੁਹਾਡਾ ਨਾਂ ਵੀ ਅਮਰੀਕ ਜੀ ਆ ਤੁਸੀਂ ਅਮਰੀਕਾ ਤੋਂ ਨਹੀਂ ਸੀ ਰੱਖਿਆ ਸੋਰੀ ਸੋਰੀ ਹਾਂਜੀ ਹਾਂਜੀ ਨਹੀਂ ਨਹੀਂ ਅਮਰੀਕਾ ਨੇ ਤੁਹਾਡੇ ਤੋਂ ਨਾਂ ਰੱਖਿਆ ਹੈ ਅਮਰੀਕਾ ਨੇ ਇੰਡੀਆ ਤੋਂ ਨਾਂ ਰੱਖਿਆ ਜੀ ਇੱਕ ਰਾਜਾ ਹੋਇਆ ਅਮਰੀਕ ਤੇ ਬੜਾ ਮਸ਼ਹੂਰ ਰਾਜਾ ਹੋਇਆ ਤੇ ਉਸ ਦੇ ਉੱਤੋਂ ਜੀ ਨਾਮ ਰੱਖਿਆ ਗਿਆ ਅਮਰੀਕਾ ਸੋ ਅਮਰੀਕਾ ਦੇ ਵਿਚ ਪ੍ਰੈਜੀਡੈਂਸ਼ੀਅਲ ਚੋਣਾਂ ਆਉਣ ਵਾਲੀਆਂ ਨੇ ਇਸ ਸਾਲ ਤੇ ਉੱਥੇ ਵੀ ਜਿਹੜਾ ਪੋਲੀਟੀਕਲ ਦੰਗਲ ਚੱਲ ਰਿਹਾ ਉਸ ਦੇ ਵਿਚ ਰਿਪਬਲਿਕਨ ਕੈਂਡੀਡੇਟ ਡੋਨਲਡ ਟਰੰਪ ਤੇ ਉਧਰੋਂ ਡੈਮੋਕਰੇਟਿਕ ਜਿਹੜੀ ਹਿਲਰੀ ਕਲਿੰਟਨ ਆਪਸ ਦੇ ਵਿਚ ਹੁਣ ਡਿਬੇਟ ਚੱਲ ਰਹੇ ਨੇ ਤੇ ਇਸ ਹਫ਼ਤੇ ਜੀ ਉਨ੍ਹਾਂ ਦਾ ਡਿਬੇਟ ਹੋਣ ਵਾਲਾ ਆ ਤੇ ਉਸ ਦੇ ਵਿਚ ਅਮਰੀਕਾ ਦਾ ਸਾਰਿਆਂ ਨੂੰ ਵੱਧ ਦੇਖਣ ਵਾਲਾ ਉਹ ਇਵੈਂਟ ਹੁੰਦਾ ਹੈ ਟੀਵੀ ਦੇ ਉੱਤੇ ਤਕਰੀਬਨ ਕਹਿੰਦੇ ਨੇ ਕਿ 100 ਮਿਲੀਅਨ ਲੋਕ ਜਿਹੜੇ ਨੇ ਇਸ ਡਿਬੇਟ ਨੂੰ ਦੇਖਣਗੇ ਵਰਲਡ ਵਾਈਡ ਸੋ ਇਹ ਵੀ ਇਕ ਮਤਲਬ ਬਹੁਤ ਡੈਮੋਕਰੇਸੀ ਦਾ ਰੱਖ ਲਓ ਜਾਂ ਮਤਲਬ ਦੋ ਲੀਡਰ ਜਿਹੜੇ ਆਪਸ ਦੇ ਵਿਚ ਉਹ ਬਹਿਸ ਕਰਨਗੇ ਜਾਂ ਆਪਸ ਦੇ ਆਪਣੇ ਆਪਣੇ ਵਿਚਾਰ ਰੱਖਣਗੇ ਜਾਂ ਇਕ ਦੂਜੇ ਨੂੰ ਪੜਚੋਲ ਕਰਨਗੇ ਸੋ ਉਹ ਵੀ ਦੰਗਲ ਜਿਹੜਾ ਮਚਿਆ ਹੋਇਆ ਤੇ ਆਪਾਂ ਭਾਰਤ ਤਾਂ ਉਹਦੀ ਆਪਾਂ ਗੱਲ ਬਾਅਦ ਦੇ ਵਿਚੋਂ ਕਰਾਂਗੇ ਪੰਜਾਬ ਦੇ ਵਿਚ ਜੋ ਹੁਣ ਹੁੰਦਾ ਉਹ ਤਾਂ ਆਪਾਂ ਹਰੇਕ ਹਫ਼ਤੇ ਹੀ ਕਰੀ ਦੀ ਆ ਤੇ ਅਮਰੀਕ ਜੀ ਉਧਰ ਸੀਰੀਆ ਦੇ ਵਿਚ ਜਿਹੜੀ ਲੜਾਈ ਆ ਉਹ ਇਕ ਵਾਰੀ ਫੇਰ ਸ਼ੁਰੂ ਹੋ ਚੁੱਕੀ ਆ ਸੀਰੀਆ ਦੀਆਂ ਫੌਜਾਂ ਨੇ ਅਲੈਪੋ ਦੇ ਵਿਚ ਵਿਰੋਧੀਆਂ ਦੇ ਹਮਲੇ ਸ਼ੁਰੂ ਕੀਤੇ ਜਿਸ ਦੇ ਵਿਚ 17 ਵਿਅਕਤੀ ਮਾਰੇ ਜਾਣ ਦੀ ਖ਼ਬਰ ਆ ਰਹੀ ਆ ਔਰ ਇਧਰ ਇਕ ਆਸਟ੍ਰੇਲੀਆ ਦੀ ਖ਼ਬਰ ਜਿਹੜੀ ਆਈ ਆ ਜਿਸ ਦੇ ਆਪਾਂ ਗੱਲ ਵੀ ਕਰਨੀ ਆ ਤੇ ਉਹਦੇ ਵਿਚ ਹੈ ਕਿ ਡੋਮੈਸਟਿਕ ਵਾਇਲੈਂਸ ਜਿਹੜੀ ਨਾਰਦਰਨ ਟੈਰੀਟਰੀ ਦੇ ਵਿਚ ਆਊਟ ਆਫ ਕੰਟਰੋਲ ਹੋ ਚੁੱਕੀ ਆ ਤੇ ਨਾਰਦਰਨ ਟੈਰੀਟਰੀ ਦੇ ਵਿਚ ਮਤਲਬ ਪਿੱਛੇ ਜੇ ਜੁਵੇਨਾਇਲ ਜਿਹੜੇ ਮਤਲਬ ਸਨ ਮਤਲਬ ਬੱਚਿਆਂ ਦੀ ਜੇਲਾਂ ਦੇ ਵਿਚ ਹੋ ਰਹੀ ਤਸ਼ੱਦਦ ਦੇ ਉੱਤੇ ਕਾਫੀ ਰਿਪੋਰਟਾਂ ਆਈਆਂ ਸੀ ਉਸ ਦੇ ਕਾਰਨ ਸਰਕਾਰ ਵੀ ਬਦਲੀ ਗਈ ਤੇ ਹੁਣ ਜਿਹੜੀ ਆ ਡੋਮੈਸਟਿਕ ਵਾਇਲੈਂਸ ਦੀ ਗੱਲ ਚੱਲ ਰਹੀ ਆ ਨਾਰਦਰਨ ਟੈਰੀਟਰੀ ਦੇ ਵਿਚ ਆਪਾਂ ਨਾਰਦਰਨ ਟੈਰੀਟਰੀ ਬਾਰੇ ਥੋੜੀ ਦੇਰ ਬਾਅਦ ਗੱਲ ਕਰਾਂਗੇ ਇਸ ਮਸਲੇ ਦੇ ਉੱਤੇ ਤੇ ਇਕ ਜਿਹੜੀ ਹੋਰ ਖ਼ਬਰ ਆਸਟ੍ਰੇਲੀਆ ਦੇ ਵਿਚੋਂ ਆ ਰਹੀ ਆ ਉਹ ਹੈ ਮੌਜੂਦਾ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਕਿ 5 ਸਾਲ ਵਿਜ਼ਟਰ ਵੀਜ਼ਾ ਪੇਰੈਂਟਸ ਦੇ ਲਈ ਜਾਂ ਲੌਂਗ ਸਟੇ ਵੀਜ਼ਾ ਉਹ ਲਿਆਉਣਗੇ ਉਸ ਦੇ ਸਬੰਧ ਦੇ ਵਿਚ ਡਾਇਰੈਕਸ਼ਨਸ ਲੈਣ ਦੀ ਗੱਲ ਕੀਤੀ ਆ ਮੌਜੂਦਾ ਸਰਕਾਰ ਜਿਹੜੀ ਆ ਇਨਪੁੱਟ ਲੈ ਰਹੀ ਆ ਸੁਸਾਇਟੀ ਤੋਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਵੀਜ਼ੇ ਦੇ ਬਾਰੇ ਸੋ ਉਸ ਦੇ ਵੀ ਆਪਾਂ ਬਰੀਕੀਆਂ ਤੱਕ ਪਹੁੰਚਾਂਗੇ ਥੋੜੀ ਦੇਰ ਬਾਅਦ ਅਮਰੀਕ ਜੀ ਇਸ ਤੇ ਲੰਬੀ ਚੌੜੀ ਗੱਲ ਕਰਨੀ ਆ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਨ੍ਹਾਂ ਨੂੰ ਇਹ ਖ਼ਬਰ ਜਿਹੜੀ ਆ ਪ੍ਰਭਾਵਿਤ ਕਰ ਰਹੀ ਹੋਣੀ ਆ ਤੇ ਉਧਰ ਫਿਲੀਪੀਨਸ ਦੇ ਵਿਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਇਹ ਖ਼ਬਰ ਦੇ ਉੱਤੇ ਨਿਗਾਹ ਰੱਖ ਰਿਹਾ ਕਿਉਂਕਿ ਪੰਜਾਬ ਦੇ ਵਿਚ ਵੀ ਜਿਹੜਾ ਸੰਤਾਪ ਡਰੱਗਸ ਦਾ ਆ ਨਸ਼ਿਆਂ ਦਾ ਉਹ ਕਾਫੀ ਹੰਢਾ ਰਹੀ ਆ ਸਾਡੇ ਪੰਜਾਬੀ ਤੇ ਮੈਂ ਫਿਲੀਪੀਨਸ ਤੇ ਨਿਗਾਹ ਰੱਖ ਰਿਹਾ ਕਿ ਇਹ ਸਮੱਸਿਆ ਫਿਲੀਪੀਨਸ ਦੇ ਵਿਚ ਵੀ ਬਹੁਤ ਜ਼ਿਆਦਾ ਰਹੀ ਆ ਤੇ ਹਜੇ ਵੀ ਆ ਤੇ ਉਥੋਂ ਦੇ ਜਿਹੜੇ ਪ੍ਰੈਜੀਡੈਂਟ ਨੇ ਉਨ੍ਹਾਂ ਨੇ ਮਤਲਬ ਸ਼ਰੇਆਮ ਜੰਗ ਸ਼ੁਰੂ ਕੀਤੀ ਹੋਈ ਆ ਨਸ਼ਾ ਤਸਕਰਾਂ ਦੇ ਵਿਰੁੱਧ ਤੇ ਉਥੇ ਵੀ ਮਤਲਬ ਜਿਹੜੇ ਰਿਜ਼ਲਟ ਨੇ ਹੁਣ ਨਿਕਲਣੇ ਸ਼ੁਰੂ ਹੋਏ ਨੇ ਇਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਤੇ ਫਿਲਹਾਲ ਖ਼ਬਰਾਂ ਇਹ ਆ ਰਹੀਆਂ ਨੇ ਕਿ ਫਿਲੀਪੀਨਸ ਦੇ ਵਿਚ ਜਿਹੜੇ ਡਰੱਗ ਲੈਂਦੇ ਨੇ ਖਾਂਦੇ ਨੇ ਉਹ ਤੇ ਜਿਹੜੇ ਫਿਰ ਉਹੀ ਜਿਹੜੇ ਡਰੱਗ ਅਮਰੀਕ ਜੀ ਲੈਂਦੇ ਹੁੰਦੇ ਨੇ ਉਹੀ ਫਿਰ ਤਸਕਰ ਬਣ ਜਾਂਦੇ ਨੇ ਨਾ ਉਹ ਚ ਪੈਸੇ ਕਮਾਉਣ ਲੱਗ ਜਾਂਦੇ ਨੇ ਤੇ ਉਹ ਉਹਨਾਂ ਦੇ ਹੁਣ ਬਿਆਨ ਆ ਰਹੇ ਨੇ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਨੇ ਕਿ ਸਰਕਾਰ ਨੇ ਹਜੇ ਤੱਕ ਜੇ ਇਸ ਕੈਂਪੇਨ ਦੇ ਵਿਚ 3500 ਤੋਂ ਵੱਧ ਵਿਅਕਤੀ ਮਾਰੇ ਜਾ ਚੁੱਕੇ ਨੇ ਸਰਕਾਰ ਵੱਲੋਂ ਜਿਹੜੀ ਘੋਸ਼ਣਾ ਕੀਤੀ ਗਈ ਸੀ ਤੇ ਹੁਣ ਡਰੱਗ ਜਿਹੜੇ ਐਡਿਕਟ ਨੇ ਜਾਂ ਤਸਕਰ ਨੇ ਔਰ ਉਨ੍ਹਾਂ ਨੂੰ ਹੁਣ ਮਤਲਬ ਭੱਜਣ ਲਈ ਥਾਂ ਨਹੀਂ ਲੱਭ ਰਿਹਾ ਇਹ ਅੱਜ ਦੀ ਸੁਰਖੀ ਬਣੀ ਹੋਈ ਆ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਭੱਜ ਨਹੀਂ ਸਕਦੇ ਕਿਉਂਕਿ ਮਤਲਬ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਕੱਢ ਕੱਢ ਕੇ ਮਾਰਿਆ ਜਾ ਰਿਹਾ ਸੋ ਐਕਚੁਲੀ ਕੀ ਆ ਨਾ ਅਮਰੀਕ ਜੀ ਉੱਥੇ ਜਿਹੜੀ ਸੋਸਾਇਟੀ ਆ ਸੋਸਾਇਟੀ ਨੂੰ ਜਾਂ ਸਰਕਾਰ ਨੇ ਕਹਿਤਾ ਵੀ ਮਾਰ ਦੇਣੇ ਆ ਹੁਣ ਉੱਥੇ ਜੇ ਮਾਰ ਵੀ ਦੇਵੇ ਤਾਂ ਉਹਨੂੰ ਕੋਈ ਮਤਲਬ ਉਹਦੀ ਅੱਜ ਤੱਕ ਇੱਕ ਵੀ ਕੇਸ ਰਜਿਸਟਰ ਨਹੀਂ ਕੀਤਾ ਗਿਆ 3500 ਬੰਦਿਆਂ ਦੀ ਜਿਹੜੀ ਮੌਤ ਹੋਈ ਆ ਸੋ ਸੋਸਾਇਟੀ ਆਪ ਹੀ ਇੰਨੀ ਦੁਖੀ ਹੋਈ ਹੋਈ ਸੀ ਕਿ ਉਹ ਕੱਢ ਕੱਢ ਕੇ ਆਪ ਹੀ ਮਾਰ ਰਹੇ ਨੇ ਸੋ ਇੱਕ ਤਰ੍ਹਾਂ ਨਾਲ ਖੁੱਲ੍ਹੇ ਹੀ ਦਿੱਤੀ ਆ ਸੋ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਹੁਣ ਇੱਕ ਦੋ ਖ਼ਬਰਾਂ ਜਿਹੜੀਆਂ ਨੇ ਭਾਰਤ ਦੀਆਂ ਵੀ ਆਪਾਂ ਦੇਖ ਲਈਏ ਕਿ ਭਾਰਤ ਦੀ ਹਵਾਈ ਫੌਜ ਨੂੰ ਮਿਲੀ ਰਫੇਲ ਦੀ ਰਫ਼ਤਾਰ ਰਫੇਲ ਜੀ ਇੱਕ ਫ੍ਰੈਂਚ ਆਧੁਨਿਕ ਲੜਾਕੇ ਆ ਔਰ ਇਹ ਜਹਾਜ਼ ਨੇ ਫਾਈਟਰ ਤੇ ਇਹ ਇਨ੍ਹਾਂ ਦਾ ਸਮਝੌਤਾ ਹੋ ਗਿਆ ਭਾਰਤ ਦੇ ਨਾਲ ਤੇ ਉਧਰ ਖ਼ਬਰ ਆ ਰਹੀ ਹੈ ਕਿ ਸੀਨਾ ਜ਼ੋਰੀ ਤੇ ਉਤਰਿਆ ਪਾਕਿਸਤਾਨ ਪਰਮਾਣੂ ਜੰਗ ਦੀ ਧਮਕੀ ਦੇਣ ਲੱਗਾ ਸੜਕ ਤੇ ਉਤਾਰਿਆ F-16 ਤੇ ਭਾਰਤ ਦੇ ਸਖ਼ਤ ਤੇਵਰ ਤੋਂ ਬਾਅਦ ਮੁੱਦੇ ਮੂੰਹ ਡਿੱਗਿਆ ਪਾਕਿਸਤਾਨੀ ਸ਼ੇਅਰ ਬਾਜ਼ਾਰ। ਸੋ ਅਮਰੀਕ ਜੀ ਥੋੜੀ ਜਿਹੀ ਗੱਲ ਇੱਥੇ ਕਰ ਲਈਏ ਕਿ ਸੜਕ ਦੇ ਉੱਤੇ F-16 ਉਤਾਰਨ ਦੇ ਨਾਲ ਕੀ ਹੋ ਜਾਣਾ, ਤੁਸੀਂ ਮੈਨੂੰ ਇਹ ਦੱਸੋ।
ਅਮਰੀਕ ਸੜਕ ਦੇ ਉੱਪਰ F-16 ਉਤਾਰਨ ਦਾ ਮੇਰੇ ਖਿਆਲ ਚ ਇਕੋ ਹੀ ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਏਦਾਂ ਦੇ ਇਫੈਕਟਿਵ ਏਅਰਪੋਰਟ ਨਹੀਂ ਜਿੱਥੇ ਕਿ F-16 ਨੂੰ ਉਤਾਰ ਸਕਦੇ ਆ। ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੇ ਕੋਲ ਇੰਨੇ F-16 ਆ ਗਏ ਆ ਕਿ ਅਸੀਂ ਏਅਰਪੋਰਟ ਤੇ ਉਤਾਰਨ ਦੀ ਬਜਾਏ ਅਸੀਂ ਸੜਕ ਤੇ ਉਤਾਰਦੇ ਆ। ਮੇਰੇ ਖਿਆਲ ਚ ਇਹਦੇ ਕੋਈ ਕੋਈ ਡਾਇਰੈਕਟ ਨੋਸ਼ਨ ਤਾਂ ਹੈ ਨੀ, ਇਹ ਕੋਈ ਮੈਸੇਜ ਤਾਂ ਇਹੀ ਜਾਂਦਾ ਕਿ ਅਸੀਂ ਜਿਹੜੇ ਆ ਸੜਕਾਂ ਤੇ ਉਤਾਰ ਕੇ ਤਾਂ ਭਾਰਤ ਨੂੰ ਮੁਸੀਬਤ ਦੇ ਵਿਚ ਪਾ ਸਕਦੇ ਆ, ਇਹੀ ਥੋੜਾ ਬਹੁਤਾ ਇਹੀ ਸੁਨੇਹਾ ਜਾਂਦਾ ਆ। ਤੇ ਸੜਕ ਦੇ F-16 ਉਤਾਰਨਾ ਵੈਸੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਆ, ਕਿਉਂਕਿ ਟਰੈਕ ਹੀ ਹੁੰਦਾ, ਸੜਕ ਖੁੱਲੀ ਹੋਵੇ ਤਾਂ ਤੁਸੀਂ ਕਿਤੇ ਵੀ ਹਵਾਈ ਜਹਾਜ਼ ਨੂੰ ਉਤਾਰ ਸਕਦੇ ਆ।
ਦੇਖੋ ਜਿਹੜੇ ਅਮਰੀਕ ਜੀ F-16 ਜਿਹੜੀ ਕੈਪੇਬਿਲਟੀ ਅਮਰੀਕੀ ਲੜਾਕੇ ਨੇ, ਜੇ ਮਤਲਬ ਉਤਾਰਨ ਦਾ ਮਤਲਬ ਇਹ ਹੁੰਦਾ ਕਿ ਜੇ ਪਾਕਿਸਤਾਨ ਦੇ ਉੱਤੇ ਭਾਰਤ ਨੇ ਹਮਲਾ ਕੀਤਾ, ਉਨ੍ਹਾਂ ਦੀ ਰਨਵੇ ਤੋੜ ਦਿੱਤੀਆਂ, ਤਾਂ ਜੀ ਉਹ ਆਪਣੇ ਕਹਿੰਦੇ ਨੇ ਕਿ ਸੜਕਾਂ ਤੇ ਵੀ ਉਤਾਰ ਸਕਦੇ। ਗੱਲ ਤਾਂ ਇਹ ਆ ਵੀ F-16 ਦੀ ਜਿਹੜੀ ਉਤਾਰ ਕੇ ਜਾਂ ਚੜਾ ਉਤਾਰ ਕੇ ਥੋੜੋ ਕੈਪੇਬਿਲਟੀ ਬਣਦੀ ਆ, ਉਹ ਤਾਂ ਹਵਾ ਦੇ ਵਿਚ ਬਣਨੀ ਆ ਕਿ ਹਵਾ ਦੇ ਵਿਚ ਉਹ ਕੀ ਕਰ ਸਕਦਾ। ਠੀਕ ਹੈ ਜੀ। ਤੇ ਬਾਕੀ ਕਹਿੰਦੇ ਨੇ ਕਿ ਪਾਕਿਸਤਾਨ ਜਿਹੜਾ ਆ ਉਹ ਪਰਮਾਣੂ ਜੰਗ ਦੀ ਧਮਕੀ ਦੇਣ ਲੱਗਾ, ਤੇ ਇਹੋ ਜਿਹੀ ਜਿਹੜੀਆਂ ਗਿੱਦੜ ਭਵਕੀਆਂ ਨੂੰ ਟਿੱਚ ਸਮਝ ਰਿਹਾ ਭਾਰਤ। ਤੇ ਇਧਰੋਂ ਭਾਰਤ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਦਾ, ਇਨ੍ਹਾਂ ਦੇ ਲੀਡਰ ਵੀ ਜਿਹੜੇ ਧਮਕੀਆਂ ਦਿੰਦੇ ਨੇ, ਪਰ ਇਕ ਖ਼ਬਰ ਇਹ ਆ ਰਹੀ ਹੈ ਕਿ ਇਸ ਦੀ ਹਜੇ ਪੁਸ਼ਟੀ ਨਹੀਂ ਕੀਤੀ ਕਿਸੇ ਨੇ ਕਿ ਪਾਕਿਸਤਾਨ ਦੇ ਵਿਚ ਜਾ ਕੇ ਭਾਰਤ ਦੀਆਂ ਕਈ ਜਿਹੜੀਆਂ ਸਪੈਸ਼ਲਾਈਜ਼ਡ ਟੋਲੇ ਆ ਮਤਲਬ ਕਮਾਂਡੋਜ਼ ਆ, ਉਨ੍ਹਾਂ ਨੇ ਆਪਣੇ ਜਿਹੜੇ ਉਥੇ ਟ੍ਰੇਨਿੰਗ ਕੈਂਪ ਸੀ ਪਾਕਿਸਤਾਨ ਦੇ ਵਿਚ, ਉਨ੍ਹਾਂ ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਦੀ ਪੁਸ਼ਟੀ ਨਹੀਂ ਹੋ ਪਾ ਰਹੀ, ਇਹ ਫੇਸਬੁੱਕ ਦੀ ਹੀ ਖ਼ਬਰ ਹੈ, ਇਸ ਨੂੰ ਆਰਮੀ ਵੀ ਕਨਫਰਮ ਨਹੀਂ ਕਰ ਰਹੀ, ਭਾਰਤੀ ਸਰਕਾਰ ਵੀ ਨਹੀਂ ਕਨਫਰਮ ਕਰ ਰਹੀ, ਪਰ ਇਹ ਖ਼ਬਰਾਂ ਆ ਰਹੀਆਂ ਕਿਤੇ ਕਿਤੇ ਕਿ ਇਹੋ ਜਿਹੀ ਕਾਰਵਾਈ ਹੋਈ ਆ। ਤੇ ਜਿਹੜੀਆਂ ਹੋਰ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਉਸ ਵਿਚ ਇਹ ਹੈ ਕਿ ਛੋਟੀਆਂ ਮੱਛੀਆਂ ਤੋਂ ਬਾਅਦ ਮਗਰ ਮੱਛਾਂ ਤੇ ਕੱਸਿਆ ਸਿਕੰਜਾ, ਬਹੁ ਕਰੋੜੀ ਕੀਟਨਾਸ਼ਕ ਖਰੀਦ ਘੁਟਾਲਾ ਦੀ ਇਹ ਖ਼ਬਰ ਹੈ। ਤੇ ਕਾਰਵਾਈ ਇਸ ਤਰ੍ਹਾਂ ਹੈ ਕਿ 23 ਕਰੋੜ ਦੀਆਂ ਦਵਾਈਆਂ ਪਿੱਛੇ ਸਰਕਾਰ ਨੂੰ 6 ਕਰੋੜ ਦਾ ਚੂਨਾ ਲੱਗਿਆ, ਸਟੇਟ ਕ੍ਰਾਈਮ ਬਿਊਰੋ ਦੀ ਰਿਪੋਰਟ ਚ ਭ੍ਰਿਸ਼ਟਾਚਾਰ ਦਾ ਖੁਲਾਸਾ। ਤੁਹਾਨੂੰ ਯਾਦ ਹੋਏਗਾ ਅਮਰੀਕ ਜੀ, ਪਿੱਛੇ ਜਿਹੇ ਜਿਹੜੇ ਭਾਰਤੀ ਖੇਤੀਬਾੜੀ ਵਿਭਾਗ ਦੇ ਮੁਖੀ ਸੀਗੇ, ਉਨ੍ਹਾਂ ਨੂੰ ਨਿਲੰਬਿਤ ਕੀਤਾ ਗਿਆ ਸੀ, ਜਾਣੀ ਕਿ ਸਸਪੈਂਡ ਕੀਤਾ ਸੀ ਡਾਕਟਰ ਮੰਗਲ ਸਿੰਘ ਸੰਧੂ ਨੂੰ। ਤੇ ਜਦੋਂ ਉਹ ਚਿੱਟੇ ਮੱਛਰ, ਚਿੱਟੀ ਮੱਖੀ ਦੀ ਨਹੀਂ ਸੀ ਗੱਲ ਚੱਲੀ, ਚਿੱਟੀ ਜਿਹੜੇ ਆਪਣੇ ਨਰਮੇ ਨੂੰ ਪਈ ਸੀ, ਤੇ ਉਸ ਤੋਂ ਬਾਅਦ ਕਿਸਾਨ ਰੈਲੀਆਂ ਹੋਈਆਂ ਸੀ, ਤੇ ਉਸ ਤੋਂ ਬਾਅਦ ਦੇਖਿਆ ਸੀ ਕਿ ਜਾਲੀ ਦਵਾਈਆਂ ਜਿਹੜੀਆਂ ਉਨ੍ਹਾਂ ਨੂੰ ਖਰੀਦਿਆ ਗਿਆ, ਉਹ ਰੈਕਮੈਂਡ ਕੀਤੀਆਂ ਗਈਆਂ। ਤੇ ਹੁਣ ਖ਼ਬਰ ਇਹ ਆਈ ਆ ਉਹਦੇ ਵਿਚੋਂ ਕਿ 23 ਕਰੋੜ ਦੀਆਂ ਦਵਾਈਆਂ ਪਿੱਛੇ 6 ਕਰੋੜ ਦਾ ਚੂਨਾ ਜਿਹੜਾ ਕਮਿਸ਼ਨ ਦਾ ਉਹ ਲੱਗਾ ਆ ਜੀ ਸਰਕਾਰ ਨੂੰ। ਤੇ ਇਹ ਜਿਹੜੀ ਰਿਪੋਰਟ ਆਈ ਆ, ਇਹ ਮੁੱਖ ਮੰਤਰੀ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ, ਉਸ ਤੋਂ ਬਾਅਦ ਇਹ ਰਿਪੋਰਟ ਆਈ ਆ। ਤੇ ਹੁਣ ਕਹਿੰਦੇ ਨੇ ਕਿ ਹੁਣ ਵੱਡੇ ਵੱਡੇ ਜਿਹੜੇ ਮਗਰਮੱਛ ਆ ਉਨ੍ਹਾਂ ਤੇ ਸਿਕੰਜਾ ਕੱਸਿਆ ਜਾਵੇਗਾ। ਅਮਰੀਕ ਜੀ, ਇਕ ਹੋਰ ਖ਼ਬਰ ਆ ਰਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਨਾ ਹੁਣ ਪੰਜਾਬ ਯੂਨੀਵਰਸਿਟੀ ਦੇ ਵਿਚ ਵਿਜ਼ਿਟਿੰਗ ਪ੍ਰੋਫੈਸਰ ਦੇ ਵਜੋਂ ਆਇਆ ਕਰਨਗੇ ਜੀ, ਤੇ ਉਹ ਇਕਨੋਮਿਕਸ ਪੜਾਇਆ ਕਰਨਗੇ ਆ ਕੇ ਉੱਥੇ। ਬਹੁਤ ਵਧੀਆ ਖ਼ਬਰ ਹੈ ਜੀ,
ਬਹੁਤ ਵਧੀਆ ਗੱਲ ਹੈ ਸੰਦੀਪ। ਬਹੁਤ ਵੱਡੇ ਇਕਨੋਮਿਸਟ ਹਨ ਮਨਮੋਹਨ ਸਿੰਘ ਜੀ, ਤੇ ਪੰਜਾਬ ਯੂਨੀਵਰਸਿਟੀ ਚ ਆਣਗੇ ਤੇ ਦੂਜੀਆਂ ਯੂਨੀਵਰਸਿਟੀਆਂ ਵਿਚ ਆਣਗੇ। ਤੇ ਇੱਥੇ ਵੀ ਅਮਨਦੀਪ, ਤੁਹਾਨੂੰ ਪਤਾ ਹੋਵੇਗਾ ਕਿ ਪੌਲ ਕੀਟਿੰਗ ਜਿਹੜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ ਹਨ ਕਾਫ਼ੀ ਦੇਰ ਤੱਕ ਲੇਬਰ ਪਾਰਟੀ ਵੱਲੋਂ, ਉਹ ਵੀ ਕਿਸੇ ਯੂਨੀਵਰਸਿਟੀ ਵਿਚ ਪੜਾਉਂਦੇ ਆ ਇਸ ਵੇਲੇ। ਉਹਨਾਂ ਨੇ ਵੀ ਉਹ ਵੀ ਕਾਫ਼ੀ ਚੰਗੇ ਅਧਿਆਪਕ ਪਹਿਲਾਂ ਰਹੇ ਆ ਤੇ ਅੱਜ ਕੱਲ੍ਹ ਕਿਸੇ ਯੂਨੀਵਰਸਿਟੀ ਵਿਚ ਪੜਾ ਰਹੇ ਆ। ਇਹ ਜਿਹੜੀ ਗੱਲ ਹੈ ਕਿ ਇੱਕ ਚੰਗੇ ਇਕਨੋਮਿਸਟ ਦਾ ਯੂਨੀਵਰਸਿਟੀ ਵਿਚ ਆ ਕੇ ਪੜਾਉਣਾ, ਵੈਸੇ ਤਾਂ ਇੱਕ ਟੈਕਸਟ ਬੁੱਕ ਸਟੱਡੀ ਹੁੰਦੀ ਹੈ ਯੂਨੀਵਰਸਿਟੀ ਵਿਚ ਆ ਕੇ ਪੜਾਉਣਾ, ਜੋ ਉਹਨਾਂ ਦਾ ਸਿਲੇਬਸ ਹੁੰਦਾ ਉਹੀ ਤੁਸੀਂ ਪੜਾਉਣਾ ਹੁੰਦਾ। ਲੇਕਿਨ ਵਿਅਕਤੀ ਜਾਂ ਪਰਸਨੈਲਿਟੀ ਪ੍ਰਭਾਵ ਕਾਫ਼ੀ ਪੈਂਦਾ ਸਟੂਡੈਂਟ ਤੇ ਕਿ ਉਹਨਾਂ ਨੇ ਉਹਨਾਂ ਦਾ ਲੈਕਚਰ ਸੁਣਿਆ, ਉਹ ਪੜਾਇਆ। ਵੈਸੇ ਮੇਰੇ ਖਿਆਲ ਦੇ ਵਿਚ ਤਾਂ ਜਿਹੜੇ ਪ੍ਰੋਫੈਸਰ ਯੂਨੀਵਰਸਿਟੀਆਂ ਵਿਚ ਹੁੰਦੇ ਆ ਮਨਦੀਪ, ਉਹ ਕਾਫ਼ੀ ਕੁਆਲੀਫਾਈਡ ਹੁੰਦੇ ਆ, ਉਹਨਾਂ ਨੇ ਥੀਰੀ ਪੜਾਉਣੀ ਹੁੰਦੀ ਆ, ਤੇ ਹੋ ਸਕਦਾ ਕਿ ਆਪਣੇ ਐਕਸਪੀਰੀਅੰਸਿਸ ਤੋਂ ਕੁਛ ਚੰਗੀਆਂ ਗੱਲਾਂ ਜਿਹੜੀਆਂ ਕਿ ਟੈਕਸਟ ਬੁੱਕ ਸਟਾਈਲ ਵਿਚ ਨਹੀਂ ਹੁੰਦੀਆਂ ਉਹ ਜਾ ਕੇ ਕਲਾਸਰੂਮ ਸਿਚੁਏਸ਼ਨ ਦੇ ਵਿਚ ਤੁਸੀਂ ਜਾ ਕੇ ਪੜਾਉਂਦੇ ਹੋ, ਤਾਂ ਉਹਦੇ ਨਾਲ ਕਾਫ਼ੀ ਪ੍ਰਭਾਵ ਪੈਂਦਾ ਸਟੂਡੈਂਟ ਤੇ। ਤੇ ਬਹੁਤ ਚੰਗੀ ਗੱਲ ਆ ਕਿ ਜਿਹੜੇ ਸਾਡੇ ਰਾਜਨੇਤਾ ਜਿਹੜੇ ਕਿਸੇ ਖੇਤਰ ਦੇ ਵਿਚ ਬਹੁਤ ਜ਼ਿਆਦਾ ਉਹਨਾਂ ਨੇ ਵਿਸ਼ੇਸ਼ਤਾ ਪ੍ਰਾਪਤ ਕੀਤੀ ਆ, ਕਾਫੀ ਐਕਸਪਰਟੀਜ਼ ਹਨ, ਸਕਿਲਡ ਪਰਸਨ ਹਨ, ਉਹ ਆਪਣੇ ਨਿੱਜੀ ਅਨੁਭਵ ਜਿਹੜੇ ਜ਼ਿੰਦਗੀ ਦੇ ਹਨ ਜਾਂ ਕੰਮਾਂ ਕਾਰਾਂ ਦੇ ਹਨ ਉਹ ਕਲਾਸਰੂਮ ਸਿਚੁਏਸ਼ਨ ਵਿਚ ਜਾ ਕੇ ਸ਼ੇਅਰ ਕਰਦੇ ਹਨ, ਤਾਂ ਜਿਹੜੇ ਟੀਚਰ ਹਨ ਉਹਨਾਂ ਨੂੰ ਵੀ ਥੋੜੀ ਸਹੂਲਤ ਮਿਲਦੀ ਹੈ ਤੇ ਉਤਸ਼ਾਹ ਜਿਹੜਾ ਸਟੂਡੈਂਟ ਦੇ ਵਿਚ ਉਹ ਵੀ ਕਾਫੀ ਵੱਧਦਾ ਹੈ ਜੀ, ਅਮਨਦੀਪ ਬਹੁਤ ਚੰਗੀ ਗੱਲ ਹੈ
ਜੀ। ਸੋ ਇਹ ਸਨ ਜੀ ਮੁੱਖ ਮੁੱਖ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਬਹੁਤ ਸਾਰੇ ਮਸਲੇ ਵੀ ਆ ਜਿਹੜੇ ਆਪਾਂ ਡਿਸਕਸ ਕਰਨੇ ਆ ਤੇ ਨਾਲ ਦੀ ਨਾਲ ਸੁਨੇਹੇ ਵੀ ਲੈਣੇ ਆਪਣੇ ਸੱਜਣਾ ਮਿੱਤਰਾਂ ਦੇ ਕਿਉਂਕਿ ਕਾਫੀ ਈਮੇਲਸ ਆ ਰਹੀਆਂ ਨੇ। ਨਿਰਵੈਰ ਸਿੰਘ ਨਵੀ ਵਿਨੀਪਾ ਕੈਨੇਡਾ ਤੋਂ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੈਨੇਡਾ ਦਾ ਹਾਲ ਚਾਲ ਦੱਸ ਰਹੇ ਨੇ, ਕਹਿੰਦੇ ਨੇ ਕਿ ਕੈਨੇਡਾ ਦੇ ਵਿਚ ਮੌਸਮ ਲਗਾਤਾਰ ਬਦਲ ਰਿਹਾ ਹੈ ਜੀ, ਪਤਝੜ ਸ਼ੁਰੂ ਹੋ ਗਈ ਹੈ, ਪੀਲੇ ਪੀਲੇ ਖਿਲਰੇ ਹੋਏ ਪੱਤੇ ਬਹੁਤ ਸੋਹਣੇ ਲੱਗ ਰਹੇ ਨੇ ਪਰ ਕਿਤੇ ਕਿਤੇ ਆਉਣ ਵਾਲੀ ਠੰਡ ਤੋਂ ਵੀ ਦਿਲ ਡਰਦਾ ਹੈ, ਬਾਕੀ ਸਭ ਕੁਝ ਕਿਆ ਬਾਤਾਂ ਹੈ ਜੀ। ਵਿਨੀਪੈਗ ਦੇ ਵਿਚ ਬਹੁਤ ਬਰਫ਼ ਪੈਂਦੀ ਹੈ ਅਮਰੀਕ ਜੀ, ਅਸੀਂ ਜਾ ਕੇ ਦੇਖ ਕੇ ਆਏ ਹਾਂ, ਗੱਲਾਂ ਸੁਣ ਕੇ ਆਏ ਹਾਂ ਜੀ, ਸੋ ਇਸ ਕਰਕੇ ਸਿਆਲਾਂ ਤੋਂ ਕਹਿੰਦੇ ਡਰ ਲੱਗਦਾ। ਸੁਖਪ੍ਰੀਤ ਸੈਣੀ ਹਾਂਜੀ ਆ ਗਏ ਨੇ ਐਡਲੇਡ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸੈਟਰਡੇ ਦੀ ਸਵੇਰ ਨੂੰ ਇੰਜੋਏ ਕਰ ਰਹੇ ਹਾਂ ਜੀ ਦਿਲ ਵਾਲੀ ਗੱਲ ਦੇ ਨਾਲ, ਕਰੋ ਆਨੰਦ ਮਾਣੋ ਜੀ ਤੇ ਉਮੀਦ ਰੱਖਦੇ ਆ ਐਡਲੇਡ ਘੁੱਗ ਵੱਸਦਾ ਹੋਏਗਾ। ਤੇ ਰਾਜੀ ਭੰਗੂ ਸਿੰਘਾਪੁਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਨੇ ਕਿ ਸਾਰੇ ਲੱਗਦਾ ਇੰਜੋਏ ਕਰ ਰਹੇ ਹੋਣਗੇ ਵੀਕਐਂਡ ਤੇ ਜੋਬ ਤੇ ਆ ਜੀ, ਦਿਲ ਵਾਲੀ ਗੱਲ ਸੁਣ ਰਹੇ ਆ, ਬਹੁਤ ਵਧੀਆ ਵਿਚਾਰ ਚੱਲ ਰਹੇ ਨੇ ਤੇ ਵੈਰੀ ਨਾਈਸ ਸੌਂਗ ਤੇ ਪਤਾ ਲੱਗ ਗਿਆ ਅੱਜ ਤੁਸੀਂ 1973 ਮਾਡਲ ਹੋ ਜੀ। ਉਹ ਮੈਂ ਤਾਂ ਕਦੇ ਛਪਾਉਂਦਾ ਹੀ ਨੀ ਜੀ,
ਅਮਨਦੀਪ ਹੁਣੀ 1973 ਮਾਡਲ ਤੇ ਨਾਲ ਅਮਨਦੀਪ ਹੁਣੀ ਟੀਵੀ ਲਿਹਾਣੀ ਵੀ ਆ ਭਾਰਤ ਵਿਚ 1973 ਦੇ ਵਿਚ ਟੀਵੀ ਸ਼ੁਰੂ ਹੋਇਆ,
ਜਨਮ ਦੀ ਖੁਸ਼ੀ, ਮੇਰੇ ਜਨਮ ਦੀ ਖੁਸ਼ੀ ਦੇ ਵਿਚ ਟੀਵੀ ਲਾਂਚ ਕੀਤਾ ਗਿਆ ਸੀ ਜੀ ਭਾਰਤ ਦੇ ਵਿਚ
ਜੀ। ਅਮਨਦੀਪ ਪਿੱਛੇ 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 ਮੈਂ ਵੀ ਨੀ ਰਿਹਾ ਤੁਹਾਡੇ ਤੋਂ, ਮੈਂ ਵੀ ਟੀਵੀ ਲਿਹਾਣੀ ਆ।
ਅੱਛਾ,
ਮੇਰਾ ਜਨਮ ਹਾਂਜੀ ਮੇਰਾ ਜਨਮ ਸਤੰਬਰ 55 ਦੇ ਹੋਇਆ, 55 ਵਿਚ ਹੋਇਆ ਤੇ ਉਦੋਂ ਆਸਟ੍ਰੇਲੀਆ ਵਿਚ ਟੀਵੀ ਨੂੰ ਲਾਂਚ ਕੀਤਾ ਗਿਆ, ਤੇ ਇਹਨਾਂ ਨੇ ਆਸਟ੍ਰੇਲੀਆ ਵਿਚ ਟੀਵੀ ਲਾਂਚ ਕਰਕੇ ਤੇ ਤੁਹਾਡਾ 1973 ਵਿਚ ਇੰਡੀਆ ਵਿਚ ਲਾਂਚ ਕਰਕੇ ਸਾਨੂੰ ਫੇਰ ਇੱਕੋ
ਫੀਲਡ ਦੇ ਵਿਚ
ਇੱਕੋ ਜਿਹੇ ਬਣਾ ਤਾ ਟੀਵੀਆਂ ਦੇ ਇੱਕੋ ਜਿਹੇ ਫੀਲਡ ਦੇ ਵਿਚ ਲੈ ਕੇ ਆਉਂਦਾ, ਕੀ ਕੋਇੰਸੀਡੈਂਸ ਹੀ ਅਮਨਦੀਪ ਇਹ ਵੀ
ਕੋਇੰਸੀਡੈਂਸ ਹੀ
ਕਿ ਦੇਖੋ ਤੁਸੀਂ ਵੀ ਟੀਵੀ ਦਿਖਾਣੀ ਹੈ ਮੈਂ ਵੀ ਟੀਵੀ ਦਿਖਾਣੀ ਹੈ,
ਕਿਆ ਬਾਤ ਹੈ।
ਤੇ ਸਾਡੇ ਸਾਡੇ ਜਿਹੜੇ ਸਰੋਤੇ ਆ ਇਹ ਸਾਡੇ ਵਿਚਾਰਾਂ ਦੇ ਹਾਨੀ, ਮੈਨੂੰ ਲੱਗਦਾ ਇਹਨਾਂ ਦੇ ਵਿਚਾਰ ਸਾਡੇ ਨਾਲ ਬਿਲਕੁਲ ਮਿਲਦੇ
ਆ। ਟੀਵੀ ਦੀ ਗੱਲ ਮੈਨੂੰ ਚੇਤੇ ਆ ਗਈ ਤੇ ਸਾਡੇ ਨਾਨਕੀ ਜੀ ਟੀਵੀ ਹੁੰਦਾ ਸੀ, ਮੇਰੇ ਮਾਮਾ ਗ੍ਰੀਸ ਤੋਂ ਲੈ ਕੇ ਆਇਆ ਟੀਵੀ, ਤਾਂ ਲੈ ਕੇ ਮਤਲਬ ਆਲੇ ਦੁਆਲੇ ਕੱਲ ਦਸਾਂ ਪਿੰਡਾਂ ਦੇ ਵਿਚ ਇੱਕੋ ਟੀਵੀ ਸੀ ਉਦੋਂ ਲੈ ਕੇ ਆਏ ਨਾ ਪਹਿਲਾਂ, ਤਾਂ ਬੜਾ ਮਤਲਬ ਅਸੀਂ ਤਾਂ ਜੀ ਛੋਟੇ ਛੋਟੇ ਹੁੰਦੇ ਸੀ, ਨਿੱਕਰਾਂ ਪਾ ਕੇ ਗਲੀਆਂ ਚ ਨੱਠੇ ਭੱਜੇ ਫਿਰਨ ਵਾਲੇ ਹੁੰਦੇ ਸੀ, ਹੁਣ ਮੈਨੂੰ ਪਤਾ ਨੀ ਸ਼ਾਇਦ 77-78 ਦੀ ਗੱਲ ਹੋਊਗੀ ਤਾਂ ਜਾਂ 80ਵੇਂ ਦੀ ਗੱਲ ਹੋਊਗੀ, ਤਾਂ ਉਦੋਂ ਜੀ ਉਹ ਟੀਵੀ ਲੈ ਆਂਦਾ ਤਾਂ ਬੜਾ ਚਾਅ ਲੋਕਾਂ ਨੂੰ, ਸਾਨੂੰ ਬੜਾ ਚਾਅ ਹਨਾ, ਅਸੀਂ ਨਾਨਕੇ ਜ਼ਿਆਦਾ ਟੀਵੀ ਦੇਖਣੇ ਜਾਂਦੇ ਹੁੰਦੇ ਸੀਗੇ, ਇਸੇ ਕਰਕੇ ਚਾਅ ਜ਼ਿਆਦਾ ਹੁੰਦਾ ਸੀ ਤੇ ਖੈਰ ਹੋਰ ਵੀ ਚਾਅ ਹੁੰਦਾ ਸੀ, ਪਰ ਉੱਥੇ ਨਾ ਮੈਂ ਮਤਲਬ ਮੈਨੂੰ ਗੱਲ ਯਾਦ ਆ ਗਈ ਤਾਂ ਸਾਡੀ ਨਾਨੀ ਹੈ ਨਾ ਤੇ ਹੋਰ ਬਜ਼ੁਰਗ ਜਿਹੜੀਆਂ, ਤੈਨੂੰ ਪਤਾ ਜਦੋਂ ਕਿਸੇ ਟੀਵੀ ਆ ਜਾਂਦਾ ਤਾਂ ਥੋੜਾ ਜਿਹਾ ਚਲੋ ਚਾਅ ਵੀ ਹੁੰਦਾ ਤੇ ਕਈ ਵਾਰੀ ਥੋੜੀ ਜਿਹੀ ਜੈਲਸਬਾਜ਼ੀ ਵੀ ਹੋ ਜਾਂਦੀ ਆਲੇ ਦੁਆਲੇ ਹਨਾ, ਤੇ ਸਾਡੀ ਨਾਨੀ ਦੱਸਦੀ ਹੁੰਦੀ ਕਹਿੰਦੀ ਉਹ ਲੈ ਵੀ ਉਹ ਫਲਾਨੇ ਨਾ ਉਹ ਪਿੰਡ ਦੇ ਦੂਜੇ ਪਾਸੇ ਕਈ ਬੁੜੀਆਂ ਨਾ ਇਕੱਠੀਆਂ ਹੋ ਗਏ ਪਤਾ ਕੀ ਗੱਲ ਕਰਦੀਆਂ, ਉਹ ਕਹਿੰਦੀ ਉਹ ਟੀਵੀ ਨੀ ਦੇਖਣਾ ਚਾਹੀਦਾ, ਉਹ ਟੀਵੀ ਉਹਦੇ ਕੋਲ ਟੀਵੀ ਹੋ ਜਾਂਦੀ ਆ ਕਹਿੰਦੇ, ਤੇ ਕਹਿੰਦੇ ਉਹਦਾ ਨਾ ਹੀ ਟੀਵੀ ਤਾਂ ਰੱਖਿਆ ਉਹਨੂੰ ਉਹਦੇ ਨੂੰ ਦੇਖ ਕੇ ਟੀਵੀ ਹੋ ਜਾਂਦੀ ਆ, ਪਰ ਜੇ ਹਿਸਾਬ ਨਾਲ ਮਤਲਬ ਟੀਵੀ ਦਾ ਇੰਡੀਆ ਦੇ ਵਿਚ ਪ੍ਰਕੋਪ ਹੈ ਨਾ, ਮੈਨੂੰ ਲੱਗਦਾ ਕਿ ਇਹਦੇ ਨਾਲ ਉਹ ਟੀਵੀ ਜ਼ਿਆਦਾ ਬਿਹਤਰ ਹੈ ਜਿਸ ਹਿਸਾਬ ਨਾਲ ਟੀਵੀ ਦਾ ਅੱਜ ਕੱਲ ਪ੍ਰਕੋਪ ਹੋ ਰਿਹਾ ਕਿ ਟੀਵੀ ਦੇ ਨਾਲ ਹੋਰ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ, ਬੰਦਾ ਮਾਨਸਿਕ ਤੌਰ ਤੇ ਮਤਲਬ ਕਮਜ਼ੋਰ ਹੋ ਰਿਹਾ, ਆਪਣੇ ਰਿਸ਼ਤੇ ਨਾਤਿਆਂ ਦੇ ਵਿਚ ਕਮਜ਼ੋਰ ਹੋਇਆ ਟੀਵੀ ਦੇਖ ਦੇਖ ਕੇ ਹਨਾ, ਬਾਹਰ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਆ ਉਹ ਭੁੱਲ ਰਿਹਾ। ਚਲੋ ਐਨੀਵੇ ਤੇ ਆਪਾਂ ਇੱਕ ਗੱਲ ਚੱਲ
ਟੀਵੀ ਤੇ ਗੱਲ ਜ਼ਿਆਦਾ ਹੀ ਆ, ਮੈਂ ਐਮ ਏ ਦੇ ਵਿਚ ਐਡਮਿਸ਼ਨ ਲਿਆ ਗੌਰਮੈਂਟ ਕਾਲਜ ਹੁਸ਼ਿਆਰਪੁਰ ਦੇ ਵਿਚ ਜਿੱਥੇ ਮਨਮੋਹਨ ਸਿੰਘ ਹੁਣ ਵੀ ਪੜ੍ਹੇ ਆ, ਤੇ ਉਦੋਂ ਸਾਡੇ ਇਕਨੋਮਿਕਸ ਦੇ ਟੀਚਰ ਹੁੰਦੇ ਸੀ, ਬਹੁਤ ਚੰਗੇ ਟੀਚਰ ਸੀ, ਉਹਨਾਂ ਦਾ ਨਾਂ ਸੀ ਸ਼ਾਇਦ ਗੁਰਮਿੰਦਰ ਸਿੰਘ, ਉਹਨਾਂ ਦਾ ਨਾਂ ਹੁੰਦਾ ਸੀ, ਪ੍ਰੋਫੈਸਰ ਸੀਗੇ ਉੱਥੇ, ਮੈਨੂੰ ਸ਼ਾਇਦ ਗੁਰਮਿੰਦਰ ਸਿੰਘ ਹੀ ਸ਼ਾਇਦ ਨਾਂ ਉਹਨਾਂ ਦਾ, ਨਹੀਂ ਬਲਰਾਜ ਸਿੰਘ ਗੁਰਮਿੰਦਰ ਸਿੰਘ ਹੋਰ ਹੁੰਦੇ ਸੀ, ਬਲਰਾਜ ਸਿੰਘ ਹੁੰਦੇ ਸੀ, ਹੈਡ ਆਫ ਦਾ ਇਕਨੋਮਿਕਸ ਹੁੰਦੇ ਸੀ। ਉਹਨਾਂ ਨੇ ਸਾਨੂੰ ਗੱਲ ਸੁਣਾਈ ਟੀਵੀ ਦੇ ਬਾਰੇ, ਦੇਖੋ ਕਹਿੰਦਾ ਹੁਣ ਨਾ 1976 ਦੇ ਵਿਚ ਦੇਖੋ ਇੱਥੇ ਕਹਿੰਦੇ ਦੋ ਤਿੰਨ 300 ਟੀਵੀ ਹੋਣਾ ਹੁਸ਼ਿਆਰਪੁਰ ਦੇ ਵਿਚ, ਘਰਾਂ ਦੇ ਵਿਚ 200-300 ਟੀਵੀ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਤੇ 200-300 ਟੀਵੀ ਇਸ ਵੇਲੇ ਸਾਡੇ ਹੁਸ਼ਿਆਰਪੁਰ ਦੇ ਵਿਚ ਆ। ਕਹਿੰਦੇ 1974 ਦੋ ਸਾਲ ਪਹਿਲਾਂ ਪਤਾ ਕਿੰਨੇ ਟੀਵੀ ਹੁੰਦੇ ਸੀ ਹੁਸ਼ਿਆਰਪੁਰ ਦੇ ਵਿਚ? ਸਿਰਫ 10 ਟੀਵੀ ਹੁੰਦੇ ਸੀ। ਦੇਖੋ ਹੁਣ ਉਸ ਵੇਲੇ 10 ਟੀਵੀ ਸਿਰਫ 1974 ਦੇ ਵਿਚ ਹੁਸ਼ਿਆਰਪੁਰ ਵਿਚ ਹੁੰਦੇ ਸੀਗੇ। 1973 ਟੀਵੀ ਲਾਂਚ ਹੋਇਆ ਤੇ ਹਲੇ ਨਵਾਂ ਨਵਾਂ ਜਮਾਨਾ ਸੀ ਨਾ, ਤੇ ਦੇਖੋ ਹੁਣ ਤਾਂ 10 ਟੀਵੀ ਘਰ ਚ ਹੋਣੇ, ਇਕ ਦੇ ਹਰ ਇਕ ਦੇ ਘਰ ਚ 6-6 ਟੀਵੀ ਹੋਣੇ ਕਮਰਿਆਂ ਵਿਚ, ਇੱਥੇ ਟੀਵੀ ਟੰਗਿਆ, ਉਧਰ ਫਰਿਜ ਦੇ ਉਪਰ ਟੀਵੀ ਲਾਇਆ, ਉਧਰ ਰਸੋਈ ਦੇ ਵਿਚ ਟੀਵੀ ਆ, ਬਾਥਰੂਮ ਦੇ ਵਿਚ ਟੀਵੀ ਆ, ਜੇਬ ਦੇ ਵਿਚ ਮੋਬਾਇਲ ਫੋਨ ਤੇ ਟੀਵੀ ਲੈ ਕੇ ਘੁੰਮਦੇ, ਕਾਰ ਵਿਚ ਟੀਵੀ ਲੱਗਾ ਆ, ਟੀਵੀ ਹੈ ਕਿੱਥੇ ਨੀ ਅੱਜ ਕੱਲ ਦੀ,
ਟੀਵੀ
ਕੰਪਿਊਟਰ ਚ ਟੀਵੀ ਲੱਗਾ ਹਰੇਕ
ਕਲਾਸਰੂਮ
ਚ, ਕਈ ਟੀਵੀ ਲੱਗੇ ਸਾਡੇ ਜਿੱਥੇ
ਬਾਕੀ ਫਿਰ ਬਾਕੀ ਟੀਵੀ ਹੋ ਗਈ ਫਿਰ ਸੋਸਾਇਟੀ ਨੂੰ
ਟੀਵੀ ਹੋ ਗਈ ਉਹ ਆ, ਬਾਕੀ ਉਹਨਾਂ ਦੀ ਗੱਲ ਠੀਕ ਹੀ ਆ, ਟੀਵੀ ਵਾਲੀ ਗੱਲ ਟਪੋਰੀਆ ਹੋ ਗਿਆ ਲੱਗਦਾ।
ਹਾਂਜੀ ਹਾਂਜੀ, ਤੇ ਕਰਨਵੀਰ ਹੁਣੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਇਹ ਜਿਹੜਾ ਜਹਾਜ਼ ਉਤਾਰਨ ਵਾਲਾ ਫੰਡਾ ਹੈ ਜੀ, ਪਾਕਿਸਤਾਨ ਦਿਖਾ ਰਿਹਾ ਵੀ ਹਾਈਵੇ ਦੇ ਉੱਤੇ ਉਤਾਰਿਆ, ਇਹ ਕਹਿੰਦੇ ਇੰਡੀਆ ਨੇ ਵੀ ਉਤਾਰਿਆ ਸੀ ਪਿੱਛੇ ਜੇ, ਤੇ ਉਹਨਾਂ ਨੇ ਵੀ ਜਿਹੜਾ ਮਿਰਾਜ ਜਹਾਜ਼ ਹੈ ਉਹ ਵੀ ਟਰਾਇਲ ਕੀਤਾ ਸੀ ਐਮਰਜੈਂਸੀ ਲੈਂਡਿੰਗ ਵਾਸਤੇ, ਉਹ ਜਿਹੜੇ ਫਰੀਵੇ ਆ ਉਹਨਾਂ ਦੇ ਉੱਤੇ ਉਤਾਰ ਸਕਦੇ ਨੇ। ਹੁਣ ਯਮੁਨਾ ਐਕਸਪ੍ਰੈਸ ਦੇ ਉੱਤੇ ਉਹਨਾਂ ਨੇ ਮਤਲਬ ਜਹਾਜ਼ ਉਤਾਰ ਕੇ ਇਹਦਾ ਡਿਸਪਲੇ ਕੀਤਾ ਸੀ, ਸ਼ਾਇਦ ਉਹਦੀ ਨਕਲ ਕਹਿੰਦੇ ਪਾਕਿਸਤਾਨ ਕਰ ਰਿਹਾ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੀ ਹੈ ਕ੍ਰੇਗੀ ਵਰਨ ਤੋਂ, ਕਹਿੰਦੇ ਭਾਜੀ ਸੋਚਣ ਵਾਲੀ ਗੱਲ ਇਹ ਆ ਕਿ ਸਿਰਫ ਬਲੈਕ ਅਫਰੀਕਨ ਨੂੰ ਹੀ ਕਿਉਂ ਨਾਲ ਹੀ ਕਿਉਂ ਧੱਕਾ ਹੁੰਦਾ, ਮੈਨੂੰ ਨਹੀਂ ਲੱਗਦਾ ਕਿ ਹਰ ਵਾਰ ਪੁਲਿਸ ਦੀ ਗਲਤੀ ਹੋਵੇ, ਜਦੋਂ ਆਪਾਂ ਇੰਡੀਆ ਤੋਂ ਜਾ ਕੇ ਤਰੱਕੀ ਕਰ ਸਕਦੇ ਹਾਂ ਤੇ ਬਲੈਕ ਅਫਰੀਕਨ ਕਿਉਂ ਨਹੀਂ। ਦੇਖੋ ਇਹ ਕਈ ਫੋਲਡ ਪ੍ਰੋਬਲਮਸ ਹੈ ਅਮਰੀਕਾ ਦੇ ਵਿਚ, ਇਕ ਤਾਂ ਜਿਹੜਾ ਜਦੋਂ ਕੰਮ ਹੁਣ ਅਸੀਂ ਪੰਜਾਬੀ ਆ ਜਾਂ ਕੋਈ ਵੀ ਆ ਕੰਮ ਕਰਦੇ ਆ ਤਾਂ ਟੈਕਸ ਦਿੰਦੇ ਆ, ਸਹਿਜ ਨਾਲ ਬਹਿੰਦੇ ਆ, ਬਲੈਂਡ ਹੁੰਦੇ ਆ, ਬੋਲੀ ਸਿੱਖਦੇ ਆ, ਤਾਂ ਉਹਦਾ ਇਕ ਵੱਖਰਾ ਪ੍ਰਭਾਵ ਹੁੰਦਾ। ਕਈ ਵਾਰੀ ਕਈ ਸੋਸਾਇਟੀ ਏਦਾਂ ਨਹੀਂ ਕਰਦੀ ਹੈ ਨਾ, ਤੇ ਉਹ ਜਿਸ ਤਰ੍ਹਾਂ ਉਹਨਾਂ ਦੇ ਇਕ ਨਾ ਅਮਰੀਕ ਜੀ, ਮੈਂ ਥੋੜਾ ਜਿਹਾ ਹੋ ਸਕਦਾ ਮੈਂ ਇਮੋਸ਼ਨਲ ਗੱਲ ਕਰ ਰਿਹਾ ਹਾਂ, ਪਰ ਅਫਰੀਕਨਾਂ ਦੀ ਜਿਹੜੀ ਸੋਸਾਇਟੀ ਸੀ ਨਾ, ਅਫਰੀਕਾ ਦੇ ਵਿਚ ਬੜੇ ਵਧੀਆ ਘੁੱਗ ਵੱਸਦੇ ਸੀ, ਤੇ ਉਹਨਾਂ ਨੂੰ ਅਮਰੀਕਾ ਨੇ ਨਾ ਧੱਕੇ ਦੇ ਨਾਲ ਲੈ ਕੇ ਜਾ ਕੇ ਉਹਨਾਂ ਤੋਂ ਬਹੁਤ ਧੱਕਾ ਕੀਤਾ ਉਹਨਾਂ ਦੇ ਨਾਲ, ਤੇ ਕੰਮ ਕਰਵਾਇਆ ਸਾਰਾ ਅਮਰੀਕਾ ਉਹਨਾਂ ਤੋਂ ਬਣਵਾਇਆ, ਤੇ ਉਹਨਾਂ ਦੀ ਜਿਹੜੀ ਸੋਸਾਇਟੀ ਆ, ਉਹਨਾਂ ਦੀ ਜਿਹੜੀ ਸੰਜੀਦਗੀ ਆ, ਉਹ ਬਿਲਕੁਲ ਹੀ ਖਤਮ ਕਰਤੀ। ਤੇ ਇਹਦੇ ਬਾਰੇ ਨਾ ਮੈਂ ਕਾਫੀ ਕਿਤਾਬਾਂ ਵੀ ਪੜ੍ਹ ਚੁੱਕਾ, ਕਾਫੀ ਬੰਦਿਆਂ ਨਾਲ ਗੱਲ ਵੀ ਕਰ ਚੁੱਕਾ ਕਿ ਇਹ ਅਫਰੀਕਨ ਜਿਹੜੇ ਨੇ ਇਦਾਂ ਦੇ ਨਹੀਂ ਸੀ ਹੁੰਦੇ ਜਿੱਦਾਂ ਦੇ ਹੁਣ ਇਹ ਬਣਾ ਦਿੱਤੇ ਆ। 200-300 ਸਾਲ ਦਾ ਬਹੁਤ ਵੱਡਾ ਧੱਕਾ, ਮਤਲਬ ਹੁਣ ਇਦਾਂ ਅਮਰੀਕ ਜੀ ਆਪਾਂ ਜੇ ਇਦਾਂ ਦੇਖ ਲਈਏ ਵੀ ਜੇ ਸਾਡੇ ਪਰਿਵਾਰ ਦੇ ਵਿਚ ਕੋਈ ਮਤਲਬ ਹਲਚਲ ਹੋ ਜਾਵੇ, ਅਸੀਂ ਮਤਲਬ 20-30 ਸਾਲ ਤਾਬੇ ਨਹੀਂ ਆਉਂਦੇ ਹਨਾ ਪਰਿਵਾਰ ਦੇ ਵਿਚ, ਜੇ ਕੋਈ ਮਤਲਬ ਟ੍ਰੈਜਡੀ ਹੋ ਜਾਵੇ। ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਲਗਾਤਾਰ 300-400 ਸਾਲ ਇਹਨਾਂ ਦੇ ਨਾਲ ਧੱਕਾ ਹੋਇਆ ਹਨਾ, ਤੇ ਉਹਦੇ ਮਤਲਬ ਜਿਹੜੇ ਇਫੈਕਟ ਨੇ ਉਹ ਮੈਨੂੰ ਲੱਗਦਾ ਆਉਣ ਵਾਲੇ 100-150 ਸਾਲ ਵੀ ਰਹਿਣਗੇ। ਪਰ ਇਹਨਾਂ ਨੂੰ ਜਿਹੜੀ ਫਿਰ ਇਹਨਾਂ ਦੇ ਜਿਹੜੇ ਕੌਨਫੀਡੈਂਸ ਬਿਲਡ ਕਰਨ ਨੂੰ, ਇਹਨਾਂ ਦੇ ਜਿਹੜੇ ਸਿਸਟਮ ਬਿਲਡ ਕਰਨ ਨੂੰ ਇਹਨਾਂ ਨੂੰ ਟਾਈਮ ਲੱਗੇਗਾ, ਇਹਨਾਂ ਦੇ ਦਿਮਾਗ ਦੇ ਵਿਚ ਜਿਹੜੀਆਂ ਗੱਲਾਂ ਦੁਬਾਰਾ ਫੇਰ ਉਹੀ ਆਉਣ ਨੂੰ, ਮਤਲਬ ਇਸ ਕਰਕੇ ਜਿਹੜਾ ਇੱਕ ਐਟੀਚਿਊਡ ਹੈ ਉੱਥੇ ਵੀ ਗੋਰਿਆਂ ਦੇ ਵਿਚ ਵੀ ਕਾਲੇ ਸਾਡੇ ਗੁਲਾਮ ਹੈ, ਉਹ ਵੀ ਇੱਕ ਬਹੁਤ ਵੱਡੀ ਮਾਨਸਿਕਤਾ ਹੈ, ਉਹ ਕਾਲਿਆਂ ਨੂੰ ਐਜ਼ ਅ ਗੁਲਾਮ ਹੀ ਦੇਖਦੇ ਨੇ ਜਿਹੜੇ ਪੁਰਾਣੇ ਬੰਦੇ ਨੇ ਉੱਥੇ, ਤੇ ਉਹ ਜਿੱਦਾਂ ਪਹਿਲਾਂ ਵੀ ਮਾਰ ਦਿੰਦੇ ਹੁੰਦੇ ਸੀ, ਧੱਕਾ ਕਰਦੇ ਉਹਨਾਂ ਨਾਲ ਕੋਈ ਚੱਕਰ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਫੈਕਟਰ ਹੈ। ਤੇ ਸਾਡੇ ਨਾਲ ਰੁਪਿੰਦਰ ਸਿੰਘ ਜੁੜੇ ਨੇ ਘਾਲ ਕਲਾਂ ਵਾਲੇ ਜੀ, ਮੋਗੇ ਤੋਂ ਜਿਹੜੇ ਮੈਲਬਨ ਰਹਿੰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ। ਅਵਤਾਰ ਮਾਨ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਗ੍ਰੇਟ ਪ੍ਰੋਗਰਾਮ ਜੀ, ਕਾਂਟ ਟਾਈਮ ਮੱਚ ਔਨ ਦਾ ਵੇ ਬੈਕ ਫਰੋਮ ਗ੍ਰਿਫਟ ਟੂ ਸਿਡਨੀ, ਗ੍ਰਿਫਟ ਤੋਂ ਸਿਡਨੀ ਆ ਰਹੇ ਨੇ ਜੀ, ਕਹਿੰਦੇ ਜੇ ਕਿਸੇ ਨੂੰ ਲਿਫਟ ਚਾਹੀਦੀ ਹੋਵੇ ਤਾਂ ਲੈ ਸਕਦੇ ਨੇ, ਤੇ ਦਿਲ ਤਾਂ ਬੜਾ ਕਰਦਾ।
ਬਿਲਕੁਲ ਠੀਕ ਹੈ,
ਹਾਂਜੀ ਫੋਟੋ ਵੀ ਭੇਜੀ ਆ ਉਹਨੀ, ਤੇ ਰੁਕ ਕੇ ਸਾਈਡ ਦੇ ਉੱਤੇ ਖਿੱਚੀ ਹੋਈ ਆ ਜੀ ਸੜਕ ਦੀ, ਤੇ ਬੜਾ ਵਧੀਆ ਜੀ। ਤੇ ਇੱਕ ਗੀਤ ਤੁਹਾਡਾ ਅਗਲਾ ਜਦੋਂ ਚਲਾਵਾਂਗੇ ਤੇ ਤੁਹਾਡਾ ਹੀ ਚਲਾਵਾਂਗੇ ਗੀਤ। ਤੇ ਸਾਡੇ ਨਾਲ ਤਰਸੇਮ ਰਟੋਲ ਪਰਥ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਕਿ ਮੈਂ ਜਾਣਨਾ ਚਾਹੁੰਦਾ ਕਿ ਹਰਮਨ ਕਿਸ ਦਾ ਨਾਮ ਹੈ, ਮੇਰਾ ਮਤਲਬ ਹਰਮਨ ਰੇਡੀਓ ਤੇ ਤੋਂ। ਹਾਂਜੀ ਮੈਂ ਦੱਸਦਾ ਕਿ ਹਰਮਨ ਜਿਹੜਾ ਹੈ, ਵੈਸੇ ਜਦੋਂ ਨਾਮ ਚੁਣਿਆ ਤਾਂ ਡਿਫਰੈਂਟ, ਆਪਾਂ ਇਹਦੀ ਕਈ ਵਾਰੀ ਸਟੋਰੀ ਵੀ ਦੱਸ ਚੁੱਕੇ ਹਾਂ ਕਿ ਅਲੈਦਾ ਨਾਮ ਚੁਣਨ ਦੀ ਕੋਸ਼ਿਸ਼ ਕੀਤੀ ਸੀ ਉਦੋਂ, ਭਈ ਬਹੁਤ ਸਾਰੇ ਹਰ ਰੇਡੀਓ ਦਾ ਉਦੋਂ ਟ੍ਰੈਂਡ ਸੀ, ਪੰਜਾਬ ਰੇਡੀਓ, ਆਵਾਜ਼ ਪੰਜਾਬ ਦੀ, ਪੰਜਾਬੀ ਲਹਿਰਾਂ, ਇਸ ਤਰ੍ਹਾਂ ਦੇ ਨਾਮ ਕਈ ਸੀ ਹਨਾ। ਤੇ ਰੰਗਲਾ ਪੰਜਾਬ, ਟੱਪਦਾ ਪੰਜਾਬ, ਨੱਚਦਾ ਪੰਜਾਬ, ਸੋ ਇਹੋ ਜਿਹੇ ਨਾਂ ਸੀ ਤੇ ਅਸੀਂ ਹਾਂਜੀ ਪੰਜ ਦਰਿਆ, ਸੋ ਇਹਨਾਂ ਸਾਰਿਆਂ ਤੋਂ ਹਾਂਜੀ ਸੋ ਇਹਨਾਂ ਸਾਰੇ ਤੋਂ ਅਲੱਗ ਨਾਮ ਆਪਾਂ ਚਾਹੁੰਦੇ ਸੀ ਵੀ, ਤੇ ਉਹ ਇਹ ਵੈਸੇ ਹੀ ਸੁਜੈਸਟ ਹੋਇਆ ਸੀ ਮੀਟਿੰਗ ਦੇ ਵਿਚ ਵੀ ਹਰਮਨ ਰੱਖ ਲਓ ਨਾਮ, ਤੇ ਚਲੋ ਇਹ ਕਲਿਕ ਹੋ ਗਿਆ ਕਿਉਂਕਿ ਦੂਜੀ ਗੱਲ ਕਿ ਉਹ ਮੇਰੇ ਬੇਟੇ ਦਾ ਵੱਡੇ ਬੇਟੇ ਦਾ ਨਾਮ ਵੀ ਹਰਮਨ ਹੀ ਹੈ, ਪਰ ਇਹ ਉਸ ਦੇ ਨਾਮ ਤੇ ਨਹੀਂ ਸੀ ਰੱਖਿਆ ਗਿਆ, ਇਹ ਮੀਟਿੰਗ ਦੇ ਵਿਚ ਡਿਸਕਸ ਹੋਇਆ ਸੀ ਤੇ ਇਹ ਕਿਸੇ ਨੇ ਪ੍ਰਪੋਜ਼ ਕੀਤਾ ਸੀ ਨਾਮ ਇਹ, ਸੋ ਇਸ ਕਰਕੇ ਹਰਮਨ ਰੇਡੀਓ ਇਸ ਦਾ ਨਾਮ ਰੱਖਿਆ ਗਿਆ। ਮੈਂ ਤੁਹਾਨੂੰ ਦੱਸਦਾ ਸਾਰੇ ਸਰੋਤਿਆਂ ਨੂੰ ਕਿ ਜਦੋਂ ਪਹਿਲਾਂ ਅਮਰੀਕ ਜੀ ਤੁਹਾਨੂੰ ਯਾਦ ਹੋਏਗਾ ਪਹਿਲਾਂ ਹਰਮਨ ਰੇਡੀਓ ਅਸੀਂ ਲਾਂਚ ਕੀਤਾ ਤਾਂ ਅਸੀਂ ਸਿਡਨੀ ਦੇ ਵਿਚ ਇਕ ਬਹੁਤ ਵੱਡੀ ਮੀਟਿੰਗ ਕੀਤੀ ਸੀ ਜਿਸ ਦੇ ਵਿਚ 50 ਦੇ ਕਰੀਬ ਸੱਜਣ ਪਹੁੰਚੇ ਸਨ ਹਨਾ, ਤੇ ਉਸ ਮੀਟਿੰਗ ਦੇ ਵਿਚ ਬਹੁਤ ਸਾਰੀ ਮਤਲਬ ਡਾਇਰੈਕਸ਼ਨ ਲਈ ਗਈ ਸੀ, ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਨਾਮ ਤੋਂ ਲੈ ਕੇ ਕਿਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ, ਬਹੁਤ ਵੱਡਾ ਸਾਥ ਸਾਡਾ ਉਦੋਂ ਦਿੱਤਾ ਸੀ, ਹੁਣ ਵੀ ਦੇ ਰਹੇ ਨੇ, ਬਹੁਤ ਵੱਡਾ।
ਮੈਨੂੰ ਯਾਦ ਆ ਮਨਦੀਪ, ਮੈਂ ਵੀ ਉਸ ਮੀਟਿੰਗ ਦੇ ਵਿਚ ਸੀਗਾ, ਮੈਨੂੰ ਬਿਲਕੁਲ ਯਾਦ ਆ।
ਹਾਂਜੀ,
ਹੈਰਿਸ ਪਾਰਕ ਦੇ ਵਿਚ ਹੋਈ ਸੀ ਤੇ 3 ਵਜੇ ਤੋਂ ਬਾਅਦ ਹੋਈ ਸੀ, ਤੇ ਮੈਨੂੰ ਵੀ 2 ਸ਼ਬਦ ਬੋਲਣ ਦਾ ਮੌਕਾ ਉੱਥੇ ਮਿਲਿਆ ਸੀ ਉਦਣ, ਉਸ ਤੋਂ ਬਾਅਦ ਤਾਂ ਲਗਾਤਾਰ ਹੀ ਇਸ ਰੇਡੀਓ ਤੇ ਬੋਲ ਰਹੇ ਹਾਂ, ਤੇ ਬਹੁਤ ਚੰਗਾ ਲੱਗਾ ਸੀ, ਮੈਨੂੰ ਬਿਲਕੁਲ ਯਾਦ ਆ, ਉਹ ਦਿਨ ਭੁੱਲਦਾ ਨਹੀਂ ਹੈ ਜਦੋਂ ਪਹਿਲੀ ਵਾਰ ਮੈਂ ਕੋਈ
ਸਟੂਡੀਓ ਦੇਖਿਆ ਹੋਏ ਰੇਡੀਓ ਦਾ। ਸੋ ਅਮਰੀਕ ਜੀ ਗੱਲ ਇਸ ਤਰ੍ਹਾਂ, ਗੱਲ ਇਹ ਮੈਂ ਕਹਿਣਾ ਚਾਹੁੰਦਾ ਸੀ ਕਿ ਹਾਲਾਂਕਿ ਉਹ ਪ੍ਰਾਈਵੇਟ ਰੇਡੀਓ, ਚਲੋ ਮੈਂ ਆਪਣੇ ਵੱਲੋਂ ਚਲਾ ਰਿਹਾ ਸੀ, ਪਰ ਇਸ ਨੂੰ ਇੱਕ ਕਮਿਊਨਿਟੀ ਦੇ ਰੇਡੀਓ ਵੱਲੋਂ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਚਲਾਉਣ ਦੀ ਕੋਸ਼ਿਸ਼ ਹੈ ਕਿ ਕਮਿਊਨਿਟੀ ਦੀ ਕੀ ਲੋੜਾਂ ਨੇ, ਕਿੱਦਾਂ ਚੱਲਦੇ ਨੇ, ਤੇ ਮੋਸਟਲੀ ਜਿਹੜਾ 90% ਜਿਹੜੀ ਡਾਇਰੈਕਸ਼ਨ ਹੈ ਸਾਨੂੰ ਉਹ ਕਮਿਊਨਿਟੀ ਦੀ ਡਾਇਰੈਕਸ਼ਨ ਹੈ ਤੇ ਕੀ ਕਿਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਸ਼ਾਇਦ ਇਸੇ ਕਰਕੇ ਅਸੀਂ ਸਿਰਫ ਆਸਟ੍ਰੇਲੀਆ ਚ ਹੀ ਨਹੀਂ, ਦੁਨੀਆਂ ਭਰ ਦੇ ਵਿਚ ਅਸੀਂ ਸਭ ਤੋਂ ਵੱਧ ਸੁਣੇ ਜਾਂਦੇ ਹਾਂ, ਕਿਉਂਕਿ ਅਸੀਂ ਕਮਿਊਨਿਟੀ ਦੀ ਸੁਣਦੇ ਹਾਂ ਪਹਿਲਾਂ, ਫਿਰ ਉਹਦੀ ਸੁਣ ਕੇ ਅਸੀਂ ਕਮਿਊਨਿਟੀ ਦੀਆਂ ਗੱਲਾਂ ਫਿਰ ਕਰਦੇ ਹਾਂ। ਸੋ ਇਹ ਜਿਹੜਾ ਮਤਲਬ ਲੂਪ ਹੈ ਇਹ ਮਤਲਬ ਸਾਨੂੰ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਹੀ, ਤੇ ਅਸੀਂ ਚਲੋ ਐਨੀਵੇ ਆਪਾਂ ਗੱਲ ਅੱਗੇ ਕਰਦੇ ਹਾਂ। ਇੰਦਰ ਦੁਗਲੀ ਕੇਂਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹਨਾਂ ਨੇ ਆਪਣਾ ਨੰਬਰ ਭੇਜਤਾ ਜੀ, ਮਿਲਣਾ ਜ਼ਰੂਰ ਜੀ, ਕਹਿੰਦੇ ਬੜਾ ਚਾਹੁੰਦੇ ਆ ਜੀ ਮਿਲਣਾ। ਹਾਂਜੀ ਕੇਂਸ ਗੁਰੂ ਘਰ ਆਣਾ ਜੀ ਪਰਸੋਂ ਨੂੰ, ਤੇ ਪਰਸੋਂ ਸੁਬਹਾ ਫਲਾਈਟ ਹੈ, ਵੈਸੇ ਕੱਲ ਅਸੀਂ ਚਲੇ ਜਾਣਾ ਆ ਤੇ ਰਾਤ ਗੋਲਡ ਕੋਸਟ ਦੇਰ ਰਾਤ ਪਹੁੰਚਾਂਗੇ ਰਹਿ ਕੇ, ਤਾਂ ਨੰਬਰ ਮੈਂ ਤੁਹਾਨੂੰ ਭੇਜ ਦਿੰਦਾ ਤੇ ਗੁਰੂ ਘਰ ਪਲੀਜ਼ ਆ ਜਾਓ ਤੇ ਉੱਥੇ ਆਪਾਂ ਮਿਲਾਂਗੇ ਸੰਡੇ। ਤੇ ਬੌਬੀ ਸੁਹਾਣਾ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਵਧੀਆ ਦਿਨ ਚੜਿਆ, ਤੇ ਬਾਕੀ ਕਹਿੰਦੇ ਨੇ ਕਿ ਉਪਰੋਂ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਜੀ, ਬਸ ਜੀ ਵਹਿਜਾ ਵਹਿਜਾ ਹੋਈ ਪਈ ਆ, ਐਂ ਚੱਕੀ ਚੱਲੋ, ਸ਼ੁਕਰੀਆ ਜੀ ਤੁਹਾਡਾ। ਤੇ ਜਗਤਾਰ ਗਿੱਲ ਭਾਜੀ ਸਾਡੇ ਆ ਗਏ ਨੇ ਜੀ, ਉਹਨਾਂ ਨੇ ਬਹੁਤ ਸੋਹਣੀ ਫੋਟੋ ਭੇਜੀ ਆ, ਵਾਕ ਤੇ ਜਾਂਦੇ ਹੁੰਦੇ ਨੇ, ਤੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਤੁਸੀਂ ਸੁਣਨਾ ਸਿੱਖ ਗਏ ਤਾਂ ਸਾਰੀ ਦੁਨੀਆ ਤੁਹਾਡੀ ਗੁਰੂ ਹੋ ਜਾਵੇਗੀ ਤੇ ਤੁਸੀਂ ਗਿਆਨਵਾਨ ਹੋ ਜਾਵੋਗੇ।
ਬਹੁਤ ਸੌ ਹੱਥ ਸਿਰੇ ਤੇ ਗੰਢ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਜਿਸ ਵੇਲੇ ਤੁਸੀਂ ਚੰਗੇ ਲਿਸਨਰ ਬਣ ਗਏ ਨਾ, ਮਹਿਫਲ ਦੇ ਵਿਚ ਸੁਣਨ ਦੀ ਤੁਹਾਨੂੰ ਆਦਤ ਪੈ ਗਈ, ਪਾਰਟੀਆਂ ਦੇ ਵਿਚ ਤੁਹਾਨੂੰ ਸੁਣਨ ਦੀ ਆਦਤ ਪੈ ਗਈ, ਜਾਂ ਕਿਸੇ ਦੇ ਵਿਊ ਸੁਣਨ ਦੀ ਆਦਤ ਪੈ ਗਈ, ਬੇਸ਼ਕ ਤੁਹਾਨੂੰ ਪਤਾ ਵੀ ਹੋਵੇ ਉਸ ਗੱਲ ਦੇ ਬਾਰੇ, ਗਹਿਰਾਈ ਦੇ ਨਾਲ ਪਤਾ ਵੀ ਹੋਵੇ, ਜਿਸ ਵੇਲੇ ਤੁਸੀਂ ਕਿਸੇ ਨੂੰ ਰੈਕੋਗਨੀਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਜੋ ਕਹਿੰਦਾ ਉਸਨੂੰ ਧਿਆਨ ਨਾਲ ਸੁਣੋ, ਉਸਨੂੰ ਟੈਨਸ਼ਨ ਦੇ ਨਾਲ ਸੁਣੋ, ਤਾਂ ਫਿਰ ਤੁਸੀਂ
ਬਿਲਕੁਲ ਬਿਲਕੁਲ ਸੁਣਨਾ ਬੜਾ ਜ਼ਰੂਰੀ ਹੈ ਜੀ। ਤੇ ਮੇਰੀਆਂ ਵੀ ਇੱਕ ਦੋ ਮਾੜੀਆਂ ਆਦਤਾਂ ਤੇ ਮੈਂ ਗੱਲ ਵਿੱਚ ਕੱਟ ਦਿੰਦਾ ਹਾਂ, ਤੇ ਮੈਨੂੰ ਮੇਰੇ ਸਰੋਤਿਆਂ ਨੇ ਵੀ ਬਹੁਤ ਇੱਕ ਦੋ ਨੇ ਦੋ ਤਿੰਨਾਂ ਨੇ ਕਿਹਾ ਆ, ਤੇ ਮੇਰੇ ਘਰ ਦੇ ਵੀ ਫੀਡਬੈਕ ਇੱਦਾਂ ਹੀ ਦਿੰਦੇ ਨੇ ਜੀ, ਮੇਰੇ ਪੇਰੈਂਟਸ, ਮੇਰੀ ਵਾਈਫ, ਬੱਚੇ ਵੀ ਸਾਰੇ ਫੀਡਬੈਕ ਦਿੰਦੇ ਨੇ, ਸੋ ਮੈਂ ਵੀ ਉਹ ਇੱਕ ਆਪਣੀ ਆਦਤ ਜਿਹੜੀ ਹੈ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਅਮਰੀਕ ਜੀ, ਮੈਂ ਗੱਲ ਕੱਟ ਦਿੰਦਾ ਉਹਨਾਂ ਤੇ ਬੰਦਾ ਹਮੇਸ਼ਾ ਹੀ ਸਿੱਖਦਾ ਰਹਿੰਦਾ। ਸਾਡੇ ਨਾਲ ਗੁਰਜੀਤ ਸਿੱਖੋਂ ਕ੍ਰੇਗੀਵਰਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਸ਼ੁਕਰੀਆ ਜੀ ਅਸੀਸ ਦੇਣ ਵਾਸਤੇ। ਤੇ ਮਾਵਾਂ ਦੇ ਪੁੱਤ ਮਰ ਗਏ, ਘਰ ਖਤਮ ਹੋ ਗਏ, ਕੁਝ ਦਿਨ ਰਾਜਨੀਤੀ ਹੋਊਗੀ, ਸਭ ਦੇ ਹੌਲ ਪੈਣਗੇ ਕਿਸੇ ਨਾਲ ਕਿਸੇ ਦੀ ਗੱਲ ਤੇ, ਪਰ ਕੁਝ ਦਿਨ ਬਾਅਦ ਸਾਰੇ ਭੁੱਲ ਜਾਣਗੇ, ਇਹੀ ਤਾਂ ਹੁੰਦਾ ਹੈ ਹੁਣ ਤੱਕ, ਹੁੰਦਾ ਆਇਆ ਹੁਣ ਤੱਕ, ਜੰਗ ਤਾਂ ਕਦੇ ਵੀ ਨਹੀਂ ਕਰਨਗੇ ਦੋਨੋਂ ਦੇਸ਼, ਇਹ ਖਬਰਾਂ ਸਿਰਫ ਲੋਕਾਂ ਲਈ ਨੇ, ਇਨ੍ਹਾਂ ਦੇ ਗੁੱਸੇ ਨੂੰ ਸੈਟਿਸਫਾਈ ਕਰਨ ਦੇ ਲਈ, ਰੱਬ ਅਮਨ ਬਣਾਈ ਰੱਖੇ ਜੀ। ਬਿਲਕੁਲ ਸ਼ਾਂਤੀ ਬਣਾਈ ਰੱਖੇ, ਬੜਾ ਨੁਕਸਾਨ ਹੋਇਆ ਲੜਾਈਆਂ ਦੇ ਵਿਚ, ਕਲਾਈਆਂ ਦੇ ਵਿਚ, ਮੈਨੂੰ ਲੱਗਦਾ ਨਹੀਂ ਹੁਣ ਲੜਾਈ ਹੋਏਗੀ, ਇਹ ਵੈਸੇ ਫੇਸਬੁੱਕ ਹੀ ਲੜਾਈ ਲੱਗਦੀ ਮੈਨੂੰ ਜ਼ਿਆਦਾ। ਸੋ ਅਮਰੀਕ ਜੀ ਮਸਲੇ ਜਿਹੜੇ ਆਪਾਂ ਛੋਹਣੇ ਆ ਉਹਦੇ ਵਿਚ ਜਿਹੜੇ ਪੇਰੈਂਟ ਵੀਜ਼ਾ ਉਹਤੇ ਆਪਾਂ ਗੱਲ ਕਰਨੀ ਆ, ਡੋਮੈਸਟਿਕ ਵਾਇਲੈਂਸ ਤੇ ਗੱਲ ਕਰਨੀ ਆ, ਤੇ ਹੋਰ ਜਿਹੜੇ ਮਸਲੇ ਕਈ ਆਏ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ। ਪਰ ਇੱਕ ਗੀਤ ਪੰਜਾਬੀ ਦਾ ਸੁਣਨਾ ਹੈ ਜੀ। ਹਰਫ ਚੀਮਾ ਨੇ ਗਾਇਆ ਸੀ ਕਾਫੀ ਦੇਰ ਪਹਿਲਾਂ, ਮਤਲਬ 2 ਸਾਲ ਹੋ ਗਏ। ਮੁੰਡੇ ਨੇ ਬਹੁਤ ਸੋਹਣਾ ਵੀਡੀਓ ਵੀ ਬਣਾਇਆ ਸੀ ਤੇ ਆਓ ਇਹ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਆਪਾਂ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮਸਲਿਆਂ ਦੇ ਆਪਾਂ ਗੱਲ ਕਰਾਂਗੇ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਨ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਟੈਲੀਗ੍ਰਾਮ ਦੇ ਰਾਹੀਂ। ਸੁਣਦੇ ਹਾਂ ਹਰਸ਼ ਚੀਮੇ ਨੂੰ।
ਪਿੰਡ ਦੀਆਂ ਗਲੀਆਂ ਚ ਖੇਡ ਖੇਡ ਕੱਢ ਦਿੱਤੇ, ਚੇਤੇ ਆਉਂਦੇ ਬੜੇ ਉਹ ਸਾਲ ਨਹੀਂ ਉਹ ਭੁੱਲਦੇ। ਪਾਥੀਆਂ ਤੇ ਤੇਲ ਪਾ ਪਾ ਵਾਲੀਆਂ ਸੀ ਧੂਣੀਆਂ, ਖੁੰਡਾਂ ਉੱਤੇ ਕੱਢ ਤੇ ਸਿਆਲ ਨਹੀਂ ਉਹ ਭੁੱਲਦੇ। ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ, ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਉਹ ਭੁੱਲਦੇ। ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ, ਜਿਵੇਂ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ। ਸਾਨੂੰ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ। ਪਾਪ ਸੁਣਦੀਆਂ ਯਾਦ ਕਿੱਥੇ ਫੋਕਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕ ਨੀ, ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ। ਬਾਪੂ ਚਾਦਰੇ ਨੂੰ ਤੌਰ ਵੇਖ ਚੀਨ ਦੀ, ਚਾਦਰੇ ਦੇ ਬਾਜੋ ਰੋਵੇ ਜੁੱਤੀ ਵਾਲੀ ਨੋਕਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ, ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ। ਪੰਜਾਬੀ ਬਾਰੇ ਬਾਣ ਨਾਲ ਕਹਿੰਦੇ ਆ, ਲਿਖਣੀ ਨੀ ਆਉਂਦੀ ਬਸ ਥੋੜੀ ਫੜ ਲੈਨੇ ਤੇਰੇ ਪੰਜਾਂ ਪਾਣੀਆਂ ਨੂੰ, ਲੱਗੀ ਕੈਸੀ ਟੋਕਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ, ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ। ਨਾ ਪੰਜਾਬੀ ਜਾਵੇ ਸੱਚੀ ਗੱਲ ਆਖੀ ਜਾਵੇ, ਚੀਮਾ ਇੱਕ ਠੋਕਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ, ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ, ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ।
ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਕ ਸਟਰੀਟ, ਬਲੈਕ ਟਾਊਨ, ਸਿਡਨੀ।
CD batteries। CD batteries।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-30।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
Accountant smart, accountant smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ, ਮੈਲਬਰਨ, ਅਕਾਊਂਟੈਂਟ ਸਮਾਰਟ, ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-96-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ। ਅਗਰ ਹੁਣੇ ਹੁਣੇ ਸਾਡੇ ਨਾਲ ਜੁੜੇ ਹੋ, ਪ੍ਰੋਗਰਾਮ ਦੂਸਰੇ ਹਿੱਸੇ ਦੇ ਵਿਚ ਸ਼ੁਰੂ ਹੋ ਚੁੱਕਾ, 10:07 ਈਸਟਰਨ ਆਸਟ੍ਰੇਲੀਅਨ ਟਾਈਮ ਦੇ ਮੁਤਾਬਿਕ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਹਾਜ਼ਰ ਨੇ। ਸੋ ਅਮਰੀਕ ਜੀ, ਇਕ ਵਾਰੀ ਫੇਰ ਸਵਾਗਤ ਕਰਦੇ ਹਾਂ, ਔਰ ਬਹੁਤ ਸਾਰੇ ਸੱਜਣ ਮਿੱਤਰ ਸੁਨੇਹਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਤੇ ਆਪਾਂ ਉਹ ਵੀ ਲੈ ਲਈਏ ਪਹਿਲਾਂ ਮੈਸੇਜ, ਫਿਰ ਇਕੋ ਜਿਹੜਾ ਮਸਲਾ ਆ ਆਪਾਂ ਉਤੇ ਡਿਸਕਸ ਕਰਾਂਗੇ, ਸਾਂਝਾ ਕਰਾਂਗੇ। ਹਾਂਜੀ, ਸੁਨੇਹਾਂ ਦੇ ਵਿਚ ਸਾਡੇ ਨਾਲ ਅਵਤਾਰ ਮਾਨ ਜੀ ਜੁੜੇ ਸਨ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਸ਼ੁਰੂ ਦੇ ਵਿਚ ਨਾ ਕਹਿੰਦੇ ਤੁਸੀਂ ਇਕ ਬੁੱਲੇ ਸ਼ਾਹ ਦਾ ਸ਼ੇਅਰ ਪੜਿਆ ਸੀ ਤੇ ਉਹ ਇਕ ਵਾਰੀ ਫੇਰ ਰਿਪੀਟ ਕਰਦੇ ਹੋ। ਚਲੋ, ਬਹੁਤ ਵਧੀਆ ਸੀ ਜੀ, ਚੰਗੀ ਚੀਜ਼ ਨੂੰ ਰਿਪੀਟ ਕਰਨ ਦੇ ਵਿਚ ਕੋਈ ਹਰਜ ਨਹੀਂ। ਉਹ ਇਸ ਤਰ੍ਹਾਂ ਸੀ ਜੀ ਕਿ ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭਨਾਂ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ, ਮੈਂ ਕਰਕੇ ਹਾਰੇ। ਵਧੀਆ ਜੀ ਸ਼ੇਰ ਅਮਰੀਕ ਜੀ,
ਕਮਾਲ ਹੋ ਗਿਆ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਮੈਂ ਤਾਂ ਪਹਿਲਾਂ ਗੱਲ ਸਾਂਝੀ ਕਰ ਲਵਾਂ, ਤੁਹਾਡੀ ਫੋਟੋ ਇੱਥੇ ਮੈਂ ਫੇਸਬੁੱਕ ਤੇ ਦੇਖ ਰਿਹਾ ਇਸ ਵੇਲੇ, ਕਮਾਲ ਹੀ ਹੋਈ ਪਈ ਹੈ। ਸੰਬੰਧੀ ਤੁਹਾਨੂੰ ਤਾਂ ਟਿਕਟ ਮਿਲ ਸਕਦੀ ਪੰਜਾਬ ਦੇ ਵਿਚ?
ਅੱਛਾ,
ਥੋੜੀ ਹੋਰ ਕੋਸ਼ਿਸ਼।
ਟ੍ਰੇਨ ਦੀ
ਨਹੀਂ, ਅੱਜ ਕੱਲ ਟਿਕਟ ਤਾਂ ਇਲੈਕਸ਼ਨ ਦੀ ਮਿਲਣੀ ਹੁੰਦੀ, ਥੋੜੀ ਹੋਰ ਕੋਸ਼ਿਸ਼ ਕਰੋ, ਤੁਸੀਂ ਦਾਅਵੇਦਾਰ ਵੀ ਹੋ ਸਕਦੇ ਆ ਸੀ ਐਮ ਦੇ।
ਅੱਛਾ, ਸੀ ਐਮ ਦੇ, ਕਿਆ ਬਾਤ ਹੈ ਜੇ। ਮੈਨੂੰ ਲੱਗਦਾ ਤੁਸੀਂ ਮੇਰੀ ਨੀਲੀ ਪੱਗ ਦੇਖ ਕੇ ਤਾਂ ਨੀ ਕਹੀ ਜਾਂਦੇ?
ਬਿਲਕੁਲ ਬਿਲਕੁਲ, ਤੁਹਾਡੇ ਇਲਜ਼ਾਮ ਲੱਗਦੇ ਆ ਨਾ, ਤੁਸੀਂ ਅਕਾਲੀ ਦਲ ਨੂੰ ਉਲੇਖ ਕਰਦੇ ਆ, ਇਹਦੇ ਕੋਈ ਸ਼ੱਕ ਤਾਂ ਲੱਗਦੀ ਨੀ।
ਸ਼ੱਕ ਦੇਖ ਲੋ, ਮੈਨੂੰ ਲੱਗਦਾ ਮੈਂ ਵਿਕ ਗਿਆ ਅਮਰੀਕ ਜੀ। ਮੈਨੂੰ ਤਾਂ ਗਿਆਨੀ ਸੰਤੋਖ ਸਿੰਘ ਹੋਣਾ ਨੇ ਨੀਚੇ ਉਹਦੇ ਕਮੈਂਟ ਲਿਖਿਆ, ਕਹਿੰਦੇ ਅਕਾਲੀ ਸੱਜਣ ਦੀਆਂ ਵਧਾਈਆਂ ਜੀ, ਗੁਰੂ ਕੀ ਨਗਰੀ ਪਟਨਾ ਸਾਹਿਬ ਤੋਂ ਭਤੀਜ।
ਹਾਂਜੀ ਹਾਂਜੀ, ਇੱਥੇ ਮੇਰੇ ਵੀ ਭਾਣਜੇ ਨੇ ਤੁਹਾਨੂੰ ਲਾਈਕ ਕੀਤਾ, ਦਵਿੰਦਰ ਭਮਰੇ ਨੇ ਜਲੰਧਰ ਤੋਂ, ਮੈਂ ਉਹ ਵੀ ਦੇਖ ਰਿਹਾ ਇੱਥੇ, ਉਹ ਵੀ ਤੁਹਾਨੂੰ ਫਾਲੋ ਕਰਦਾ ਤੁਹਾਨੂੰ ਮੈਂ।
ਪਤਾ ਨੀ ਜੀ,
ਬਿਲਕੁਲ ਗੱਲ ਠੀਕ ਹੈ
ਅਮਰੀਕ ਜੀ, ਪਤਾ ਨੀ ਕੀ ਗੱਲ ਹੈ, ਮਤਲਬ ਮੇਰੇ ਕੋਲ ਇਸੇ ਮਟੀਰੀਅਲ ਦੀਆਂ 3 ਰੰਗਾਂ ਦੀਆਂ ਪੱਗਾਂ ਨੇ ਤੇ ਸਾਰਿਆਂ ਨੂੰ ਵੱਧ ਕੁਦਰਤੀ ਸੈੱਟ ਇਹ ਰੰਗ ਦੀ ਆਉਂਦੀ ਹੈ, ਪਤਾ ਨੀ ਕੀ ਗੱਲ ਹੈ। ਮੈਨੂੰ ਤਾਂ ਲੱਗਦਾ ਮਤਲਬ ਜਾਂ ਤਾਂ ਤੁਹਾਨੂੰ ਪਤਾ ਕਿ ਕਲਯੁਗ ਦਾ ਰੰਗ ਜਿਹੜਾ ਆ ਉਹ ਨੀਲਾ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਵੈਸੇ।
ਤੁਹਾਨੂੰ
ਪਤਾ ਨੀ, ਤੁਹਾਨੂੰ ਪਤਾ ਨੀ ਜਿਹੜਾ ਹਰੇਕ ਯੁੱਗ ਦਾ ਜਿਹੜਾ ਆ ਜਿਦਾਂ ਵੱਖਰੇ ਵੱਖਰੇ ਰੰਗ ਆ ਜਿਦਾਂ ਵੇਦਾਂ ਦੇ ਹਿਸਾਬ ਨਾਲ ਹਨਾ ਹਾਂਜੀ ਤੇ ਉਸ ਓਹਦੇ ਲਹਿਜੇ ਦੇ ਨਾਲ ਨਾ ਮਤਲਬ ਜਿਸ ਤਰ੍ਹਾਂ ਰੰਗ ਡਿਫਾਈਨ ਕੀਤੇ ਗਏ ਤਾਂ ਉਹ ਬੜਾ ਮਤਲਬ ਤੁਹਾਡੇ ਨਾਲ ਸਾਂਝਾ ਕਰਾਂ ਥੋੜੀ ਜਿਹੀ ਇਹ ਵੀ ਗਿਆਨ ਦੀ ਗੱਲ ਹੈ ਇੱਕ ਤੇ ਇਸ ਨੂੰ ਨਾ ਮਤਲਬ ਪਹਿਲੇ ਪਾਤਸ਼ਾਹ ਨੇ ਨਾ ਰਾਗ ਆਸਾ ਦੇ ਵਿਚ ਕਿਹਾ ਕਿ ਕਹਿੰਦੇ ਕਿ ਜਿਹੜਾ ਸਾਮਵੇਦ ਹੈ ਨਾ ਸਾਮਵੇਦ ਕਹਿ ਰਿਹਾ ਹੈ ਕਿ ਜਿਹੜਾ ਚਿੱਟਾ ਸਵਾਮੀ ਦਾ ਰੰਗ ਜਿਹੜਾ ਉਹ ਚਿੱਟਾ ਹੈ ਹਨਾ ਤੇ ਤੇ ਜਿਹੜਾ ਮਤਲਬ ਬਾਕੀ ਜਿਹੜੇ ਜਿੱਦਾਂ ਹੁਣ ਤਰੇਤੇ ਦਾ ਰੰਗ ਹੈ ਉਹ ਨੀਲਾ ਮਤਲਬ ਸਾਂਵਲਾ ਆ ਸੋ ਇਸ ਤਰ੍ਹਾਂ ਹੈ ਨਾ ਤੇ ਜਿਹੜਾ ਕਹਿੰਦੇ ਨੇ ਕਿ ਕੱਲ ਦੇ ਵਿਚ ਕਲਯੁਗ ਦਾ ਰੰਗ ਕੀ ਹੈ ਕਲਮੇ ਵੇਦ ਅਧਰਮਣ ਹੋਆ ਨਾ ਖੁਦਾਈ ਅਲੋਪ ਆ ਹਨਾ ਵੀ ਜਿਹੜਾ ਕਲਯੁਗ ਦੇ ਵਿਚ ਅਧਰਮਣ ਵੇਦ ਹੋਇਆ ਤੇ ਖੁਦਾ ਦਾ ਜਿਹੜਾ ਨਾਮ ਹੈ ਉਹ ਰੱਬ ਦਾ ਨਾਮ ਉਹ ਅੱਲਾ ਪੈ ਗਿਆ ਨੀਲ ਵਸਤਰ ਲਏ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਆ ਮਤਲਬ ਉਹਨਾਂ ਨੇ ਨੀਲੇ ਕੱਪੜੇ ਪਹਿਨ ਲਏ ਤੇ ਤੁਰਕਾਂ ਤੇ ਪਠਾਣਾ ਨੇ ਇਸ ਦਾ ਅਮਲ ਕੀਤਾ ਕਿਉਂਕਿ ਉਹ ਵੀ ਨੀਲੇ ਕੱਪੜੇ ਪਾਉਂਦੇ ਸੀ ਹਨਾ ਸੋ ਜਿਹੜਾ ਨੀਲਾ ਰੰਗ ਹੈ ਨਾ ਅਧਰਮਣ ਵੇਦ ਦਾ ਜਿਹੜਾ ਰੰਗ ਹੈ ਕਲਯੁਗ ਦਾ ਰੰਗ ਹੈ ਉਹ ਨੀਲ ਰੰਗ ਹੈ ਤੇ ਵੈਸੇ ਤਾਂ ਉਹ ਕਹਿੰਦੇ ਇਹਨਾਂ ਦੇ ਵਿਚ ਕੋਈ ਬਹੁਤਾ ਲੈਣ ਦੇਣ ਨੀ ਹੈਗਾ ਇਹ ਬਹੁਤੇ ਮਾਇਨੇ ਨੀ ਰੱਖਦੇ ਕਿਉਂਕਿ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਦਾ ਤਉ ਨਾਨਕ ਮੁਖ ਅੰਤਰ ਪਾਏ ਜਿਹੜਾ ਕੋਈ ਮਤਲਬ ਭਗਤੀ ਕਰਕੇ ਆਪਣੇ ਆਪ ਨੂੰ ਨੀਚ ਸਦਾਉਂਦਾ ਹੈ ਮੁਖ ਅੰਤਰ ਤਾਂ ਮੋਕਸ਼ ਤਾਂ ਉਹਨੂੰ ਹੀ ਪ੍ਰਾਪਤ ਹੁੰਦਾ ਆ ਪਰ ਫਿਰ ਵੀ ਜਿਹੜੇ ਯੁੱਗਾਂ ਦੇ ਰੰਗ ਨੀਲਾ ਰੰਗ ਜਿਹੜਾ ਆ ਉਹ ਮੰਨਿਆ ਗਿਆ ਵੀ ਕਲਯੁਗ ਦਾ ਰੰਗ ਨੀਲਾ ਮੈਨੂੰ ਲੱਗਦਾ ਮੇਰੇ ਤੇ ਕਲਯੁਗ ਪੂਰਾ ਪ੍ਰਕੋਪ ਮੇਰੇ ਤੇ ਹੀ ਚੱਲ ਰਿਹਾ
ਇੱਕ ਹੋਰ ਵੀ ਗੱਲ ਆ ਨੀਲੀ ਭਗਤ ਤੁਸੀਂ ਵਿੱਚ ਇੱਕ ਬਣ ਲਈ ਆ ਤੇ ਮੈਨੂੰ ਮੈਨੂੰ ਨਾ ਤੁਹਾਡੀ ਮੈਨੂੰ ਇੱਕ ਰਿਕੁਐਸਟ ਮੈਂ ਕਰਨੀ ਚਾਹਨਾ ਕਿ ਲੀਡਰ ਨਾ ਬਣਿਓ ਨਹੀਂ ਤਾਂ ਤੁਹਾਨੂੰ ਤੂੰਬੀ ਦੀ ਲੋੜ ਪੈਣੀ ਆ ਉੱਪਰ ਜਾ
ਤੂੰਬੀ
ਹਰਿਮੰਦਰ ਕਾਂਗ ਨੇ ਦੋ ਤੂੰਬੀਆਂ ਦੀਆਂ ਫੋਟੋਆਂ ਭੇਜੀਆਂ ਆ ਤੂੰਬੀ ਦੀ ਲੋੜ ਪੈਂਦੀ ਲੀਡਰਾਂ ਨੂੰ ਬਹੁਤ
ਜਿਆਦਾ
ਇਸ ਲਈ ਲੀਡਰ ਬਣ ਜਾਂਦੇ ਨਾ
ਹਾਂਜੀ ਹਾਂਜੀ ਚਲੋ ਤੂੰਬੀ ਤਾਂ ਫੇਰ ਕਟਕਾਉਣੀ ਪੈਂਦੀ ਆ ਤੇ ਚਲੋ ਇਹ ਤਾਂ ਤੁਸੀਂ ਮੇਰੀ ਫੋਟੋ ਦੀ ਗੱਲ ਤੇ ਇਧਰ ਦਿਲ ਵਾਲੀ ਗੱਲ ਦੇ ਵਿਚ ਕੁਲਵਿੰਦਰ ਹੁਣੀ ਵੀ ਜੁੜੇ ਨੇ ਕਹਿੰਦੇ ਨੇ ਕਿ ਵੀਰ ਜੀ ਫੇਰ ਤਾਂ ਤੁਸੀਂ ਮੇਰੇ ਨਾਲ ਦੋ ਸਾਲ ਹੀ ਪੁਰਾਣੇ ਹੋ ਉਹਨਾਂ ਦਾ 75 ਦਾ ਜਨਮ ਹੈ ਪੂਰੇ ਹਫ਼ਤੇ ਦਾ ਥਕੇਵਾ ਜਿਹਾ ਲਾ ਦਿੰਦੇ ਹੋ ਉਹਨਾਂ ਨੇ ਮੇਰੀ ਫੋਟੋ ਦੇ ਹੇਠਾਂ ਵੀ ਕਮੈਂਟ ਮੇਰੀ ਫੋਟੋ ਹੇਠਾਂ ਕਮੈਂਟ ਪਾਇਆ ਸੀ ਕਹਿੰਦੇ ਪੰਜਾਬੀ ਮੀਡੀਆ ਦਾ ਜਰਨੈਲ ਸ੍ਰੀ ਅਮਨਦੀਪ ਸਿੰਘ ਆਸਟ੍ਰੇਲੀਆ ਉਹ ਤੁਸੀਂ ਐਵੇਂ ਜਰਨੈਲ ਬਣਾਈ ਜਾਂਦੇ ਹੋ ਤੇ ਚਲੋ ਸੁਣ ਰਾਜ ਮੈਂ
ਪੱਗ ਤਾਂ ਤੁਹਾਡੇ ਕੋਲ ਹੈਗੀ ਇੱਕ ਹੋਰ ਵੀ
ਹਾਂਜੀ ਕਿਹੜੀ
ਮੇਲਿਆਂ ਵਾਲੀ
ਠੀਕ ਹੈ ਜੀ ਠੀਕ ਹੈ ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਇੰਜੋਇੰਗ ਦਾ ਪ੍ਰੋਗਰਾਮ ਕਹਿੰਦੇ ਨੇ ਕਿ ਕੱਲ ਨੂੰ ਤੁਸੀਂ ਵੀ ਆਰ ਕਮਿੰਗ ਟੂ ਯੂਅਰ ਸਿਟੀ ਟੂਡੇ ਸਟੇਇੰਗ ਦੇਅਰ ਐਂਡ ਕਮ ਬੈਕ ਟੁਮਾਰੋ ਅੱਛਾ ਜੀ ਬ੍ਰਿਸਬੇਨ ਆਸਟ੍ਰੇਲੀਆ ਤੋਂ ਤੇ ਸੱਜਣੋ ਮਿੱਤਰੋ ਮਾਫ਼ੀ ਚਾਹੁੰਦਾ ਅੱਜ ਤੁਹਾਨੂੰ ਮਿਲ ਨਹੀਂ ਹੋਣਾ ਕਿਉਂਕਿ 11 ਵਜੇ ਅਸੀਂ ਅੱਜ ਕੇਨਸ ਨੂੰ ਜਾ ਰਹੇ ਹਾਂ ਸੋ ਤੁਸੀਂ ਇੱਧਰ ਆ ਜਾਣਾ ਅਸੀਂ ਤੁਹਾਡੇ ਵੱਲ ਚੱਲ ਜਾਣਾ ਬੈਲੈਂਸ ਕਰ ਦੇਣਾ ਜੀ ਤੇ ਆਕਾਸ਼ਦੀਪ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਹੋਰ ਕੀ ਹਾਲ ਚਾਲ ਜੀ ਪ੍ਰੋਫਾਈਲ ਪਿਕ ਵਾਲੀ ਤਾਂ ਆਤੀ ਆ ਜੀ ਕਰਵਾਈ ਪਈ ਜਮਾ ਧਰਮਿੰਦਰ ਵਾਲਾ ਕਹਿੰਦੇ ਜਮਾ ਧਰਮਿੰਦਰ ਵਾਲਾ ਮੜੰਗਾ ਪੈਂਦਾ ਕਮਾਲ ਹੋ ਗਈ ਦੇਖੋ ਜੀ ਉਹਨੇ ਮੈਨੂੰ ਧਰਮਿੰਦਰ ਨਾਲ ਜੋੜਤਾ ਸਤਿੰਦਰਪਾਲ ਸਿੰਘ ਸਿਰਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ ਤੇ ਉਹ ਵੀ ਕਹਿੰਦੇ ਨੇ ਇੱਕ ਫੋਟੋ ਭੇਜੀ ਆ ਉਹਨਾਂ ਨੂੰ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਭਾਰ ਤੇ ਇਹ ਵੀ ਇੱਕ ਮਤਲਬ ਸੈਟਿਸਫੈਕਸ਼ਨ ਸੰਤੋਖ ਦੀ ਨਿਸ਼ਾਨੀ ਹੈ ਜੀ ਕਿਉਂਕਿ ਫਕੀਰਾਂ ਦੇ ਕੋਲ ਕੰਬਲੀ ਹੁੰਦੀ ਹੈ ਇੱਕ ਤੇ ਉਹ ਵੀ ਕਹਿੰਦੇ ਸੜ ਗਈ ਤੇ ਫਕੀਰ ਕਹਿੰਦਾ ਵੀ ਚਲੋ ਚੰਗਾ ਹੋਇਆ ਇਹ ਵੀ ਜਿਹੜਾ ਮੋਢਿਆਂ ਤੋਂ ਭਾਰ ਲੈ ਗਿਆ ਅਸਲ ਦੇ ਵਿੱਚ ਕੰਬਲੀ ਜਿਹੜੀ ਹੈ ਉਹ ਸੂਫੀ ਮਤ ਦੇ ਵਿਚ ਕੰਬਲੀ ਨੂੰ ਅਮਰੀਕ ਜੀ ਇੱਕ ਜਿਹੜੀ ਦੇਹ ਹੈ ਨਾ ਸਾਡੀ ਸਰੀਰ ਉਹਨੂੰ ਕੰਬਲੀ ਕਿਹਾ ਗਿਆ ਹਾਂਜੀ ਇੱਕ ਕੰਬਲੀ ਵੰਗ ਰਹੀ ਹੈ ਆਤਮਾ ਦੇ ਉੱਤੇ ਇੱਕ ਕੰਬਲੀ ਪਾਈ ਹੋਈ ਹੈ ਸਰੀਰ ਨੂੰ ਇਹ ਕਿਹਾ ਇੱਕ ਮਤਲਬ ਇਹਦੇ ਵਿਚ ਇੱਕ ਸਿੰਬਲ ਹੈ ਕੰਬਲੀ ਸੋ ਪਰ ਮੈਂ ਦੁਬਾਰਾ ਸ਼ੇਅਰ ਕਰਦਾ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਪਾਰ ਬਹੁਤ ਸੋਹਣਾ ਜੀ ਜਗਤਾਰ ਗਿੱਲ ਹੁਣੀ ਮੈਸੇਜ ਭੇਜ ਰਹੇ ਨੇ ਆਪਾਂ ਥੋੜੀ ਦੇਰ ਬਾਅਦ ਲਵਾਂਗੇ ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਆ ਗਏ ਨੇ ਤੇ ਬਾਕੀ ਦਲਜੀਤ ਸਿੰਘ ਮਹਿਤਾ ਚੌਂਕ ਸੋਨੀ ਬਰਾਲ ਲੀਟਨ ਸਾਰੇ ਪ੍ਰੋਗਰਾਮ ਦੇ ਜੁਆਇਨ ਕਰ ਰਹੇ ਨੇ ਸੋ ਅਮਰੀਕ ਜੀ, ਹੁਣ ਜਿਹੜਾ ਆਪਾਂ 5 ਈਅਰ ਓਲਡ ਵੀਜ਼ਾ, 5 ਈਅਰ ਓਲਡ ਨੀ 5 ਈਅਰ ਵੀਜ਼ਾ ਜਿਹੜਾ ਹਾਂਜੀ ਆਫਰ ਕਰ ਰਹੀ ਹੈ ਸਰਕਾਰ ਆਸਟ੍ਰੇਲੀਅਨ ਵੀਜ਼ਾ, ਤੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ। ਪਹਿਲਾਂ ਜਿਹੜਾ ਵੀਜ਼ਾ ਸੀ ਉਹ ਜੀ 3 ਈਅਰ ਵੀਜ਼ਾ ਸੀਗਾ, ਲੱਗ ਜਾਂਦਾ ਹੁੰਦਾ ਸੀ, ਤੇ ਇਸ 3 ਈਅਰ ਵੀਜ਼ਾ ਦੇ ਵਿਚ ਜਿਹੜੇ ਪੇਰੈਂਟਸ ਨੇ ਉਹ ਆ ਸਕਦੇ ਨੇ, ਤੇ ਪਰ ਉਹਨਾਂ ਦੀ ਕੰਡੀਸ਼ਨ ਹੁੰਦੀ ਸੀ ਸ਼ਾਇਦ 6 ਮਹੀਨੇ ਬਾਅਦ ਉਹਨਾਂ ਨੂੰ ਕੰਟਰੀ ਆਊਟ ਕਰਨਾ ਪੈਂਦਾ ਸੀ, ਤੇ 3 ਵਾਰੀ ਸ਼ਾਇਦ ਉਹ ਕਰ ਸਕਦੇ ਨੇ। ਸੋ ਇਹ ਇੱਕ ਫੈਸਿਲਿਟੀ ਮਿਲੀ ਹੋਈ ਸੀ, ਪਰ ਉਸ ਤੋਂ ਵੀ ਕਾਫੀ ਪਰੇਸ਼ਾਨੀ ਸੀ ਇੱਥੋਂ ਦੇ ਸਿਟੀਜ਼ਨਸ ਨੂੰ ਜਿਹੜੇ ਮਤਲਬ ਆਪਣੇ ਪੇਰੈਂਟਸ ਨੂੰ ਮੰਗਾਉਂਦੇ ਸਨ, ਕਿਉਂਕਿ 6 ਮਹੀਨੇ ਬਾਅਦ ਉਹਨਾਂ ਨੂੰ ਕੰਟਰੀ ਆਊਟ ਕਰਨਾ ਪੈਂਦਾ ਸੀ, ਫੇਰ ਆਉਣਾ ਪੈਂਦਾ ਸੀ, ਤੇ ਉਹਦੇ ਨਾਲ ਕੀ ਆ ਵੀ ਉਹ ਲਗਾਤਾਰ 3 ਸਾਲ ਨਹੀਂ ਸੀ ਰਹਿ ਸਕਦੇ, ਤੇ ਆਉਣਾ ਜਾਣਾ ਪੈਂਦਾ ਸੀ, ਉਹ ਹੈਰੈਸਮੈਂਟ ਹੁੰਦੀ ਸੀ ਜਾਂ ਬੜੇ ਪਰੇਸ਼ਾਨ ਸੀ। ਸੋ ਇੱਕ ਬੜੀ ਮੰਗ ਸੀ ਕਿ ਇਹੋ ਜਿਹਾ ਵੀਜ਼ਾ ਆਜ਼ਾਦ ਕੀਤਾ ਜਾਵੇ ਜਿਸ ਦੇ ਨਾਲ ਪੇਰੈਂਟਸ ਜਿਹੜੇ ਨੇ ਲੰਬੇ ਸਮੇਂ ਤੱਕ ਇੱਥੇ ਰਹਿ ਸਕਣ। ਮੈਂ ਇੱਥੇ ਦੱਸਦਾ ਕਿ ਇੱਕ ਹੈਗਾ ਆ ਪੇਰੈਂਟ ਵੀਜ਼ਾ, ਪਰਮਾਨੈਂਟ ਪੇਰੈਂਟ ਵੀਜ਼ਾ, ਅਮਰੀਕ ਜੀ ਉਹਦਾ ਬੜਾ ਭੁਲੇਖਾ ਲੱਗਦਾ ਸਾਡੇ ਮਤਲਬ ਜਿਹੜੇ ਇੱਥੇ ਦੇ ਰਹਿਣ ਵਾਲੇ ਨੇ, ਪੰਜਾਬੀ ਆ ਜਾਂ ਭਾਰਤੀ ਆ ਜਾਂ ਕਿਸੇ ਵੀ ਹੋਰ ਕੰਟਰੀ ਦੇ, ਕਿ ਉਹ ਵੀਜ਼ੇ ਜਿਹੜਾ ਮੈਕਨਿਜ਼ਮ ਹੈ ਪਹਿਲਾਂ ਉਹਦੇ ਬਾਰੇ ਆਪਾਂ ਗੱਲ ਕਰ ਲਈਏ। ਸੋ ਮੰਨ ਲਓ ਅਗਰ ਤੁਸੀਂ ਇੱਥੇ ਸਿਟੀਜ਼ਨ ਹੋ ਜਾਂਦੇ ਹੋ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਮੰਗਾਉਣਾ ਚਾਹੁੰਦੇ ਹੋ ਤਾਂ 2 ਤਰੀਕੇ ਨਾਲ ਮੰਗਾ ਸਕਦੇ ਹੋ। ਇੱਕ ਤਾਂ ਤੁਸੀਂ ਅਪਲਾਈ ਕਰਦੇ ਹੋ ਪੇਰੈਂਟ ਸਟ੍ਰੀਮ ਦੇ ਵਿਚ, ਹਨਾ, ਤੇ ਉਹ ਜਿਹੜੇ ਉਹਦੀ ਤਕਰੀਬਨ ਮਤਲਬ 5-7 ਹਜ਼ਾਰ ਫੀਸ ਹੈ, ਤੇ ਉਹਦੇ ਵਿਚ ਸਿਰਫ 1500 ਅਸਾਮੀਆਂ ਨੇ, 1500 ਪੇਰੈਂਟਸ ਆ ਸਕਦੇ ਨੇ, ਉਹਦੀ ਲਾਈਨ ਬੜੀ ਲੰਬੀ ਲੱਗੀ ਹੋਈ ਆ। ਪਰ ਤੁਸੀਂ ਉਹਦਾ ਉਸ ਨੂੰ ਕਾਊਂਟਰ ਕਰਨ ਦੇ ਲਈ, ਕਿਉਂਕਿ ਐਪਲੀਕੇਸ਼ਨ ਬਹੁਤ ਲੱਗੀਆਂ ਹੋਈਆਂ ਨੇ, ਉਸ ਨੂੰ ਕਾਊਂਟਰ ਕਰਨ ਦੇ ਲਈ ਸਰਕਾਰ ਨੇ ਫਿਰ ਇੱਕ ਹੋਰ ਵੀਜ਼ਾ ਕੱਢਿਆ ਤਕਰੀਬਨ 8-10 ਸਾਲ ਪਹਿਲਾਂ, ਜਿਸ ਦੇ ਅਧੀਨ ਇਹ ਕਰਤਾ ਵੀ ਤੁਸੀਂ $47,000 ਪਰ ਪੇਰੈਂਟ ਜਮ੍ਹਾਂ ਕਰਾ ਦਿਓ, ਤੇ ਉਹ ਤੁਹਾਨੂੰ ਮਤਲਬ ਸਾਲ 1.5 ਸਾਲ ਦੇ ਵਿਚ, ਅੱਗੇ ਤਾਂ 6 ਮਹੀਨਿਆਂ ਚ ਵੀ ਵੀਜ਼ੇ ਲੱਗਦੇ ਰਹੇ ਨੇ, ਹੁਣ ਸ਼ਾਇਦ 1.5-2 ਸਾਲ ਹੋ ਗਏ ਨੇ, ਵੀ 2 ਸਾਲਾਂ ਦੇ ਵਿਚ ਤੁਹਾਡੇ ਪੇਰੈਂਟਸ ਜਿਹੜੇ ਪਰਮਾਨੈਂਟ ਆਸਟ੍ਰੇਲੀਆ ਚ ਆ ਜਾਣਗੇ ਪੱਕੇ, ਰਾਈਟ। ਤੇ ਉਹਦੀ $47,000 ਪਰ, ਹਨਾ, ਪੇਰੈਂਟ, ਤੇ ਉਹਦੇ ਨਾਲ ਕੀ ਆ ਕਿ ਹੁਣ ਕਈ ਵਾਰੀ ਇੱਦਾਂ ਹੁੰਦੀ ਆ ਕਿ ਪੇਰੈਂਟਸ ਜਿਹੜੇ ਨੇ ਉਹ ਏਜਡ ਹੁੰਦੇ ਨੇ, 60+ ਹੁੰਦੇ ਨੇ, ਉਹਨਾਂ ਦੇ ਜਿਹੜੇ ਲਾਈਫ ਸਪੈਨ ਹੈ, ਚਲੋ ਉਹ ਇੱਦਾਂ ਗਿਣਿਆ ਵੀ 10 ਸਾਲ ਹੋਰ ਹੈ, ਹੁਣ 10 ਸਾਲ ਤਾਂ ਵੇਟ ਚ ਲੱਗ ਜਾਂਦੇ ਸੀ, ਇਸ ਕਰਕੇ ਜਿਹੜੇ ਬੱਚੇ ਸੀ ਉਹ ਕਹਿੰਦੇ ਸੀ ਹੁਣ ਅਸੀਂ ਇੱਧਰ ਪੱਕੇ ਹੋਏ ਆ, ਸਾਡੀ ਫੈਮਿਲੀ ਸਟਾਰਟ ਹੋਈ ਆ, ਫਿਰ ਅਸੀਂ ਇੰਡੀਆ ਜਾਵਾਂਗੇ, ਉਹ ਬਿਮਾਰ ਠਮਾਰ ਹੋ ਗਏ ਜਾਂ ਫਿਕਰ ਰਹਿੰਦਾ ਸੀ, ਹਨਾ, ਤੇ ਅਸੀਂ ਉੱਥੇ ਜਾਵਾਂਗੇ, ਕੰਮ ਛੁੱਟੇਗਾ, ਬੱਚਿਆਂ ਦੀ ਕੌਣ ਦੇਖਭਾਲ ਕਰੇਗਾ, ਸੋ ਉਹ ਉੱਧਰ ਦੁਖੀ, ਪੇਰੈਂਟਸ ਉੱਧਰ ਦੁਖੀ, ਬੱਚੇ ਇੱਧਰ ਦੁਖੀ, ਹਨਾ, ਸੋ ਇਸ ਕਰਕੇ ਉਹਨਾਂ ਨੂੰ ਕਈ ਬੱਚੇ ਅਫੋਰਡ ਕਰ ਸਕਦੇ ਸਨ, ਨੌਕਰੀਆਂ ਕਰਦੇ ਸਨ, ਤੇ ਉਹ ਜਾਂ ਪੇਰੈਂਟਸ ਕੋਲ ਪੈਸੇ ਹੁੰਦੇ ਸਨ ਕਿ ਚਲੋ ਉਹਨਾਂ ਨੇ ਪਲਾਟ ਵੇਚਤਾ ਕਿਤੇ, ਹਨਾ, ਜਾਂ ਉਹਨਾਂ ਨੇ ਆਪਣਾ ਘਰ ਵੇਚਤਾ ਜਾਂ ਜ਼ਮੀਨ ਵੇਚ ਕੇ ਇੱਥੇ ਆ ਗਏ, ਇੱਥੇ ਰਹਿਣ ਲੱਗ ਗਏ ਬੱਚਿਆਂ ਦੇ ਕੋਲ, ਸੋ ਇੱਕ ਜ਼ਰੀਆ ਹੁੰਦਾ ਸੀ। ਹੁਣ ਇਹ ਜਿਹੜੀ 47,000 ਕੋਸਟ ਹੈ ਜੀ, ਇਹ 47,000 ਕੋਸਟ ਜਿਹੜੀ ਆ ਇਹ ਆਉਂਦੀ ਆ ਜਿਹੜੀ ਕਿ ਉਹਨਾਂ ਦੀ ਵੈਲਫੇਅਰ ਜਾਂ ਹੋਸਪਿਟਲ ਜਾਂ ਟੈਕਸ ਜਾਂ ਉਹ ਦੇਣਾ, ਹਨਾ, ਫਲਾਨਾ, ਇਹ ਸਾਰੀ ਜੈਨੂਅਨ ਹੈ। ਹੁਣ ਇਹ ਤਾਂ ਸੀਗਾ ਸਟ੍ਰੀਮ ਇੱਕ ਪੱਕੇ ਹੋਣ ਵਾਲੀ, ਹੁਣ ਜਿਹੜੀ ਸੀ ਇਹਦੇ ਨਾਲ ਭੁਲੇਖਾ ਨਾ ਖਾਓ ਜੀ, ਇਹਨੂੰ ਸਾਈਡ ਤੇ ਰੱਖ ਦਿਓ, ਮੈਂ ਐਕਸਪਲੇਨ ਕੀਤਾ ਆ। ਹੁਣ ਜਿਹੜਾ ਉਹ ਟੈਂਪਰੇਰੀ ਆ, ਟੈਂਪਰੇਰੀ ਵੀਜ਼ੇ ਦੀ ਗੱਲ ਚੱਲ ਰਹੀ ਸੀ, 3 ਸਾਲ ਦੇ ਵਿਚੋਂ 6-6 ਮਹੀਨੇ ਦੇ ਸਲੈਬ ਦੇ ਵਿਚ ਤੁਸੀਂ 3 ਵਾਰੀ ਰਹਿ ਸਕਦੇ ਸੀ। ਹੁਣ ਪਿਛਲੀਆਂ ਇਲੈਕਸ਼ਨ ਦੇ ਵਿਚ ਲੇਬਰ ਪਾਰਟੀ ਨੇ ਆਫਰ ਕੀਤਾ ਕਿ ਅਸੀਂ ਲੌਂਗ ਟਰਮ ਵੀਜ਼ਾ ਦੇਵਾਂਗੇ, ਉਸ ਨੂੰ ਕਾਊਂਟਰ ਕਰਨ ਦੇ ਲਈ ਜਿਹੜੀ ਲਿਬਰਲ ਸਰਕਾਰ ਨੇ ਵੀ ਕਿਹਾ ਕਿ ਅਸੀਂ ਵੀ ਕਰਾਂਗੇ, ਤੇ ਹੁਣ ਉਸੇ ਹੀ ਵਾਅਦੇ ਨੂੰ ਨਿਭਾਉਂਦੇ ਹੋਏ ਉਨ੍ਹਾਂ ਨੇ ਮਤਲਬ ਇੱਥੇ ਸੋਚ ਵਿਚਾਰ ਕੀਤੀ ਹੈ ਕਿ ਸਾਡੀ ਇੰਟੈਂਸ਼ਨ ਹੈ। ਮਤਲਬ ਹੁਣ ਫੇਸਬੁੱਕ ਦੇ ਉੱਤੇ ਬੜਾ ਕੁਝ ਚੱਲ ਰਿਹਾ, ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਡੋਂਟ ਗੋ ਆਫਟਰ ਫੇਸਬੁੱਕ ਤੇ ਜਿਹੜੇ ਬੰਦੇ ਨੇ ਉਹ ਪਾਉਂਦੇ ਨੇ ਜੀ ਐ ਹੋ ਗਿਆ, ਉਹ ਹੋ ਗਿਆ, ਐ ਹੋ ਗਿਆ, ਉਹਦੇ ਵਿਚ ਕਈ ਜਿਹੜੇ ਬੰਦੇ ਨੇ ਉਹ ਆਪਣੇ ਆਪਣੇ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨਾਲ ਉਹ ਜੁੜੇ ਹੋਏ ਨੇ ਉਹਦੇ ਐਂਗਲ ਤੋਂ ਗੱਲ ਕਰਦੇ ਨੇ, ਰੀਅਲ ਗੱਲ ਨਹੀਂ ਹੁੰਦੀ ਉਹ। ਕਈ ਬੰਦੇ ਹੁਣ ਜਿਹੜੇ ਕੰਜ਼ਰਵੇਟਿਵ ਹੈ ਜਾਂ ਜਿਹੜੇ ਹੁਣ ਮੌਜੂਦਾ ਸਰਕਾਰ ਦੇ ਹਮਾਇਤੀ ਆ, ਉਨ੍ਹਾਂ ਨੇ ਆਪਣੀ ਸਰਕਾਰ ਦੇ ਹਮਾਇਤੀ ਗੱਲ ਕਰਨੀ ਆ, ਤੇ ਦੂਜੇ ਪਾਸੇ ਦੂਜੇ ਜਿਹੜੇ ਹੁਣ ਲੇਬਰ ਪਾਰਟੀ ਦੇ ਹਮਾਇਤੀ, ਉਹ ਨਹੀਂ ਕਹਿੰਦਾ ਜੀ ਲੁੱਟ ਲਏ ਜੀ, ਇਨ੍ਹਾਂ ਨੇ ਲੁੱਟਣ ਨੂੰ ਕੀਤਾ, ਆਹ ਕੀਤਾ, ਉਹ ਕੀਤਾ, ਐ ਕੀਤਾ, ਹਨਾ। ਸੋ ਉਹਦੇ ਪਿੱਛੇ ਨਾ ਜਾਓ, ਜਿਹੜੀ ਰੀਅਲ ਖ਼ਬਰ ਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਰਿਐਲਿਟੀ ਇਹ ਆ ਕਿ ਸਰਕਾਰ ਨੇ ਆਪਣੀ ਇੰਟੈਂਸ਼ਨ ਜ਼ਾਹਰ ਕੀਤੀ ਆ ਕਿ ਅਸੀਂ 5 ਸਾਲ ਦਾ ਆਸਟ੍ਰੇਲੀਆ ਦਾ ਵੀਜ਼ਾ ਆਫਰ ਕਰਨ ਜਾ ਰਹੇ ਆ, ਔਰ ਉਸ ਦੇ ਲਈ ਤੁਸੀਂ ਆਪਣੀ ਇਨਪੁਟ ਦਿਓ। ਉਹਨਾਂ ਨੇ ਤਰੀਕ ਵੀ ਦਿੱਤੀ ਆ ਵੀ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਥਾਂ ਤੇ ਜਾ ਕੇ ਆਪਣੀ ਜਿਹੜੀ ਫੀਡਬੈਕ ਸਾਨੂੰ ਦਿਓ। ਕੰਸਲਟੇਸ਼ਨ ਪ੍ਰੋਸੈਸ ਕਹਿੰਦੇ ਆ ਉਹਨੂੰ। ਹਜੇ ਕੁਛ ਨਹੀਂ ਹੋਇਆ, ਕੋਈ ਪਾਲਿਸੀ ਨਹੀਂ ਬਣੀ, ਕੋਈ ਪ੍ਰਾਈਸ ਸੈੱਟ ਨਹੀਂ ਹੋਇਆ, ਕਿੰਨੇ ਪੈਸੇ ਲੱਗਣੇ ਆ। ਹਜੇ ਤਾਂ ਉਹ ਇਹ ਮੰਗ ਰਹੇ ਨੇ ਕਿ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਗੱਲ ਹੈਗੀ ਆ, ਦਿਲ ਵਾਲੀ ਗੱਲ ਆਪਣੀ ਸਾਂਝੀ ਕਰੋ, ਠੀਕ ਹੈ। ਤੇ ਜਿਸ ਤਰ੍ਹਾਂ ਅਸੀਂ ਰੇਡੀਓ ਚਲਾਉਣ ਤੋਂ ਪਹਿਲਾਂ ਕੰਸਲਟੇਸ਼ਨ ਕੀਤੀ ਸੀ ਵੀ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਕਿੱਦਾਂ ਹੋਣਾ ਚਾਹੀਦਾ, ਇਸੇ ਤਰ੍ਹਾਂ ਸਰਕਾਰ ਜਿਹੜੀ ਹੈ ਵੀਜ਼ਾ ਲੈ ਕੇ ਆ ਰਹੀ, ਉਹਨਾਂ ਨੇ ਆਪਣੀ ਪਾਲਿਸੀ ਬਣਾ ਲਈ ਆ, ਕਹਿ ਤਾਂ ਆਇਆ ਸੀ ਬਣਾਉਣੀ ਆ, ਪਰ ਤੁਸੀਂ ਆਪਣੇ ਵਿਚਾਰ ਦਿਓ। ਸੋ ਪਹਿਲੀ ਗੱਲ, ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿਹੜੇ ਆਪਾਂ ਅੱਗੇ ਪਟੀਸ਼ਨਾਂ ਸਾਈਨ ਕੀਤੀਆਂ ਨਾ, ਹੁਣ ਟਾਈਮ ਆ ਗਿਆ ਕਿ ਆਪਣੇ ਅਸੀਂ ਵਿਚਾਰ ਦਈਏ ਕਿ ਇਹ ਵੀਜ਼ਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ, ਇਹਦੀ ਕੋਸਟ ਕਿੰਨੀ ਹੋਣੀ ਚਾਹੀਦੀ ਆ, ਰਾਈਟ, ਔਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ, ਕਿਹੜੀਆਂ ਕਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇਸ ਕਰਕੇ ਜੋ ਤੁਹਾਡੇ ਮਨ ਦੇ ਵਿੱਚ ਹੈ ਉਹਨੂੰ ਚੌਕ ਆਊਟ ਕਰਕੇ ਆਪਣੀ ਫੀਡਬੈਕ ਜ਼ਰੂਰ ਇੱਥੇ ਦਿਓ, ਔਰ ਫੀਡਬੈਕ ਸੁਣੀ ਜਾਂਦੀ ਆ, ਰਜਿਸਟਰ ਹੁੰਦੀ ਆ, ਔਰ ਜੇ ਆਪਾਂ ਨਹੀਂ ਦੇਵਾਂਗੇ ਫੇਰ ਉਹਨਾਂ ਨੇ ਜੋ ਕਰਨਾ ਉਹ ਕਰਨਗੇ, ਪਰ ਜ਼ਰੂਰ ਆਪਣੀ ਫੀਡਬੈਕ ਦਿਓ। ਸਾਰੇ ਹੀ ਪੰਜਾਬੀਆਂ ਨੂੰ, ਭਾਰਤੀਆਂ ਨੂੰ, ਜਿੰਨੇ ਵੀ ਜਿਨ੍ਹਾਂ ਦੇ ਪੇਰੈਂਟਸ ਬਾਹਰ ਨੇ, ਉਹ ਆਪਣੀ ਫੀਡਬੈਕ ਜ਼ਰੂਰ ਉੱਥੇ ਜਾ ਕੇ ਸਰਕਾਰ ਨੂੰ ਦੇਣ। ਹੁਣ ਆਪਾਂ ਅਮਰੀਕ ਜੀ, ਪਹਿਲਾਂ ਗੱਲ ਤਾਂ ਤੁਸੀਂ ਦੱਸੋ ਵੀ ਜਿਹੜੇ ਪੇਰੈਂਟਸ ਹੈ ਮਤਲਬ ਇੱਥੇ ਮੰਗਾਉਣਾ ਚਾਹੁੰਦੇ, ਉਹ ਕਿੰਨਾ ਕੁ ਮਤਲਬ ਉਹਨਾਂ ਦੇ ਲਾਭਦਾਇਕ ਹੋ ਸਕਦੇ ਨੇ ਆਸਟ੍ਰੇਲੀਆ ਦੇ ਜਿਹੜੇ ਨਵੇਂ ਬਣੇ ਸਿਟੀਜ਼ਨਸ ਵਾਸਤੇ?
ਅਮਦੀਪ, ਡਿਪੈਂਡ ਕਰਦਾ ਕਿ ਪੇਰੈਂਟਸ ਨੂੰ ਉਹ ਕਿਹੜੇ ਮਕਸਦ ਨਾਲ ਇੱਥੇ ਬੁਲਾ ਰਹੇ ਆ। ਅਗਰ ਪੇਰੈਂਟਸ ਨੂੰ ਉਹ ਸੈਰ ਕਰਨ ਦੇ ਲਈ ਹੀ ਬੁਲਾ ਰਹੇ ਆ ਜਾਂ ਆਸਟ੍ਰੇਲੀਆ ਦੇਖਣ ਦੇ ਲਈ ਹੀ ਬੁਲਾ ਰਹੇ ਆ, ਤਾਂ ਉਹਨਾਂ ਲਈ 6 ਮਹੀਨੇ ਦਾ ਵੀਜ਼ਾ ਕਾਫੀ ਹੋ ਸਕਦਾ, 1 ਸਾਲ ਦਾ ਵੀਜ਼ਾ ਕਾਫੀ ਹੋ ਸਕਦਾ। ਅਗਰ ਉਹਨਾਂ ਦੀ ਨੇਚਰ, ਉਹਨਾਂ ਦੀ ਲੋੜ, ਜਿਹੜੇ ਇੱਥੇ ਸਾਡੇ ਨੌਜਵਾਨ ਲੋਕ ਆਉਂਦੇ ਆ, ਉਹਨਾਂ ਦੇ ਬੱਚੇ ਹੋ ਗਏ, ਉਹ ਦੋਨੋਂ ਕੰਮ ਕਰਦੇ ਆ, ਤੇ ਉਹਨਾਂ ਦੀ ਜਿਹੜੇ ਬੱਚਿਆਂ ਦੀ ਦੇਖਭਾਲ ਕਰਨੀ ਆ, ਉਹ ਪੇਰੈਂਟਸ ਅਗਰ ਇੱਥੇ ਆਉਂਦੇ ਆ ਉਸ ਮਕਸਦ ਦੇ ਨਾਲ, ਉਹ ਪੇਰੈਂਟ ਨੂੰ ਇੱਥੇ ਬੁਲਾ ਰਹੇ ਆ, ਤਾਂ ਇਹ ਜਿਹੜਾ ਵੀਜ਼ਾ 1 ਸਾਲ ਦਾ ਜਾਂ 2 ਸਾਲ ਦਾ, 3 ਸਾਲ ਦਾ, ਇੰਨਾ ਜ਼ਿਆਦਾ ਨਹੀਂ ਹੁੰਦਾ। ਉਹਦੇ ਲਈ 5 ਸਾਲ ਦਾ ਵੀਜ਼ਾ ਮਿਲਣਾ ਬਹੁਤ ਜ਼ਰੂਰੀ ਆ, ਤੇ ਉਸ ਐਂਗਲ ਤੋਂ ਇਹ ਠੀਕ ਆ। ਡਿਪੈਂਡ ਕਰਦਾ ਕਿ ਪੇਰੈਂਟਸ ਨੂੰ ਇੱਥੇ ਆ ਕੇ ਸਿਰਫ ਅਗਰ ਘਰ 'ਚ ਹੀ ਉਹਨਾਂ ਨੂੰ ਰਹਿਣਾ ਪਵੇ ਤਾਂ ਉਹਨਾਂ ਨੂੰ ਬੋਰੀਅਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਇਸ ਵੀਜ਼ੇ ਦੇ ਵਿੱਚ ਅਮਨਦੀਪ ਥੋੜੀਆਂ ਜਿਹੀਆਂ ਅਜਿਹੀਆਂ ਸਹੂਲਤਾਂ ਵੀ ਪੇਰੈਂਟਸ ਨੂੰ ਹੋਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਥੋੜੇ ਜਿਹੇ ਕੰਮ ਕਾਰ ਦੇ ਵੀ ਰਾਈਟਸ ਹੋਣ, ਕਿਉਂਕਿ ਉਹਨਾਂ ਨੂੰ ਉਹ ਸਮਾਜ ਵਿੱਚ ਥੋੜਾ ਮਿਕਸ ਅਪ ਵੀ ਹੋ ਸਕਣ। ਇੱਥੇ ਦੀ ਬੋਲੀ ਅਗਰ ਤੁਸੀਂ ਕੰਮ ਨਹੀਂ ਕਰੋਗੇ ਜਾਂ ਬਾਹਰ ਜਾ ਕੇ ਨਹੀਂ ਲੋਕਾਂ ਨੂੰ ਮਿਲੋਗੇ, ਤਾਂ ਇੱਥੇ ਦੀ ਜਿਹੜੀ ਉਹਨਾਂ ਸਮਾਜ ਦੀ ਜਿਹੜੀ ਇਨਵੋਲਵਮੈਂਟ ਆ, ਪਾਰਟੀਸਪੇਸ਼ਨ ਕਮਿਊਨਿਟੀ ਦੇ ਵਿੱਚ ਆ, ਉਹ ਉਹਨਾਂ ਤੋਂ ਵੱਖਰੇ ਰਹਿਣਗੇ, ਉਹ ਬੋਰ ਹੋ ਜਾਣਗੇ, ਬਿਮਾਰ ਵੀ ਹੋ ਸਕਦੇ ਆ। ਤੇ ਜਿਹੜੀ 47,000 ਫੀਸ ਰੁਪਇਆ 5 ਸਾਲ ਦੇ ਲਈ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਆ ਡਾਲਰ, ਤੇ ਉਹ ਤਾਂ ਦੇਣੀ ਪਏਗੀ। ਉਹਦੇ ਨਾਲ ਕੀ ਹੋਏਗਾ ਕਿ ਉਹ ਵੈਲਫੇਅਰ ਤੇ ਜਿਹੜਾ ਵੈਲਫੇਅਰ ਸਿਸਟਮ ਟੈਕਸ ਪੇਅਰ ਜਿਹੜੇ ਉਹਨਾਂ ਦੀ ਮਨੀ ਤੇ ਡਿਪੈਂਡੈਂਟ ਨਹੀਂ ਹੋਣਗੇ, ਉਹਨਾਂ ਦਾ ਖਰਚਾ ਪਾਣੀ ਪਹਿਲਾਂ ਹੀ ਸਰਕਾਰ ਨੇ ਜਮ੍ਹਾਂ ਕਰਾ ਲਿਆ। ਅਗਰ ਬਿਮਾਰ ਹੁੰਦੇ ਤਾਂ ਉਹਨੂੰ ਮੈਡੀਕਲ ਸਹੂਲਤਾਂ ਉਸੇ ਵਿੱਚੋਂ ਮਿਲਣੀਆਂ ਚਾਹੀਦੀਆਂ। ਤੇ ਅਮਨਦੀਪ, ਇਹਦੇ ਮਿਕਸ ਰਿਐਕਸ਼ਨ ਹੋ ਸਕਦੇ ਆ। ਅਗਰ ਪੇਰੈਂਟਸ ਨੂੰ ਜਿਸ ਮੰਤਵ ਲਈ ਉਹ ਇੱਥੇ ਬੁਲਾ ਰਹੇ ਆ, ਇੱਕ ਤਾਂ ਉਹਨਾਂ ਦੀ ਆਈਸੋਲੇਸ਼ਨ ਖਤਮ ਹੋ ਜਾਏਗੀ ਕਿ ਉਹਨਾਂ ਨੂੰ ਪਿੱਛੇ ਦਾ ਭਰਾ ਨਹੀਂ ਰਹੂਗਾ ਕਿ ਅਸੀਂ ਪਿੰਡ ਜਾਣਾ, ਸਾਡੇ ਪੇਰੈਂਟਸ ਬਿਮਾਰ ਆ, ਉਹਨਾਂ ਨੂੰ ਪੈਸੇ ਭੇਜਣੇ ਆ, ਤੇ ਉਹਨਾਂ ਦੀ ਲੁੱਕ ਆਫਟਰ ਕਿੱਦਾਂ ਕਰੂਗੀ, ਕਿ ਮੈਂਟਲ ਜਿਹੜੀ ਪਰੇਸ਼ਾਨੀ ਰਹਿੰਦੀ ਆ ਉਹਦੇ ਤੋਂ ਵੀ ਛੁਟਕਾਰਾ ਮਿਲੂਗਾ। ਦੂਜਾ, ਪਰਿਵਾਰ ਨੂੰ ਇੱਕ ਜੋੜਨ ਦਾ ਕੰਮ ਵੀ ਉਹ ਕਰਨਗੇ, ਇੱਥੇ ਆ ਕੇ ਰਹਿਣਗੇ, ਅਤੇ ਉਹਨਾਂ ਦੇ ਵਿੱਚ ਝੋਰਾ ਖਤਮ ਹੋਣ ਦੇ ਨਾਲ ਉਹਨਾਂ ਨੂੰ ਥੋੜੀ ਮਦਦ ਵੀ ਮਿਲੇਗੀ, ਜਿਹਨਾਂ ਦੇ ਛੋਟੇ ਬੱਚੇ ਉਹਨਾਂ ਨੂੰ ਪਾਲਣ ਦੇ ਵਿੱਚ, ਉਹਨਾਂ ਦੀ ਦੇਖ ਰੇਖ ਦੇ ਵਿੱਚ, ਤੇ ਉਹਨਾਂ ਦੀ ਪ੍ਰੋਡਕਟਿਵਿਟੀ ਲੈਵਲ ਹੈ, ਇਕਨੋਮਿਕ ਪੁਆਇੰਟ ਆਫ ਵਿਊ, ਉਹ ਵੀ ਵਧੇਗੀ। ਕਿਉਂਕਿ ਜਿਸ ਵੇਲੇ ਤੁਹਾਨੂੰ ਪਿਛਲਾ ਘਰ ਦਾ ਫਿਕਰ ਨਹੀਂ ਹੁੰਦਾ ਕਿ ਤੁਸੀਂ ਕੰਮ ਤੇ ਗਏ ਹੋ, ਤੁਹਾਡੇ ਬੱਚੇ ਸੁਰੱਖਿਅਤ ਆ ਘਰ ਵਿੱਚ, ਉਹਨਾਂ ਨੂੰ ਦੇਖਣ ਦੇ ਲਈ ਉੱਥੇ ਤੁਹਾਡੇ ਪੇਰੈਂਟਸ ਆ, ਤੇ ਉਹਨਾਂ ਨੂੰ ਇੱਕ ਤਾਂ ਪੈਸਾ ਵੀ ਬਚੂਗਾ ਚਾਇਲਡ ਕੇਅਰ ਸੈਂਟਰ, ਜਿਹੜਾ ਆਫਟਰ ਸਕੂਲ ਦੇਣੇ ਪੈਂਦੇ ਜਾਂ ਆਫਟਰ ਆਵਰਸ ਦੇਣੇ ਪੈਂਦੇ, ਜਿਹੜੇ ਚਾਇਲਡ ਕੇਅਰ ਫੈਸਿਲਿਟੀਜ ਆ, ਉਹਨਾਂ ਤੋਂ ਵੀ ਉਹਨਾਂ ਨੂੰ ਥੋੜਾ ਫਾਇਦਾ ਹੋਏਗਾ, ਉਹਨੂੰ ਸਕੂਲ ਬੱਚਿਆਂ ਨੂੰ ਭੇਜਣਾ ਪਏਗਾ ਨਾ, ਤੇ ਇਹਦੇ ਕਾਫੀ ਫਾਇਦੇ ਹੋ ਸਕਦੇ ਆ ਪਰਿਵਾਰ ਨੂੰ ਵੀ, ਦੇਸ਼ ਨੂੰ ਵੀ, ਕਮਿਊਨਿਟੀ ਨੂੰ ਵੀ, ਸਾਨੂੰ ਵੀ।
ਅਮਰੀਕ ਜੀ, ਤੁਸੀਂ ਕੈਨੇਡਾ ਬਾਰੇ ਵੀ ਮੈਨੂੰ ਜ਼ਿਕਰ ਕਰ ਰਹੇ ਸੀਗੇ, ਕੈਨੇਡਾ ਦੇ ਵਿੱਚ ਵੀ ਇਹੋ ਜਿਹਾ ਵੀਜ਼ਾ ਹੈਗਾ?
ਜੀ ਅਮਨਦੀਪ, ਕੈਨੇਡਾ ਦੇ ਵਿੱਚ ਜਿਹੜੇ ਸਾਡੇ ਫਰੈਂਡਸ ਆ, ਅੱਜ ਕੱਲ ਸਾਡੇ ਮੇਰੇ ਫਰੈਂਡ ਜੋ ਰਿਟਾਇਰ ਕਾਫੀ ਹੋ ਚੁੱਕੇ ਆ, ਤੇ ਮੋਸਟ ਆਫ ਜਿਹੜੇ ਸਾਡੇ ਫਰੈਂਡ ਆ, ਉਹਨਾਂ ਦੀਆਂ ਫੈਮਿਲੀਆਂ ਤੇ ਉਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਆ। ਕੈਨੇਡਾ ਅੱਜ ਕੱਲ 10 ਸਾਲ ਦਾ ਵੀਜ਼ਾ ਦੇ ਰਹੀ ਆ ਅਮਨਦੀਪ, ਪੇਰੈਂਟਸ ਨੂੰ ਜਿਹਨਾਂ ਦੇ ਬੱਚੇ ਕੈਨੇਡਾ ਵਿੱਚ ਹੁੰਦੇ ਆ। 10 ਸਾਲ ਦਾ ਵੀਜ਼ਾ ਦੇਣ ਤੋਂ ਮੇਰੀ ਫੀਸ ਤਾਂ ਮੈਨੂੰ ਪਤਾ ਨੀ ਕਿੰਨੀ ਫੀਸ ਲੈਂਦੇ, ਲੇਕਿਨ ਉਹਨਾਂ ਨੂੰ ਉੱਥੇ ਜਾ ਕੇ ਫੈਸਿਲਿਟੀਜ਼ ਨਹੀਂ ਮਿਲਦੀਆਂ ਜਿੱਦਾਂ ਜਿੱਦਾਂ ਕਿ ਡਾਕਟਰਾਂ ਦੀ ਫੈਸਿਲਿਟੀ, ਮੈਡੀਕਲ ਫੈਸਿਲਿਟੀ, ਮੇਰੇ ਖਿਆਲ ਦੇ ਵਿੱਚ ਥੋੜਾ ਬਹੁਤਾ ਕੰਮ ਕਰਨ ਦਾ ਰਾਈਟ ਉੱਥੇ ਉਹਨਾਂ ਨੂੰ ਦਿੱਤਾ ਜਾਂਦਾ ਆ। ਅਗਰ ਲੌਂਗ ਟਰਮ ਸਟੇ ਮਿਲਦੀ ਆ ਕੈਨੇਡਾ ਵਾਂਗ ਆਸਟ੍ਰੇਲੀਆ ਨੂੰ ਵੀ, ਤੇ ਅਮਦੀਪ ਇਹਦੇ ਨਾਲ ਜਿਹੜੀ ਇੱਥੇ ਸਥਿਰਤਾ ਆ ਪਰਿਵਾਰ ਦੇ ਵਿੱਚ ਉਹ ਜ਼ਿਆਦਾ ਮਜ਼ਬੂਤ ਹੁੰਦੀ ਆ। ਤੇ
ਜੀ ਅਮਰੀਕ ਜੀ, ਮੈਂ ਇੱਥੇ ਮਤਲਬ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਇਹ ਕੋਈ ਵਰਕ ਵੀਜ਼ਾ ਨਹੀਂ ਹੈਗਾ, ਇਹ ਕੋਈ ਪਰਮਾਨੈਂਟ ਵੀਜ਼ਾ ਨਹੀਂ ਹੈਗਾ, ਇਹ ਇੱਕ ਟੂਰਿਸਟ ਵੀਜ਼ੇ ਦਾ ਐਕਸਟੈਂਡਡ ਵਰਜ਼ਨ ਹੈ। ਟੂਰਿਸਟ ਵੀਜ਼ੇ ਦੇ ਅਧੀਨ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਕੰਮ ਦਾ ਕੋਈ ਰਾਈਟ ਨਹੀਂ ਹੁੰਦਾ, ਕੰਮ ਨਹੀਂ ਕਰ ਸਕਦੇ। ਉਹ ਤਾਂ ਇਹ ਹੈ ਵੀ ਜੇ ਇਹ ਵੀਜ਼ਾ ਸਿਰਫ ਉਹ ਹੈ ਵੀ ਜੇ ਇੱਥੇ ਦੇ ਆਪਣੇ ਜਿਹੜੇ ਸਿਟੀਜ਼ਨ ਹੈ, ਅਸੀਂ ਹੈ ਆਪਣੇ ਪੇਰੈਂਟਸ ਦੀ ਮੌਜੂਦਗੀ ਦਾ ਆਨੰਦ ਮਾਨਣਾ ਚਾਹੁੰਦੇ ਵੀ ਉਹ ਸਾਡੇ ਕੋਲ ਰਹਿਣ ਔਰ ਅਸੀਂ ਉਨ੍ਹਾਂ ਨੂੰ ਅਫੋਰਡ ਕਰ ਸਕਦੇ ਹਾਂ, ਅਸੀਂ ਉਨ੍ਹਾਂ ਦੀ ਲੁੱਕ ਆਫਟਰ ਕਰ ਸਕਦੇ ਹਾਂ, ਉਨ੍ਹਾਂ ਦਾ ਖਰਚਾ ਚੱਕ ਸਕਦੇ ਹਾਂ। ਇਹ ਬੜਾ ਖਿਆਲ ਰੱਖਣਾ। ਜੇ ਤੁਸੀਂ ਪਰਮਾਨੈਂਟ ਮੰਗਣਾ ਚਾਹੁੰਦੇ ਤਾਂ ਉਹ ਹੋਰ ਵੀਜ਼ਾ, ਇਹ ਨਹੀਂ ਹੈਗਾ। ਹੁਣ ਇਹਦੇ ਵਿੱਚ ਜਿਹੜੀਆਂ ਮਤਲਬ ਗੱਲਾਂ ਖਿਆਲ ਰੱਖਣ ਵਾਲੀਆਂ ਇਹ ਹੈ ਕਿ ਪਹਿਲੀ ਗੱਲ ਤਾਂ ਜਦੋਂ ਮਤਲਬ ਮੈਨੂੰ ਲੱਗਦਾ ਕਿ ਵੀਜ਼ਾ ਉਨ੍ਹਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਊਗਾ, ਜਿਹੜੇ ਜਿਹੜੇ ਮਤਲਬ ਹਜੇ ਨਵੇਂ ਸੈਟਲ ਹੋਏ ਨੇ, ਮਤਲਬ ਉਨ੍ਹਾਂ ਦੇ ਬਾਲ ਬੱਚੇ ਹੋ ਰਹੇ ਨੇ, ਤੇ ਮੈਨੂੰ ਲੱਗਦਾ ਕਿ ਉਨ੍ਹਾਂ ਦੇ ਅਗਰ ਪੇਰੈਂਟਸ ਇੱਥੇ 5 ਸਾਲ ਲਈ ਆ ਜਾਣ ਤਾਂ ਉਹ ਮਤਲਬ ਫੈਮਿਲੀ ਦੇ ਵਿੱਚ ਮਤਲਬ ਦਾਦੇ ਦਾਦੀ ਨੂੰ ਪੋਤੇ ਮਿਲ ਜਾਣਗੇ, ਪੋਤਿਆਂ ਨੂੰ ਦਾਦਾ ਦਾਦੀ ਮਿਲ ਜਾਣਗੇ, ਹਨਾ, ਇੱਕ ਪਰਿਵਾਰ ਦਾ ਯੂਨਿਟ ਹੋਰ ਬੜਾ ਸਟਰੋਂਗ ਹੋਏਗਾ ਤੇ ਇਕੱਠੇ ਮਤਲਬ ਪਾਲਣਗੇ ਜਦੋਂ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ। ਵੈਸੇ ਫਿਲਹਾਲ ਤਾਂ ਅੱਜ ਕੱਲ੍ਹ ਕਲਚਰ ਇਹ ਵੀ ਹੈ ਕਿ ਜਿਹੜਾ ਦਾਦਾ ਦਾਦੀ ਆ ਉਹ ਕਹਿੰਦੇ ਅਸੀਂ ਸਾਡੀ ਇਹ ਜ਼ਿੰਮੇਵਾਰੀ ਨਹੀਂ ਹੈਗੀ, ਮਤਲਬ ਥੋੜਾ ਟੁੱਟਦਾ ਜਾ ਰਿਹਾ। ਪਰ ਦੂਜੇ ਪਾਸੇ ਇਹ ਹੈ ਵੀ ਜਿਹੜੇ ਪੇਰੈਂਟਸ ਆ ਇੱਥੇ ਬੱਚਿਆਂ ਦੇ, ਮਤਲਬ ਜਿਹੜੇ ਜਿਨ੍ਹਾਂ ਦੇ ਬੱਚੇ ਹੋ ਰਹੇ, ਜਿਨ੍ਹਾਂ ਨੇ ਆਪਣੇ ਪੇਰੈਂਟਸ ਮੰਗਾਣੇ ਆ, ਉਹ ਵੀ ਦਾਦੇ ਦਾਦੀ ਕੋਲ ਬੱਚੇ ਛੱਡ ਕੇ ਆਪਣਾ ਫੁੱਲ ਟਾਈਮ ਕੰਮ ਕਰ ਸਕਦੇ ਨੇ। ਆਸਟ੍ਰੇਲੀਆ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਕਿ ਅਗਰ ਜਦੋਂ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਆ ਤਾਂ ਬਹੁਤ ਕੁਝ ਸੋਚਣਾ ਪੈਂਦਾ ਕਿ ਇਸ ਬੱਚੇ ਨੂੰ ਕੌਣ ਸਾਂਭੇਗਾ। ਕਈ ਪਰਿਵਾਰਾਂ ਦੇ ਵਿੱਚ ਇਹ ਹੁੰਦਾ ਕਿ ਦੋਨੋਂ ਜਿਹੜੇ ਹਸਬੈਂਡ ਵਾਈਫ ਆ ਵਧੀਆ ਜੌਬਾਂ ਤੇ ਕੰਮ ਕਰ ਰਹੇ ਹੁੰਦੇ ਆ। ਹੁਣ ਉੱਥੇ ਕੀ ਆ ਵੀ ਸੁਭਾਵਿਕ ਹੀ ਮਾਂ ਨੇ ਸਾਹਮਣੇ ਹੁੰਦੇ ਬੱਚੇ। ਕਈ ਵਾਰੀ ਇਹੋ ਜਿਹੇ ਹੁੰਦੇ ਕਿ ਮਾਂ ਦੀ ਜਿਹੜੀ ਜੌਬ ਹੁੰਦੀ ਆ ਉਹ ਜ਼ਿਆਦਾ ਪੈਸੇ ਜਨਰੇਟ ਕਰ ਰਹੇ ਹੁੰਦੇ। ਕਈ ਵਾਰੀ ਉਹ ਨਰਸ ਹੁੰਦੀ ਆ ਜਾਂ ਹਨਾ ਜਾਂ ਕੋਈ ਇਹੋ ਜਿਹੀ ਪੋਜੀਸ਼ਨ ਤੇ ਹੁੰਦੀ ਆ ਤੇ ਉਹਦੇ ਲਈ ਜੌਬ ਛੱਡਣੀ ਬੜੀ ਮੁਸ਼ਕਲ ਹੋ ਜਾਂਦੀ ਆ ਤੇ ਬੰਦਾ ਬੱਚੇ ਸਾਂਭ ਨਹੀਂ ਸਕਦਾ। ਸੋ ਉਹਦੀ ਆਪਣੀ ਪ੍ਰੋਬਲਮ ਹੁੰਦੀ ਆ। ਸੋ ਇਸ ਕਰਕੇ ਉਸ ਕੇਸ ਦੇ ਵਿੱਚ ਪੇਰੈਂਟਸ ਦਾ ਇੱਥੇ ਆਉਣਾ ਉਹਨਾਂ ਦੀ ਲੌਂਗ ਟਰਮ ਫਾਈਨੈਂਸ਼ੀਅਲ ਹੈਲਥ ਦਾ ਵੀ ਇੱਕ ਵਧੀਆ ਮਤਲਬ ਵਧੀਆ ਬਣਾ ਸਕਦੇ ਉਹਨੂੰ, ਉਹਨਾਂ ਨੂੰ ਸੱਦ ਕੇ। ਤੇ ਪੇਰੈਂਟਸ ਵੀ ਇਹ ਗੱਲ ਸਮਝਣ ਕਿ ਅਸੀਂ ਜਦ ਜਾਣਾ ਆ ਤਾਂ ਅਸੀਂ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਕਰਨਾ, ਬੱਚਿਆਂ ਨੂੰ ਸਪੋਰਟ ਕਰਨਾ। ਹੁਣ ਕਈ ਵਾਰੀ ਪੇਰੈਂਟਸ ਆ ਜਾਂਦੇ ਨੇ ਇੱਥੇ, ਉਹ ਆਪਣਾ ਝਾੜਨ ਲੱਗ ਜਾਂਦੇ ਨੇ, ਅਸੀਂ ਕਾਹਨੂੰ ਸਾਂਭੀਏ, ਅਸੀਂ ਕਿਉਂ ਕਰੀਏ। ਉਹਨਾਂ ਨੂੰ ਆਪਣੀ ਐਟੀਚਿਊਡ ਪ੍ਰੋਬਲਮ ਹੁੰਦੀ ਆ, ਹਨਾ। ਸੋ ਇਸ ਕਰਕੇ ਜੇ ਸਾਰੀਆਂ ਧਿਰਾਂ ਇਹ ਗੱਲ ਨੂੰ ਸਮਝਣ ਕਿ ਸਾਡੇ ਪਰਿਵਾਰ ਦਾ ਵਾਧਾ ਆ ਹੋ ਰਿਹਾ, ਇਹਦੇ ਵਿੱਚ ਸੇਵਿੰਗ ਹੋ ਰਹੀ ਆ, ਅਸੀਂ ਇੱਕ ਦੂਜੇ ਦੀ ਮਦਦ ਕਰੀਏ। ਅਗਰ ਮੈਨੂੰ ਲੱਗਦਾ ਕਿ ਪੇਰੈਂਟਸ ਆ ਕੇ ਇੱਥੇ ਆਪਣੇ ਪੋਤੇ ਪੋਤੀਆਂ ਨੂੰ ਡੇ ਕੇਅਰ ਲਈ ਸਾਂਭ ਲੈਂਦੇ ਨੇ, ਰੱਖ ਲੈਣ ਤਾਂ ਬੱਚੇ ਕੰਮ ਕਰ ਲਿਆਣ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਪਰਿਵਾਰ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ ਹੈ ਤੇ ਉਹਦੇ ਵਿੱਚ ਫਾਇਦੇ ਹੀ ਫਾਇਦੇ ਨੇ, ਨੁਕਸਾਨ ਕਿਸੇ ਦਾ ਨਹੀਂ।
ਕਈ ਵਾਰ ਏਦਾਂ ਨੀ ਲੱਗਦਾ ਕਿ ਪੇਰੈਂਟਸ ਤੁਸੀਂ ਮੰਗਾ ਕੇ, ਕਈ ਵਾਰ ਏਦਾਂ ਲੱਗਦਾ ਤੁਸੀਂ ਕੋਈ ਗਲਤੀ ਕਰ ਲਈ ਆ। ਪੇਰੈਂਟਸ ਇੱਥੇ ਆ ਕੇ ਪੱਕੀ ਪਕਾਈ ਰੋਟੀ ਮੰਗਣ ਦੀ ਕੋਸ਼ਿਸ਼ ਕਰਦੇ ਆ, ਮੇਰੀ ਜਿਹੜੀ ਨੂੰਹ ਆ ਮੈਨੂੰ ਪੱਕੀ ਪਕਾਈ ਰੋਟੀ ਦੇਵੇ, ਮੈਨੂੰ ਪੜ੍ਹਦੇ ਬੈਠੀ ਨੂੰ ਰੋਟੀ ਦੇਵੇ, ਸਵੇਰੇ ਚਾਹ ਟਾਈਮ ਸਿਰ ਮਿਲੇ, ਹਨਾ, ਤੇ ਜਿਹੜੇ ਮੇਰੇ ਪੋਤੇ ਪੋਤੀਆਂ ਮੇਰਾ ਸਤਿਕਾਰ ਕਰਨ। ਪਰ ਇੱਥੇ ਤਾਂ ਮੈਂ ਅਮਦੀਪ ਜੀ ਦਾ ਸਮਾਜ ਹੈ।
ਅਮਰੀਕ ਜੀ, ਮੈਂ ਇੱਕ ਦੋ ਕੇਸ ਇਹੋ ਜਿਹੇ ਵੀ ਦੇਖੇ ਕਿ ਪੇਰੈਂਟਸ ਨੇ ਆ ਕੇ ਡਿਵੋਰਸ ਵੀ ਕਰਾਏ ਆ ਇੱਥੇ, ਇਹੋ ਜਿਹੇ ਵੀ ਇਹੋ ਜਿਹੇ ਕੇਸ ਵੀ ਦੇਖੇ ਨੇ। ਪਰ ਮੈਂ ਇਹੋ ਜਿਹੇ ਕੇਸ ਵੀ ਦੇਖੇ ਨੇ ਕਿ ਕਈਆਂ ਪੇਰੈਂਟਸ ਨੇ ਆ ਕੇ ਡਿਵੋਰਸ ਤੱਕ ਪਹੁੰਚਿਆ ਪਰਿਵਾਰ ਮੁੜ ਕੇ ਬੰਨ ਦਿੱਤਾ ਆ। ਇਹ ਵੀ ਇਹੋ ਜਿਹੇ ਕੇਸ
ਬੰਨ ਵੀ ਦਿੱਤਾ, ਇੱਦਾਂ
ਇਹੋ ਜਿਹੇ ਕੇਸ ਵੀ ਦੇਖੇ ਨੇ।
ਡਿਪੈਂਡ ਕਰਦਾ ਨਾ ਪੇਰੈਂਟਸ ਦੇ ਨਾਲ ਤੁਹਾਡੀ ਜਿਹੜੀ ਅਲਾਈਨਮੈਂਟ ਆ ਕਿੱਦਾਂ ਆ, ਪੇਰੈਂਟਸ ਦੇ ਨਾਲ ਤੁਹਾਡੇ ਸਬੰਧ ਕਿੱਦਾਂ ਦੇ, ਪੇਰੈਂਟ ਦਾ ਐਟੀਟਿਊਡ ਕਿੱਦਾਂ ਦਾ ਆ, ਤੁਹਾਡਾ ਐਟੀਟਿਊਡ ਕਿੱਦਾਂ ਦਾ ਆ,
ਮੈਂ
ਇਹਦੇ ਕੰਸੀਕੁਐਂਸਿਸ ਸੰਬੰਧੀ ਨੈਗੇਟਿਵ ਵੀ ਹੋ ਸਕਦੇ ਤੇ ਪੋਜ਼ਿਟਿਵ ਵੀ ਹੋ ਸਕਦੇ।
ਦੋ ਤਿੰਨ ਨੈਗੇਟਿਵ ਕੇਸ ਇਹੋ ਜਿਹੇ ਵੀ ਦੇਖੇ ਨੇ ਕਿ ਪੇਰੈਂਟਸ ਨੇ ਆ ਕੇ ਇੱਥੋਂ ਦੋ ਸਾਲ ਡੇਢ ਦੋ ਸਾਲ ਰਹਿ ਕੇ ਇੱਥੋਂ ਵੀ ਪੈਸੇ ਇੰਡੀਆ ਨੂੰ ਲੈ ਗਏ, ਉਨ੍ਹਾਂ ਦੇ ਧੀ ਪੁੱਤ ਦੇ ਕਮਾਏ, ਆਪ ਵੀ ਕਮਾਏ ਧੀ ਪੁੱਤ ਦੇ ਵੀ ਲੈ ਗਏ। ਪਰ ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਵੀ ਜਾਣਦਾ ਆ ਜਿੱਥੇ ਪੇਰੈਂਟਸ ਆਏ, ਉਨ੍ਹਾਂ ਨੇ ਬੱਚਿਆਂ ਦੀ ਸੰਭਾਲ ਵੀ ਕੀਤੀ, ਪੋਤੇ ਪੋਤੀਆਂ ਦੀ ਸੰਭਾਲ ਵੀ ਕੀਤੀ ਉਸ ਟਾਈਮ ਦੇ ਵਿੱਚ, ਉਨ੍ਹਾਂ ਨੂੰ ਪਾਲਿਆ ਵੀ, ਤੇ ਕਿਤੇ ਨਾ ਕਿਤੇ ਚਲੋ ਉਹਨੇ ਕੰਮ ਵੀ ਕੀਤਾ, ਉਹ ਵੀ ਪੈਸੇ ਇਨ੍ਹਾਂ ਨੂੰ ਦੇ ਗਏ। ਔਰ ਫਿਰ ਉਨ੍ਹਾਂ ਨੇ ਕੀ ਕੀਤਾ, ਉਹ ਹਾਲਾਤ ਇੱਥੋਂ ਦੇ ਦੇਖ ਕੇ ਇੰਡੀਆ ਤੋਂ ਕੋਈ ਨਾ ਕੋਈ ਉਹਨਾਂ ਨੇ ਪ੍ਰੋਪਰਟੀ ਜਿਹੜੀ ਸਾਂਭ ਕੇ ਰੱਖੀ ਹੋਈ ਸੀ ਜਾਂ ਸਾਈਡ ਦੇ ਉੱਤੇ ਉਹਨਾਂ ਨੇ ਵੇਚ ਕੇ ਇੱਥੇ ਧੀ ਪੁੱਤ ਨੂੰ ਘਰ ਵੀ ਲੈ ਕੇ ਦਿੱਤੇ। ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਵੀ ਜਾਣਦਾ, ਠੀਕ ਹੈ ਨਾ। ਹੁਣ ਡਿਪੈਂਡ ਕਰਦਾ ਮਤਲਬ ਕੀ ਹੈ ਜੀ, ਪਰ ਰਾਹ ਖੁੱਲੇ ਹੋਣੇ ਚਾਹੀਦੇ ਆ। ਮੇਰੇ ਕਹਿਣ ਦਾ ਮਤਲਬ ਹੈ ਕਿ ਅਗਰ ਇਹ 5 ਸਾਲ ਦਾ ਵੀਜ਼ਾ ਆ, ਇਸ ਦੇ ਵਿੱਚੋਂ ਉਹ ਲਗਾਤਾਰ 5 ਸਾਲ ਇੱਥੇ ਰਹਿ ਸਕਣ, ਉਹਨਾਂ ਨੂੰ ਹਰੇਕ 6 ਮਹੀਨੇ ਇੰਡੀਆ ਜਾਂ ਕੰਟਰੀ ਆਊਟ ਨਾ ਕਰਨਾ ਪਵੇ, ਮੈਨੂੰ ਲੱਗਦਾ ਇੱਕ ਇਹ ਵੀ ਬਹੁਤ ਵੱਡੀ ਉਪਲਬਧੀ ਆ। ਦੂਜਾ ਜਿਹੜਾ ਮਤਲਬ ਜੇ ਫਰੋਮ ਆਸਟ੍ਰੇਲੀਅਨ ਪੁਆਇੰਟ ਆਫ, ਹੁਣ ਮੈਂ ਗੋਰੇ ਦੇ ਪੁਆਇੰਟ ਆਫ ਵਿਊ ਨਾਲ ਦੇਖਦਾ, ਮੈਂ ਕੱਲਾ ਇਹ ਨੀ ਵੀ ਇੰਡੀਆ ਤੋਂ ਆਣੇ ਆ, ਦੁਨੀਆਂ ਦੇ ਹਰ ਹਿੱਸੇ ਤੋਂ, ਇੰਗਲੈਂਡ ਤੋਂ ਵੀ ਪੇਰੈਂਟਸ ਆਣੇ ਆ, ਹਰੇਕ ਹਿੱਸੇ ਤੋਂ ਆਣੇ ਆ। ਮੈਨੂੰ ਲੱਗਦਾ ਕਿ ਉਹਦਾ ਉਹ ਜਿਹੜੇ ਪੇਰੈਂਟਸ ਆਉਂਦੇ ਨੇ ਉਹ ਆਸਟ੍ਰੇਲੀਅਨ ਸਿਸਟਮ ਦੇ ਉੱਤੇ ਬੋਝ ਨਹੀਂ ਹੋਣੇ ਚਾਹੀਦੇ। ਉਹਨਾਂ ਦੀ ਜਿਹੜੀ ਉਹਨਾਂ ਦੀ ਇੰਸ਼ੋਰੈਂਸ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ, ਉਹਨਾਂ ਦੀ ਵੈਲਫੇਅਰ, ਉਹ ਸਾਰੀ ਅਗਰ ਬੱਚੇ ਅਫੋਰਡ ਕਰ ਸਕਣ ਤਾਂ ਆਣੇ ਚਾਹੀਦੇ ਆ। ਇੱਦਾਂ ਨੀ ਵੀ ਉਹ ਟੈਕਸ ਪੇਅਰ ਦੇ ਉੱਤੇ ਉਹਦਾ ਬੋਝ ਨਹੀਂ ਕੋਈ ਵੀ ਹੋਣਾ ਚਾਹੀਦਾ, ਮੇਰਾ ਆਪਣੀ ਵਿਚਾਰ ਹੈ। ਤਾਂ ਇਹ ਲੌਂਗ ਟਰਮ ਚੱਲਣਾ, ਜੇ ਬੋਝ ਬਣਨ ਲੱਗ ਗਿਆ ਤਾਂ ਮੈਨੂੰ ਨੀ ਲੱਗਦਾ ਵੀ 6 ਮਹੀਨੇ ਸਾਲ ਤੋਂ ਬਾਅਦ ਸਰਕਾਰ ਨੂੰ ਆਪਣੀ ਪਾਲਿਸੀ ਚੇਂਜ ਕਰਨੀ ਪੈਣੀ ਆ। ਹਾਂ, ਸੋ ਇਸ ਕਰਕੇ ਮਤਲਬ ਆਪਾਂ ਪਹਿਲਾਂ ਹੀ ਉਸ ਪਾਲਿਸੀਆਂ ਦੀ ਮੰਗ ਕਰੀਏ ਜਿਹੜੀਆਂ ਵਾਇਬਲ ਹੈ, ਐਵੇਂ ਆਪਣੀਆਂ ਬੇਹੁਦਾ ਮੰਗਾਂ ਨਾ ਕਰੀਏ ਵੀ ਉਹਨਾਂ ਨੂੰ ਜੀ ਆਹ ਵੀ ਹੋਣਾ ਚਾਹੀਦਾ, ਉਹਨਾਂ ਨੂੰ ਆਹ ਵੀ ਹੋਣਾ ਚਾਹੀਦਾ, ਜਿਹੜੀਆਂ ਆਪ ਨੂੰ ਦੇਖ ਲਓ ਵੀ ਜੇ ਤੁਸੀਂ ਹੋਵੋ ਤਾਂ ਤੁਹਾਨੂੰ ਕਿੱਦਾਂ ਨਹੀਂ ਲੱਗਣ। ਸੋ ਇਸ ਕਰਕੇ ਅੱਤ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਹ ਜਿਹੜੀ ਪਾਲਿਸੀ ਦੀ ਫੀਡਬੈਕ ਸਰਕਾਰ ਮੰਗ ਰਹੀ ਹੈ, ਉਹਨਾਂ ਦੇ ਵੈਬਸਾਈਟ ਤੇ ਜਾ ਕੇ ਆਪਣੀ ਪਾਲਿਸੀ ਦੀ ਫੀਡਬੈਕ ਦਿਓ ਵੀ ਤੁਸੀਂ ਕੀ ਚਾਹੁੰਦੇ ਹੋ, ਔਰ ਉਹ ਮੰਗ ਦਿਓ ਜਿਹੜੀ ਕਿ ਜਾਇਜ਼ ਹੈ, ਜਿਹੜੀ ਕਿ ਲੱਗਦੀ ਹੈ ਵੀ ਹੋ ਜਾਵੇ। ਉਹਦੇ ਵਿੱਚੋਂ ਮੇਰੇ ਖਿਆਲ ਸਾਰਿਆਂ ਨੂੰ ਪਹਿਲੀ ਮੰਗ ਤਾਂ ਇਹ ਹੈ ਵੀ ਕੰਟਰੀ ਆਊਟ ਨਹੀਂ ਕਰਨਾ ਚਾਹੀਦਾ, ਕੋਈ ਕੰਪਲਸਰੀ ਨਹੀਂ ਹੋਣਾ ਚਾਹੀਦਾ, ਹਨਾ। ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਐਕਸੈਸ ਹੋਣਾ ਚਾਹੀਦਾ ਆ ਫੈਸਿਲਿਟੀਜ਼ ਦੇ ਵਾਸਤੇ, ਪਰ ਪ੍ਰਾਈਵੇਟ ਇੰਸ਼ੋਰੈਂਸ ਤਾਂ ਚਲੋ ਮੰਗੇਗੀ ਸਰਕਾਰ, ਪਈ ਜਿਹੜੀ ਮੈਡੀਕਲ ਦੇ ਉੱਤੇ ਕੋਈ ਹੈ ਨਹੀਂ, ਉਹਨਾਂ ਨੂੰ ਵੈਲਫੇਅਰ ਨਹੀਂ ਮਿਲੇਗੀ। ਮੈਨੂੰ ਲੱਗਦਾ ਵੀ ਉਹਨਾਂ ਨੂੰ 20 ਜਾਂ 30 ਜਾਂ ਜਿੰਨੇ ਵੀ ਆ ਘੰਟੇ ਜਿਹੜੇ ਆ ਜਾਂ ਸੇਮ ਐਜ਼ ਅ ਸਟੂਡੈਂਟਸ ਨੂੰ ਜਿੰਨੇ ਮਿਲਦੇ ਨੇ, ਉਹ ਥੋੜਾ ਜਿਹਾ ਕੰਮ ਦਾ ਰਾਈਟ ਵੀ ਹੋਣਾ ਚਾਹੀਦਾ, ਕਿਉਂਕਿ ਪੇਰੈਂਟਸ ਜ਼ਰੂਰੀ ਨਹੀਂ ਕਿ ਓਵਰ 60 ਹੋਣ, ਰਿਟਾਇਰ ਹੋਣ। ਹੁਣ ਪੇਰੈਂਟਸ ਜਿਹੜੇ ਨੇ ਉਹ ਮਤਲਬ 45 ਅੰਡਰ 60 ਬਹੁਤ ਪੇਰੈਂਟ ਹੋਣਗੇ, 45 ਪਲੱਸ ਉਸ ਉਹ ਜਿਹੜੇ ਕਿ ਕੰਮ ਕਿਸੇ ਨਾ ਕਿਸੇ ਕੰਮ ਕਰਨ ਦੇ ਕੈਪੇਬਲ ਹੋਣਗੇ। ਮੈਨੂੰ ਲੱਗਦਾ 20 ਘੰਟੇ ਉਹਨਾਂ ਨੂੰ ਅਲਾਓ ਹੋਣਾ ਚਾਹੀਦਾ। ਮੈਨੂੰ ਲੱਗਦਾ ਇਹ ਸਾਰਿਆਂ ਨਾਲ ਵੱਡੀ ਮੰਗ ਉਹਦੇ ਵਿੱਚ ਹੋਣੀ ਚਾਹੀਦੀ ਹੈ। ਦੋ, ਇੱਕ ਤਾਂ ਉਹ
ਜਿਹੜੀ ਕੰਮ ਦੀ ਮੰਗ ਹੈ ਨਾ, ਜਿੱਦਾਂ ਤੁਸੀਂ 20 ਘੰਟੇ ਕੰਮ ਕਰਨ ਦੀ ਮੰਗ ਰੱਖਦੇ ਆ, ਫਿਰ ਉਹਦੇ ਨਾ ਮੇਨ ਮਕਸਦ ਆ ਫੈਮਿਲੀ ਵਿੱਚ ਆਉਣ ਦਾ, ਉਹ ਥੋੜਾ ਜਿਹਾ ਫਿੱਕਾ ਜਿਹਾ ਪੈਂਦਾ ਮੈਨੂੰ ਲੱਗਦਾ ਕਿ ਬੱਚੇ ਨੇ ਮੰਗਾਉਣਾ ਤਾਂ ਹੁੰਦਾ ਉਹਨਾਂ ਨੂੰ ਆਪਣੀ ਫੈਮਿਲੀ ਨੂੰ ਦੇਖਭਾਲ ਕਰਨ ਦੇ ਲਈ। ਜਿਸ ਵੇਲੇ ਪੇਰੈਂਟਸ ਨੂੰ 20 ਘੰਟੇ ਦਾ ਰਾਈਟ ਹੋ ਗਿਆ ਤਾਂ ਉਹਨਾਂ ਦੀ ਪ੍ਰੈਫਰੈਂਸ ਤਾਂ ਇਹ ਹੋਣੀ ਕਿ ਕਿਸੇ ਨਾ ਕਿਤੇ ਕੰਮ ਟੋਲਿਆ ਜਾਵੇ। ਮੇਰੇ ਖਿਆਲ ਚ ਕੰਮ ਥੋੜਾ ਜਿਹਾ ਘੱਟ ਨੀ ਹੋਣਾ ਚਾਹੀਦਾ 10 ਘੰਟੇ, ਤਾਂ ਕਿ ਉਹਨਾਂ ਦਾ ਜਿਹੜਾ
ਦੇਖੋ ਮਤਲਬ ਤੋਪ ਦਾ ਲਾਇਸੈਂਸ ਕਰ ਦਿਓ, ਰਿਵਾਲਵਰ ਤਾਂ ਮਿਲੂਗਾ ਹੀ ਮੇਰੇ ਕਹਿਣ ਦਾ ਮਤਲਬ।
ਹਾਂਜੀ,
ਮਤਲਬ ਥੋੜੇ ਮੈਂ ਇਹ ਕਹਿੰਦਾ ਕਿ ਚਲੋ 20 ਘੰਟੇ ਦੀ ਮੰਗ ਕਰੀਏ ਤਾਂ 5-10 ਘੰਟੇ ਤਾਂ ਮਿਲਣਗੇ ਹੀ ਨਾ। ਮਤਲਬ ਜੇ ਨਾ ਵੀ ਮਿਲੇ ਤਾਂ ਦੈਟਸ ਨੋਟ ਅ ਬਿਗ ਇਸ਼ੂ, ਜੇ ਨਾ ਵੀ ਮਿਲੇ ਪਰ ਜਿਸ ਫਲੋਟ ਕਰਨ ਦੇ ਵਿੱਚ, ਹੁਣ ਦੇਖੋ ਨਾ ਜੇ 5 ਸਾਲ ਬੰਦੇ ਨੇ ਇੱਥੇ ਰਹਿਣਾ ਹੈ, ਉਹਦੀ ਮਤਲਬ ਉਮਰ ਜਿਹੜੀ ਆ 45 ਤੋਂ 60 ਸਾਲ ਦੇ ਵਿਚਾਲੇ ਆ, ਤੇ ਉਹ 5 ਸਾਲ ਦਾ ਨਿਕੰਮਾ ਬਣ ਕੇ ਬੈਠਾ ਰਹੂਗਾ ਬੰਦਾ। ਮਤਲਬ ਜੇ ਉਹ ਸਕਿੱਲ ਹੈ ਉਹਦੇ ਵਿੱਚ, ਉਹ ਕਰ ਸਕਦਾ ਕੁਛ, ਕਿਤੇ ਉਹਨੂੰ ਜੋਬ ਹੋਊਗੀ ਤਾਂ ਹੀ ਕਰੂਗਾ ਨਾ ਉਹ, ਹਨਾ ਪ੍ਰੋਪਰ।
ਇੱਕ ਗੱਲ ਇੱਥੇ ਮਨਦੀਪ, ਤੁਹਾਡੇ ਕੋਲ ਇਥੋਂ ਇਸ ਵਿਊ ਪੁਆਇੰਟ ਤੋਂ ਵੀ ਠੀਕ ਆ ਕਿ ਜਿਹੜੇ ਪੇਰੈਂਟਸ ਨੇ ਇੱਥੇ ਆਉਣਾ ਆ ਉਹਨੇ ਸਿਰਫ ਹੋ ਸਕਦਾ ਕਿਸੇ ਫੈਮਿਲੀ ਬੱਚਿਆਂ ਨੂੰ ਦੇਖਭਾਲ ਕਰਨ ਆਉਣਾ ਹੋਵੇ, ਕਿਸੇ ਫੈਮਿਲੀ ਚ ਆਈਸੋਲੇਸ਼ਨ ਨੂੰ ਦੂਰ ਕਰਨ ਦੇ ਲਈ ਵੀ ਆਉਣਾ ਹੋਵੇ, ਉਸ ਸੰਦਰਭ ਦੇ ਵਿੱਚ ਕੰਮ ਕਰਨ ਦੇ ਘੰਟੇ ਜ਼ਿਆਦਾ ਵੀ ਹੋਣੇ ਚਾਹੀਦੇ। ਠੀਕ ਮੰਨ ਲੈਣ ਤੁਹਾਨੂੰ ਕਿ 20 ਘੰਟੇ ਦਾ ਜੇ ਤੁਹਾਨੂੰ ਰਾਈਟ ਦੇ ਵੀ ਦਿੱਤਾ ਜਾਵੇ ਤਾਂ 60+ ਜਿਹੜੇ ਉਹਨਾਂ ਦਾ ਵੈਸੇ ਕੰਮ ਨੀ ਹੋਣਾ ਨਾ, ਉਹ ਤਾਂ 10 ਘੰਟੇ 5 ਘੰਟੇ ਕੰਮ ਜਿੰਨਾ ਵੀ ਕਰਨਗੇ ਕਰਨਗੇ।
ਦੇਖੋ ਅਮਰੀਕ ਜੀ, ਜਿਹੜੇ 20 ਘੰਟੇ ਦੀ ਛੋਟ ਹੈ ਨਾ, 20 ਘੰਟੇ ਦੀ ਜਿਹੜੀ ਛੋਟ ਹੈ ਉਹ ਆਸਟ੍ਰੇਲੀਆ ਦੀ ਸਰਕਾਰ ਨੇ ਕੱਢਿਆ ਵੀ ਇੱਕ ਬੰਦੇ ਦਾ ਸਾਲ ਦਾ ਮਿਨੀਮਮ ਖਰਚਾ $18,000 ਆਉਂਦਾ ਰਹਿਣ ਦਾ, ਲਿਵਿੰਗ ਕਾਸਟ ਹੈ ਆਸਟ੍ਰੇਲੀਆ ਦੀ। ਤੇ ਮੈਨੂੰ ਲੱਗਦਾ ਉਹ ਲਿਵਿੰਗ ਕਾਸਟ ਦੇ ਬਰਾਬਰ ਦੇ ਘੰਟੇ ਜਿਹੜੇ ਨੇ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿ ਆਪਣਾ ਉਹ ਕਮ ਸੇ ਕਮ ਆਪਣਾ ਹੀ ਖਰਚਾ ਚੱਕਣ ਦੇ ਜੋਗਾ ਉਹ ਕੰਮ ਕਰ ਸਕਣ। ਜਿੱਦਾਂ ਹੁਣ ਸਟੂਡੈਂਟਸ ਨੂੰ ਹੈ 20 ਘੰਟੇ ਕੰਮ ਹੈ, ਉਹ ਇਸੇ ਕਰਕੇ ਆ ਕਿ 20 ਘੰਟੇ ਦੇ ਲਈ ਉਹ ਆਪਣਾ ਖਰਚਾ ਚੱਕ ਸਕਦੇ ਨੇ ਫੇਸ ਇੰਡੀਆ ਤੋਂ ਲੈ ਕੇ ਆਉਣ। ਦੈਟ ਦੇਅਰ ਇੰਟੈਂਸ਼ਨ, ਗਵਰਨਮੈਂਟ ਦੀ ਇੰਟੈਂਸ਼ਨ ਸਿਰਫ ਐਜੂਕੇਸ਼ਨ ਵੇਚਣਾ ਹੈ, ਲਿਵਿੰਗ ਕਾਸਟ ਵੇਚਣਾ ਨਹੀਂ ਹੈਗੀ ਐਜੂਕੇਸ਼ਨ ਇੰਡਸਟਰੀ ਚ, ਰਾਈਟ। ਇਸ ਕਰਕੇ ਉਹਨਾਂ ਨੇ 20 ਘੰਟੇ ਦੀ ਇਜਾਜ਼ਤ ਦਿੱਤੀ ਹੋਈ ਆ ਕਿ ਚਲੋ $18,000-$20,000 ਜਿਹੜਾ ਆ ਉਹ ਸਾਲ ਦਾ ਉਹ ਬਣਾ ਸਕਦੇ ਨੇ, ਠੀਕ ਹੈ। ਇਸੇ ਕਰਕੇ ਇਸੇ ਤਰ੍ਹਾਂ ਅਗਰ 5 ਸਾਲ ਦਾ ਤੁਸੀਂ ਵੀਜ਼ਾ ਇਸ਼ੂ ਕਰਨਾ ਹੈ ਸਰਕਾਰ ਨੂੰ, ਉਹ ਜਿਹੜੀ ਬੇਸਿਕ ਲਿਵਿੰਗ ਕਾਸਟ ਹੈ ਉਹਦਾ ਵੀ ਖਿਆਲ ਰੱਖਣਾ ਪੈਣਾ ਹੈ। ਪਰ ਇਹਦੇ ਵਿੱਚ ਕੀ ਹੈ, ਸਰਕਾਰ ਨੂੰ ਕੋਈ ਆਮਦਨ ਨਹੀਂ ਹੋ ਰਹੀ, ਉਹਨਾਂ ਦੇ ਇੱਥੇ ਆਉਣ ਨਾਲ ਕੋਈ ਆਮਦਨ ਨਹੀਂ ਹੋ ਰਹੀ, ਉਹ ਘਾਟਾ ਪੈ ਰਿਹਾ। ਹੁਣ ਮੈਂ ਤੁਹਾਨੂੰ ਦੱਸਦਾ ਘਾਟਾ ਕਿੱਦਾਂ ਪੈ ਰਿਹਾ। ਮੰਨ ਲਓ ਪੇਰੈਂਟਸ ਨਹੀਂ ਆਉਂਦੇ ਇੱਥੇ, ਠੀਕ ਹੈ। ਹੁਣ ਉਹਦੇ ਵਿੱਚ ਕੀ ਹੁੰਦਾ ਆ ਕਿ ਘਰ ਦੇ ਵਿੱਚ ਬੱਚਾ ਹੈ ਕੋਈ ਛੋਟਾ, ਠੀਕ ਹੈ। ਹੁਣ ਜਾਂ ਤਾਂ ਉਹ ਕੰਮ ਨਹੀਂ, ਉਹਦੀ ਮਾਂ ਜਿਹੜੀ ਉਹ ਕੰਮ ਨਹੀਂ ਕਰਦੀ, ਫਿਰ ਘਰੇ ਰਹਿੰਦੀ, ਬੱਚਾ ਸਾਂਭਦੀ ਆ, ਠੀਕ ਹੈ। ਜਿਹੜਾ ਉਹ 40-50 ਹਜ਼ਾਰ ਡਾਲਰ ਕਮਾਉਂਦੀ ਹੈ, ਸਰਕਾਰ ਨੂੰ ਉਹਦੇ ਚ 15-20 ਹਜ਼ਾਰ ਡਾਲਰ ਸਿੱਧਾ ਹੀ ਘਾਟਾ ਪੈਂਦਾ ਟੈਕਸ ਦਾ, 10-12 ਹਜ਼ਾਰ ਜਿੰਨਾ ਵੀ ਬਣਦਾ ਹੋਊਗਾ, ਰਾਈਟ। ਇੱਕ ਤਾਂ ਉਹ ਘਾਟਾ ਪੈ ਗਿਆ ਘਰੇ ਬਹਿਣ ਨਾਲ। ਦੂਜਾ, ਜੇ ਹੁਣ ਉਹ ਕੰਮ ਕਰਦੀ ਹੈ, ਫਿਰ ਉਹ ਬੱਚਾ ਛੱਡਦੀ ਹੈ ਚਾਇਲਡ ਕੇਅਰ ਸੈਂਟਰ ਤੇ, ਉਹ ਚਾਇਲਡ ਕੇਅਰ ਸੈਂਟਰ ਦੀਆਂ ਜੋਬਾਂ ਵੀ ਘਟਦੀਆਂ ਹਨਾ, ਜੇ ਪੇਰੈਂਟਸ ਆ ਜਾਂਦੇ ਆ। ਸੋ ਪੇਰੈਂਟਸ ਆਉਣ ਦੇ ਨਾਲ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਘਾਟਾ ਪੈਣਾ ਆ, ਇੱਕ ਐਂਗਲ ਦੇ ਕਿ ਜੋਬਸ ਜਿਹੜੀਆਂ ਘਟਣੀਆਂ ਚਾਇਲਡ ਕੇਅਰ ਦੀਆਂ, ਕਿਉਂਕਿ ਚਾਇਲਡ ਉਹਨੀ ਸਾਂਭਣ ਆਪਣੇ, ਹਨਾ। ਸੋ ਇਸ ਐਂਗਲ ਤੋਂ ਵੀ ਸਰਕਾਰ ਨੇ ਪਹਿਲਾਂ ਦੇਖਣਾ ਕਿ ਸਾਡੀ ਇਕਾਨਮੀ ਨੂੰ ਕਿਤੇ ਘਾਟਾ ਤਾਂ ਨਹੀਂ ਪੈ ਰਿਹਾ ਇਸ ਲਾਡਲੇ ਘੋਲ ਦੇ ਵਿਚ। ਸੋ ਕਈ ਗੱਲਾਂ ਜਿਹੜੀਆਂ ਨੇ ਦੇਖਣੀਆਂ ਪੈਣੀਆਂ ਤੇ, ਪਰ ਤੁਸੀਂ ਆਪਣਾ ਪਲੀਜ਼ ਮਤਲਬ ਫੀਡਬੈਕ ਜ਼ਰੂਰ ਦਿਓ। ਚਲੋ ਆਪਾਂ ਹੁਣ ਸੁਨੇਹੇ ਵੀ ਲੈਣੇ ਆ। ਸੁਨੇਹੇ ਲੈਣ ਤੋਂ ਪਹਿਲਾਂ ਇੱਕ ਤੁਹਾਡਾ ਗੀਤ ਨਾ ਸੁਣਾ ਦਈਏ, ਤੁਹਾਡਾ ਬੜਾ ਫੇਵਰੇਟ ਗੀਤ ਹੈ ਇੱਕ।
ਚਲੋ ਉਹ ਵੀ ਸੁਣਾ ਦਿਆਂਗੇ।
ਹਾਂਜੀ, ਫੇਰ ਉਹ ਤੋਂ ਬਾਅਦ ਗੱਲਾਂ ਕਰਾਂਗੇ ਹੋਰ।
ਹੋ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ, ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ,
ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ, ਗੱਲ ਸੁਣ ਲੈ ਸਰ ਜੀ ਓਏ
ਫਿਲਮ ਦੇ ਵਿੱਚ ਗੀਤ ਸੁਣ ਰਹੇ ਸੀ ਜੀ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਅਮਰੀਕ ਜੀ, ਬਹੁਤ ਸਾਰੇ ਮੈਸੇਜ ਆਏ ਨੇ ਇਸ ਮੁੱਦੇ ਦੇ ਉੱਤੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ, ਡਿਸਕਸ਼ਨ ਚੱਲ ਰਹੀ ਹੈ ਪੇਰੈਂਟ ਵੀਜ਼ੇ ਤੇ ਕੀ ਕਰਨਾ ਚਾਹੀਦਾ, ਤੇ ਕੈਨੇਡਾ ਦੀ ਆਪਾਂ ਗੱਲ ਕੀਤੀ ਸੀ ਨਾ ਵੀ ਕੈਨੇਡਾ ਚ ਕੀ ਚੱਲ ਰਿਹਾ, ਤੇ ਸਾਡੇ ਨਾਲ ਸਤਵਿੰਦਰ ਸਿੰਘ ਹੁਣੀ ਜੁੜੇ ਨੇ, ਸਤਵਿੰਦਰ ਸਿੰਘ ਧਨੋਆ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਪੇਰੈਂਟਸ ਵੀਜ਼ੇ ਤੇ ਗੱਲ ਚੱਲ ਰਹੀ ਹੈ। ਵੀਰ ਜੀ, ਕੈਨੇਡਾ ਦੇ ਵਿੱਚ ਕਹਿੰਦੇ ਜਦੋਂ ਤੁਸੀਂ ਆਪਣੇ ਪੇਰੈਂਟਸ ਜਾਂ ਸਪਾਊਸ ਜਾਂ ਮਤਲਬ ਕਿਸੇ ਵੀ ਇਨਲੋਜ਼ ਨੂੰ ਅਪਲਾਈ ਕਰਦੇ ਹੋ ਪਰਮਾਨੈਂਟ ਵੀਜ਼ੇ ਲਈ, ਤਾਂ ਤੁਸੀਂ ਕਹਿੰਦੇ 10 ਸਾਲ ਦਾ ਜਿਹੜਾ ਬੌਂਡ ਹੈ ਉਹ ਰੱਖਣਾ ਪੈਂਦਾ ਤੁਹਾਨੂੰ, ਜੇ ਉਹ ਐਕਚੁਲੀ ਵੈਲਫੇਅਰ ਤੇ ਚੱਲ ਜਾਵੇ ਤਾਂ ਫਿਰ ਉਹ ਤੁਸੀਂ ਆਪਣੀ ਪਾਕਟ ਚੋਂ ਦਿਓਗੇ, ਪੇਰੈਂਟਸ ਗਵਰਨਮੈਂਟ ਦੀ ਪਾਕਟ ਚੋਂ ਨਹੀਂ ਜਾਊਗਾ ਲਿਵਿੰਗ ਕੋਸਟ। ਧੰਨਵਾਦ ਜੀ। ਹਾਂਜੀ, ਆਸਟ੍ਰੇਲੀਆ ਦੇ ਵਿਚ ਵੀ ਜਿਹੜਾ 2 ਸਾਲ ਦਾ ਵੀਜ਼ਾ ਉਹ ਤਕਰੀਬਨ ਇਸੇ ਤਰ੍ਹਾਂ ਹੀ ਆ ਜਿਹੜਾ, ਸੋਰੀ ਪਰਮਾਨੈਂਟ ਵੀਜ਼ਾ, ਪਰ ਇਹ ਟੈਂਪਰੇਰੀ ਵੀਜ਼ਾ ਜੀ ਗੱਲ ਹੋ ਰਹੀ ਹੈ ਟੂਰਿਸਟ ਵੀਜ਼ੇ ਦੇ ਅਧੀਨ ਪਈ, ਉਹ ਇਹ ਪਰਮਾਨੈਂਟ ਕੰਪੋਨੈਂਟ ਨਹੀਂ ਹੈਗਾ ਇਹਦੇ ਵਿਚ। ਉਹ 3 ਸਾਲ ਦੇ ਵੀਜ਼ੇ ਨੂੰ 5 ਸਾਲ ਦੇ ਚ ਕਨਵਰਟ ਕੀਤਾ ਜਾ ਰਿਹਾ, ਤੇ ਸ਼ਾਇਦ ਜਿਹੜੀ ਬਾਹਰ ਆਉਣ ਜਾਣ ਦੀ ਫੈਸਿਲਿਟੀ ਆ ਉਹ ਬੰਦ ਕਰ ਦਿੱਤੀ ਜਾਵੇਗੀ ਜੇ ਆਪਾਂ ਵੱਧ ਤੋਂ ਵੱਧ ਹੁਣ ਆਪਾਂ ਫੀਡਬੈਕ ਦਈਏ। ਤੇ ਸਾਡੇ ਨਾਲ ਪਰਮਜੀਤ ਵਿਨੀਪੈਗ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ। ਤੇ ਬਾਈ ਜੀ ਕਹਿੰਦੇ ਮੈਂ ਕੈਨੇਡਾ ਰਹਿਣਾ ਤੇ ਤੁਹਾਡੀ ਗੱਲਬਾਤ ਸੁਣਨਾ, ਇਟਸ ਅ ਗੁੱਡ ਟਾਕ, ਆਈ ਅਪਰੀਸ਼ੀਏਟ ਇਟ। ਤੇ ਇਸ ਪ੍ਰੋਗਰਾਮ ਦੇ ਵਿਚ ਜੇ ਸੌਂਗ ਰਿਕੁਐਸਟ ਹੈ ਤਾਂ ਪਲੀਜ਼ ਆਪਣਾ ਪੰਜਾਬ ਹੋਵੇ ਗੀਤ ਚਲਾ ਦੇ। ਮੈਨੂੰ ਲੱਗਦਾ ਸਭ ਤੋਂ ਗੁੱਡ ਗੱਲ ਇਸ ਵਿਸ਼ੇ ਤੇ ਇਕ ਹੋਵੇਗੀ ਕਿ ਪੇਰੈਂਟਸ ਕੋਲ ਰਹਿਣਗੇ ਸਾਡੇ। ਥੈਂਕਸ। ਹਾਂਜੀ ਪਰਮਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਫਰਮਾਇਸ਼ ਅੱਜ ਨਹੀਂ ਲਾਵਾਂਗਾ, ਮੈਂ ਅਗਲੇ ਹਫ਼ਤੇ ਲਾਵਾਂਗਾ, ਪਰ ਤੁਹਾਡੀ ਫੀਡਬੈਕ ਜਿਹੜੀ ਹੈ ਪ੍ਰੋਗਰਾਮ ਦੀ ਜਾਂ ਤੁਸੀਂ ਵੀਜ਼ੇ ਦੀ ਗੱਲ ਕੀਤੀ ਆ ਉਹ ਆਈ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਇਧਰ ਸਾਡੇ ਗੁਰਪ੍ਰੀਤ ਗਿੱਲ ਜੁੜੇ ਨੇ ਜੀ ਕੈਨਬਰਾ ਤੋਂ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਬਾਈ ਜੀ ਮੇਰੇ ਮਾਤਾ ਜੀ ਆਏ ਹੋਏ ਹਨ, ਮੇਰਾ ਬੇਟਾ ਬਹੁਤ ਖੁਸ਼ ਹੈ, ਉਹ ਰੋਜ਼ ਉਨ੍ਹਾਂ ਦੇ ਨਾਲ ਪਾਰਕ ਵਿਚ ਜਾਂਦਾ ਹੈ ਤੇ ਉਸਨੇ ਪੰਜਾਬੀ ਵੀ ਸਿੱਖ ਲਈ ਹੈ, ਬਹੁਤ ਫਰਕ ਪੈਂਦਾ ਹੈ ਕਹਿੰਦੇ। ਮੈਂ ਫ੍ਰੀ ਹਾਂ ਜੀ, ਜੇ ਕਾਲ ਕਰਨੀ ਹੋਈ ਤਾਂ ਕਰ ਲਿਓ। ਹਾਂਜੀ ਸੋਰੀ ਜੀ, ਅੱਜ ਨਹੀਂ ਹੋਏਗੀ, ਪਰ ਤੁਸੀਂ ਆਪਣੀ ਫੀਡਬੈਕ ਦਿੱਤੀ। ਦੇਖੋ ਪੇਰੈਂਟਸ ਦਾਦਾ ਦਾਦੀ ਦਾ ਹੋਣਾ ਪੋਤੇ ਪੋਤੀਆਂ ਕੋਲ ਬਹੁਤ ਮਾਇਨੇ ਰੱਖਦਾ ਆ, ਤੇ ਇਸੇ ਤਰ੍ਹਾਂ ਮਤਲਬ ਤੁਹਾਨੂੰ ਇੱਕ ਕਹਿ ਲਓ ਕਿ ਇੱਕ ਕੰਪਲੀਟ ਪਰਿਵਾਰ ਦਾ ਅਹਿਸਾਸ ਹੁੰਦਾ ਅਮਰੀਕ ਜੀ, ਮਤਲਬ ਬਹੁਤ ਜ਼ਿਆਦਾ ਬੈਨੀਫਿਟ ਨੇ ਪੇਰੈਂਟਸ ਅਗਰ ਨਾਲ ਰਹਿਣ। ਪਰ ਕਈ ਵਾਰੀ ਪੇਰੈਂਟਸ ਵੀ ਕਹਿੰਦੇ ਨੇ ਨਹੀਂ ਅਸੀਂ ਨਹੀਂ ਰਹਿਣਾ, ਉਹ ਵੀ ਇਹਨੂੰ ਜ਼ਿੰਮੇਵਾਰੀ ਸਮਝਦੇ। ਮੈਨੂੰ ਲੱਗਦਾ ਕਿ ਦੇਰ ਇਜ਼ ਨੋ ਸੱਚ ਥਿੰਗ ਐਜ਼ ਰਿਟਾਇਰਮੈਂਟ, ਇੱਕ ਸਾਰੇ ਇਕੱਠੇ ਹੀ ਰਹਿਣਾ ਬਣਦਾ ਹਨਾ, ਇਹ ਵੀ ਇੱਕ ਜ਼ਿੰਮੇਵਾਰੀ ਹੀ ਆ। ਤੇ ਜਗਵੀਰ ਸਿੰਘ ਸਿੱਖੋਂ ਕੇਨਸ ਤੋਂ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਕੱਲ ਨੂੰ ਆ ਰਹੇ ਜੀ ਕੇਨਸ, ਮਿਲਾਂਗੇ ਉੱਥੇ। ਤੇ ਅਵਤਾਰ ਮਾਨ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਤੇ 47,000 ਪਰ ਪੇਰੈਂਟ ਵੀਜ਼ਾ ਥਰੂ ਅਸੀਂ ਪੇਰੈਂਟਸ ਨੂੰ ਹੀ ਬੁਲਾ ਸਕਦੇ ਹਾਂ ਜਾਂ ਅਨਮੈਰਿਡ ਬ੍ਰਦਰ ਸਿਸਟਰਸ ਨੂੰ ਵੀ? ਦੇਖੋ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ, ਪਰ ਇਹ ਪੇਰੈਂਟਸ ਵੀਜ਼ਾ ਹੀ ਆ, ਪਰ ਜੇ
ਪੇਰੈਂਟਸ ਲਈ ਆ।
ਹਾਂਜੀ, ਮੈਨੂੰ ਲੱਗਦਾ ਜੇ ਡਿਪੈਂਡੈਂਟ ਹੋਣ ਤਾਂ ਸ਼ਾਇਦ ਆ ਸਕਦੇ ਆ, ਸ਼ਾਇਦ
ਡਿਪੈਂਡੈਂਟ ਮੈਨੂੰ ਆਸਟ੍ਰੇਲੀਆ ਦੇ ਵਿਚ ਡਿਪੈਂਡੈਂਟ ਨਹੀਂ ਆ ਸਕਦੇ, ਅਮਰੀਕਾ ਕੈਨੇਡਾ ਵਿਚ ਤਾਂ ਜਾਂਦੇ ਆ, ਹੋ ਸਕਦਾ ਕੋਈ ਕਲੋਜ਼ ਨਵੀਂ ਇਹਨਾਂ ਨੇ ਖੋਲੀ ਹੋਵੇ, ਪਰ ਇਹ ਬਿਲਕੁਲ ਸ਼ਿਓਰ ਆ ਕਿ ਇਹ ਸਿਰਫ ਪੇਰੈਂਟਸ ਲਈ ਆ
ਜੀ। ਤੇ ਸਰਬਜੀਤ ਭਾਜੀ ਸਾਡੇ ਨਾਲ ਜੁੜੇ ਨੇ ਜੀ ਸਿਡਨੀ ਵਾਲੇ, ਅਮਰੀਕ ਜੀ ਸਰਬਜੀਤ ਭਾਜੀ ਆਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਰਿਆਂ ਨੂੰ, ਤੇ ਸਤਿ ਸ੍ਰੀ ਅਕਾਲ
ਰਹਿੰਦੇ।
ਹਾਂਜੀ ਹਾਂਜੀ, ਪੌਂਡਸ ਦੇ ਵਿਚ, ਤੇ ਬੜਾ ਇਹ ਵੀ ਕੰਮ ਕਰ ਰਹੇ ਨੇ, ਕਾਫੀ ਐਪਸ ਇਹਨਾਂ ਨੇ ਬਣਾਈਆਂ, ਪੰਜਾਬੀ ਦੀ ਐਪ ਬਣਾਈ ਆ ਜੀ, ਤੇ ਮੈਂ ਇਹ ਐਪ ਨਾ ਹਰਮਨ ਰੇਡੀਓ ਤੇ ਸ਼ੇਅਰ ਕਰਾਂਗਾ ਅੱਜ, ਤੇ ਜ਼ਰੂਰ ਇਹ ਡਾਊਨਲੋਡ ਕਰੋ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਲੋ, ਬੜਾ ਵਧੀਆ ਐਪ ਹੈ, ਮੈਂ ਤਾਂ ਆਪ ਜੀ ਉਹਦੇ ਚ ਇੱਕ ਗੇਮ ਹੈ ਪੰਜਾਬੀ ਦੀ, ਅਮਰੀਕ ਜੀ ਤੁਸੀਂ ਡਾਊਨਲੋਡ ਕਰਿਓ, ਤੇ ਬਹੁਤ ਵਧੀਆ 35 ਦੀ ਗੇਮ ਹੈ ਉਹਦੇ ਵਿਚ, ਤੇ ਹੋਰ ਵੀ ਇਹਨਾਂ ਨੇ ਸੀਪ ਦੀਆਂ ਖੇਡਾਂ ਬਣਾਈਆਂ ਨੇ, ਸਨੇਕਸ ਦੀਆਂ ਬਣਾਈਆਂ ਨੇ, ਜਿਹੜੀ ਪੰਜਾਬੀ ਤਾਸ਼ ਦੀਆਂ ਖੇਡਾਂ ਉਹ ਸਾਰੀਆਂ ਭਾਬੀ ਵੀ ਬਣਾਈ ਆ, ਸੋ ਮੈਂ ਇਹਨਾਂ ਦਾ ਲਿੰਕ ਸ਼ੇਅਰ ਕਰਾਂਗਾ ਜੀ। ਹਾਂਜੀ ਮੈਨੂੰ ਆਂਦੀ ਤਾਂ ਹੈ ਪਰ ਮੈਂ ਖੇਡਦਾ ਨੀ ਜੀ। ਹਾਂਜੀ ਹਾਂਜੀ, ਤੇ
ਖੇਡ ਰਹੇ ਨਾ, ਮੈਨੂੰ ਆਈ ਨੀ ਸਾਰੀ ਉਮਰ, ਖੇਡੇ ਨੀ ਆਈ ਉਹ।
ਹਾਂਜੀ ਹਾਂਜੀ, ਨਹੀਂ ਨਹੀਂ ਚਲੋ ਠੀਕ ਹੈ, ਉਹ ਲੰਬਾ ਕੰਮ ਹੈ ਜੀ। ਨਵੀਂ ਪੱਡਾ ਜੀ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਤੇ ਕਹਿੰਦੇ ਨੇ ਕਿ ਭਾਜੀ ਕਹਿੰਦੇ ਫੋਟੋ ਤਾਂ ਕਹਿੰਦੇ ਵਾਲੀ ਅੱਤ ਹੈ, ਤੇ ਜਮਾਂ ਹੀ ਕਹਿੰਦੇ ਕਲਯੁਗ ਦੇ ਮਹਾਂਪੁਰਸ਼ ਲੱਗ ਰਹੇ ਜੀ। ਠੀਕ ਹੈ, ਕਰ ਲਓ ਜੀ ਮਜ਼ਾਕ ਤੁਸੀਂ ਸਾਡੇ ਨਾਲ। ਚਲੋ ਇਧਰ ਹੁਣ ਆਪਾਂ ਸੁਨੇਹੇ ਲੈਣੇ ਆ ਜੀ, ਤੇ ਜਗਤਾਰ ਗਿੱਲ ਕਹਿੰਦੇ ਸੀ, ਕਹਿੰਦੇ ਕਿ ਅਫਰੀਕੀ ਲੋਕਾਂ ਨਾਲ ਬਹੁਤ 2 ਸਾਲ ਧੱਕਾ ਹੋਇਆ, 200 ਸਾਲ, ਤੇ ਉਨ੍ਹਾਂ 4-5 ਪੀੜੀਆਂ ਵਿਚੋਂ ਪੀੜੀਆਂ ਇਸ ਵਿਚੋਂ ਵਿਚਲੀਆਂ ਨੇ, ਤੇ ਇਸ ਵਕਫੇ ਨੂੰ 99% ਮਾਨਸਿਕ ਰੋਗੀ ਬਣਾ ਦਿੱਤਾ ਹੈ, ਭਾਵੇਂ ਓਬਾਮਾ ਦੇ ਆਉਣ ਨਾਲ ਉਨ੍ਹਾਂ ਦੀ ਮਾਨਸਿਕਤਾ ਤੇ ਕੁਝ ਮੱਲਮ ਲੱਗਿਆ, ਪਰ ਸਧਾਰਨ ਸੁਧਰਨ ਦੇ ਲਈ ਟਾਈਮ ਲੱਗੇਗਾ, ਤੇ ਬਾਕੀ ਕਹਿੰਦੇ ਨੇ ਕਿ ਇੱਕ ਜਗਰਾਉਂ ਦੇ ਵਿੱਚ ਪਿਛਲੇ ਹਫ਼ਤੇ ਘਟਨਾ ਵਾਪਰੀ ਸੀ ਔਰਤ ਦੇ ਨਾਲ, ਤੇ ਇਸ ਬਾਰੇ ਜ਼ਿਕਰ ਕਰਨਾ ਬਣਦਾ ਹੈ ਕਿ ਆਮ ਜਨਤਾ ਨੇ ਇੱਕ ਔਰਤ ਪ੍ਰਤੀ ਮਾਨਸਿਕਤਾ ਕਿੱਥੇ ਖੜੀ ਆ। ਇਹਦੇ ਬਾਰੇ ਜੀ ਅੱਜ ਥੋੜਾ ਟਾਈਮ ਘੱਟ ਹੈ ਤੇ ਇਹਦੇ ਬਾਰੇ ਆਪਾਂ ਕਿਤੇ ਲੰਬਾ ਚੌੜਾ ਪ੍ਰੋਗਰਾਮ ਕਰਾਂਗੇ, ਤੇ ਮਿੰਟੂ ਬਰਾੜ ਜੀ ਕੱਲ ਨੂੰ ਪ੍ਰੋਗਰਾਮ ਕਰਨਗੇ, ਉਸ ਦੇ ਵਿੱਚ ਇਹ ਮੈਟਰ ਨੂੰ ਚੱਕਾਂਗੇ। ਤੇ ਬਾਕੀ ਮੇਰੀ ਫੋਟੋ ਕਹਿੰਦੇ ਸੇਵ ਕਰ ਲਈ ਹੈ ਦਲਜੀਤ ਸਿੰਘ ਮਹਿਤਾ ਚੌਂਕ ਨੇ, ਤੇ ਸੋਨੀ ਬਰਾੜ ਲੀਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅਮਨਦੀਪ ਜੀ ਮੇਰਾ ਤਾਂ ਜੀ ਬਲੂ ਕਲਰ ਫੇਵਰੇਟ ਹੈ, ਲੱਗਦਾ ਚੇਂਜ ਕਰਨਾ ਪੈਣਾ। ਉਹ ਚੇਂਜ ਨਾ ਕਰਿਓ ਜੀ, ਇਹ ਕਲਯੁਗ ਦਾ ਰੰਗ ਇਹੀ ਹੈ ਪ੍ਰਮਾਣਿਤ ਵੇਦਾਂ ਦੇ ਹਿਸਾਬ ਦੇ ਨਾਲ। ਸੋ ਬਾਣੀ ਦੇ ਵਿਚ ਵੀ ਲਿਖਿਆ ਨੀਲ ਵਸਤਰ ਲੈ ਕੱਪੜੇ ਪਹਿਨੇ ਤੁਰਕ ਪਠਾਣੀ ਅਮਲਕੀਆ। ਤੇ ਮਹਿੰਦਰ ਸਿੰਘ ਹੰਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬ੍ਰੈਂਪਟਨ ਤੋਂ ਆਓ ਜੀ ਮਹਿੰਦਰ ਜੀ, ਕੀ ਹਾਲ ਚਾਲ ਹੈ। ਤੇ ਰਾਜੀ ਭੰਗੂ ਸਿੰਘਪੁਰ ਤੋਂ ਜੁੜੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਕਹਿੰਦੇ ਜੀ ਕਿ ਲਓ ਜੀ ਮੂਨ ਤੇ ਜਾਣ ਦਾ ਰਸਤਾ ਬਣਾ ਦਿੱਤਾ, ਇੱਕ ਫੋਟੋ ਹੈ ਜੀ ਰਸਤੇ ਦੇ ਉੱਤੇ, ਐਂਡ ਚ ਮੂਨ ਚੜ ਰਿਹਾ ਤੇ ਕਹਿੰਦੇ ਐਵੇਂ ਲੱਗ ਰਿਹਾ ਜਿਹਦਾ ਰਾਹ ਜਿਹੜਾ ਚੰਦ ਨੂੰ ਜਾਂਦਾ ਹੋਵੇ। ਨਿਰਵੈਰ ਨਵੀ ਨੇ ਹਾਂਜੀ ਕੈਨੇਡਾ ਦੇ ਵੀਜ਼ੇ ਬਾਰੇ ਗੱਲ ਕੀਤੀ ਹੈ, ਕਹਿੰਦੇ 10 ਸਾਲ ਦਾ ਵੀਜ਼ਾ ਮਿਲਦਾ ਪਰ ਐਂਟਰੀ 6 ਮਹੀਨੇ ਦੀ ਹੀ ਮਿਲਦੀ ਹੈ ਜੀ। ਜੇਕਰ ਸੁਪਰ ਵੀਜ਼ਾ ਹੈ ਤਾਂ 10 ਸਾਲ ਦਾ ਤੇ 2 ਸਾਲ ਦੀ ਐਂਟਰੀ ਮਿਲ ਜਾਂਦੀ ਹੈ, ਪਰ ਕੰਮ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਹੈਲਥ ਇੰਸ਼ੋਰੈਂਸ ਵੱਖਰੀ ਲੈਣੀ ਪੈਂਦੀ ਹੈ। ਹਾਂਜੀ ਹੁਣ ਅਮਰੀਕ ਜੀ ਇੱਥੇ ਵੀ ਇਹੀ ਗੱਲ ਹੈ, ਆਪਾਂ ਕਹਿੰਦੇ ਸੀ ਨਾ ਵੀ 6 ਮਹੀਨੇ ਦੀ ਐਂਟਰੀ ਹੈ ਤੇ ਉਸ ਉੱਥੇ 10 ਸਾਲ ਦਾ ਵੀਜ਼ਾ ਹੈ ਪਰ 6 ਮਹੀਨੇ ਦੀ ਐਂਟਰੀ ਹੈ, ਹੁਣ ਇੱਥੇ 5 ਸਾਲ ਦਾ ਕਰ ਰਹੇ ਆ। ਮੈਨੂੰ ਲੱਗਦਾ ਕਿ ਜਿਹੜੇ ਪ੍ਰਵਾਸੀ ਆ, ਜਿੰਨੇ ਵੀ ਆ ਪ੍ਰਵਾਸੀ ਦੁਨੀਆਂ ਦੇ ਬੰਦੇ ਆਸਟ੍ਰੇਲੀਆ ਚ ਰਹਿ ਰਹੇ, ਉਨ੍ਹਾਂ ਨੂੰ ਇਹ ਫੀਡਬੈਕ ਦੇਣੀ ਚਾਹੀਦੀ ਹੈ, ਜਿਹੜੀ ਐਂਟਰੀ ਵਾਲਾ ਕੰਮ ਬੰਦ ਕਰਨਾ ਚਾਹੀਦਾ ਕਿ ਉਹ 5 ਸਾਲ ਲਗਾਤਾਰ ਇੱਥੇ ਰਹਿ ਸਕਣ, ਆਣਾ ਜਾਣਾ ਨਾ ਪਵੇ।
ਇਹਦੇ ਪਿੱਛੇ ਕੀ ਕਮੈਸਟਰੀ ਹੈ ਜੇ ਐਂਟਰੀ ਕਾ ਵੀ 6 ਮਹੀਨੇ ਤੋਂ ਬਾਅਦ ਜਾਣਾ ਪੈਂਦਾ, ਕੀ ਇਹਦੇ ਵਿੱਚ ਕੀ ਰੈਸ਼ਨਲ ਹੋ ਸਕਦਾ?
ਆਈ ਡੋਂਟ ਨੋ, ਮਤਲਬ ਕੀ ਹੋ ਸਕਦਾ, ਮੈਨੂੰ ਲੱਗਦਾ ਇਹ 에ਅਰਲਾਈਨਾਂ ਨੂੰ ਸਪੋਰਟ ਕਰ ਰਹੇ ਨੇ ਕਿ ਟਿਕਟਾਂ ਖਰੀਦਣਗੇ, ਆਣਗੇ ਜਾਣਗੇ, ਵੀਜ਼ੇ ਲੱਗਣਗੇ, ਉਹਦੇ ਨਾਲ ਕੀ ਇਕਨੋਮੀ ਨੂੰ ਫਾਇਦਾ ਹੋਊਗਾ। ਇਹੀ ਹੋ ਸਕਦਾ ਭਈ ਇਹ ਪਰ ਪੇਰੈਂਟਸ, ਮਤਲਬ ਇੱਦਾਂ ਕਹਿ ਲਓ ਕਿ ਜੇ 2 ਪੇਰੈਂਟਸ ਨੇ ਜਾਣਾ ਤਾਂ $5,000 6 ਮਹੀਨਿਆਂ ਬਾਅਦ ਖੁੱਲਿਆ ਕਰੇਗਾ, ਔਰ 5,000 ਦੇ ਵਿੱਚ ਸਰਕਾਰ ਨੂੰ 500-600 GST ਜਨਰੇਟ ਹੋਇਆ ਕਰੇਗੀ, ਤੇ ਉਧਰ ਕੰਪਨੀ ਵਾਲੇ ਨੂੰ, ਮਤਲਬ ਸਰਕਾਰ ਨੂੰ 1,000 ਉਧਰੋਂ ਬਣਿਆ ਕਰੇਗਾ। ਆਈ ਥਿੰਕ ਇਹੀ ਮੈਂਟੈਲਿਟੀ ਹੈ। ਸੋ ਮੈਨੂੰ ਲੱਗਦਾ ਇਹਦੇ ਅਗੇਂਸਟ ਜਾਣਾ ਚਾਹੀਦਾ ਕਿ 6 ਮਹੀਨੇ ਦੀ ਐਂਟਰੀ ਬੰਦ ਹੋ ਕੇ ਮਤਲਬ 5 ਸਾਲ ਲਗਾਤਾਰ ਵੀ ਰਹਿ ਸਕਣ, ਹਨਾ, ਤਾਂ ਇਸ ਤਰ੍ਹਾਂ ਹੋਣਾ ਚਾਹੀਦਾ। ਤੇ ਸੁਖਦੀਪ ਸਿੰਘ ਵੀ ਕਹਿ ਰਹੇ ਨੇ ਬਹੁਤ ਸੋਹਣੀ ਇਨਫੋਰਮੇਸ਼ਨ ਦੇ ਰਹੇ ਹੋ ਵੀਜ਼ੇ ਦੇ ਸਬੰਧ ਵਿਚ, ਸ਼ੁਕਰੀਆ ਜੀ। ਤੇ ਗੱਲਾਂ ਬਾਤਾਂ ਸਾਡੀਆਂ ਹੋਰ ਵੀ ਜਾਰੀ ਨੇ ਸਾਡੇ ਨਾਲ। ਤਰਸੇਮ ਸਿੰਘ ਰਟੋਲ ਜੁੜੇ ਨੇ, ਨਮਸਕਾਰ ਵੀਰ ਜੀ, ਕਹਿੰਦੇ ਜੇ ਮਾਤਾ ਪਿਤਾ ਜੀ 1 ਸਾਲ ਵਾਸਤੇ ਆਸਟ੍ਰੇਲੀਆ ਆਉਣ ਕੀ ਮੈਡੀਕਲ ਇੰਸ਼ੋਰੈਂਸ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਇਗਨੋਰ ਕਰ ਦਿੰਦੇ ਹਨ। ਮੈਂ ਇੱਥੇ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਚਾਹੇ ਤੁਹਾਡੇ ਪੇਰੈਂਟਸ 2 ਮਹੀਨੇ ਲਈ ਆਣ, 1 ਮਹੀਨੇ ਲਈ ਆਵੇ, 15 ਦਿਨਾਂ ਲਈ ਆਣ, ਚਾਹੇ 2 ਸਾਲ ਲਈ, ਚਾਹੇ 3 ਸਾਲ ਲਈ, ਵੀਰਿਓ ਇੰਸ਼ੋਰੈਂਸ ਕਰਾ ਕੇ ਪੱਕਾ ਹੀ ਲਿਖੇ ਲਓ ਪਰਮਾਨੈਂਟ ਮਾਰਕਰ ਦੇ ਨਾਲ। ਇੰਸ਼ੋਰੈਂਸ ਜ਼ਰੂਰੀ ਤਾਂ ਨਹੀਂ ਹੈਗੀ ਪਰ ਜ਼ਰੂਰੀ ਹੈ, ਅਤਿ ਜ਼ਰੂਰੀ ਹੈ ਤੁਹਾਡੇ ਲਈ, ਕਿਉਂਕਿ ਮੈਂ ਬਹੁਤ ਸਾਰੇ ਅੱਗੇ ਵੀ ਅਸੀਂ ਰੇਡੀਓ ਦੇ ਵੀ ਡਿਸਕਸ ਕਰਦੇ ਰਹੇ ਤਾਂ ਬਹੁਤ ਸਾਰੇ ਇਹੋ ਜਿਹੇ ਕੇਸ ਆ ਜਿੱਥੇ ਘਰ ਵੀ ਵੇਚਣੇ ਸੱਜਣਾਂ ਨੂੰ ਪੈ ਗਏ ਨੇ ਮੈਡੀਕਲ ਪ੍ਰੋਬਲਮ ਕਰਕੇ। ਸੋ ਇਸ ਦੇ ਉੱਤੇ ਬਿਲਕੁਲ ਤੁਸੀਂ ਇਹਨਾਂ ਨਾਲ ਗਰੇਜ ਨਾ ਕਰਿਓ, ਜ਼ਰੂਰ ਇੰਸ਼ੋਰੈਂਸ ਕਰਾਇਓ। ਸੋ ਸਾਡੇ ਨਾਲ ਇੱਧਰ ਜਗਵੀਰ ਸਿੰਘ ਕੇਨਸ ਵਾਲੇ, ਹਾਂਜੀ, ਇਹਨਾਂ ਦਾ ਮੈਸੇਜ ਆਪਾਂ ਪੜ੍ਹ ਲਿਆ। ਤੇ ਸਾਡੇ ਨਾਲ ਗੁਰਦੀਪ ਸਿੰਘ ਰਾਣੂ ਜੁੜੇ ਨੇ, ਭਾਜੀ ਕਹਿੰਦੇ ਕੰਟਰੀਬਿਊਸ਼ਨ ਵੀਜ਼ਾ ਤੇ ਲੋਕਾਂ ਨੇ ਫੀਸ ਪੇ ਕੀਤੀ ਤੇ ਪਾਪਾ ਜੀ ਦੀ ਫੀਸ ਪੇ ਕੀਤੀ ਤੇ ਮੰਮੀ ਜੀ ਨੂੰ ਬਾਅਦ ਵਿਚ ਸਪਾਊਸ ਤੇ ਲੈ ਕੇ ਆਂਦਾ। ਅੱਛਾ, ਨਹੀਂ ਮੈਨੂੰ ਲੱਗਦਾ ਕਿ ਦੋਨਾਂ ਦਾ ਹੀ ਪੇ ਕਰਨਾ ਪੈਂਦਾ ਜੀ। ਬਾਕੀ ਤੁਸੀਂ ਵਕੀਲ ਦੇ ਨਾਲ ਆਪਣੀ ਗੱਲ ਕਰੋ ਜੀ, ਉਹ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਗੇ। ਜਸਪਾਲ ਸੰਧੂ ਹੁਣਾਂ ਨੂੰ ਕਰ ਲਓ, ਕਿਸੇ ਵੀ ਜਿਹੜੇ ਸਾਡੇ ਮਾਈਗ੍ਰੇਸ਼ਨ ਲਾਇਰ ਆ ਉਹਨਾਂ ਨੂੰ ਤੁਸੀਂ ਕਰਕੇ ਨਾ ਡਿਟੇਲ ਦੇ ਵਿਚ ਡਿਸਕਸ ਕਰ ਸਕਦੇ ਆ। ਸੋ ਅਮਰੀਕ ਜੀ, ਮੈਨੂੰ ਲੱਗਦਾ ਕਿ ਵੀਜ਼ੇ ਤੇ ਆਪਾਂ ਕਾਫੀ ਗੱਲਾਂ ਬਾਤਾਂ ਕਰ ਲਈਆਂ ਤੇ ਇਸ ਕਰਕੇ ਆਪਾਂ ਹੁਣ ਥੋੜਾ ਜਿਹਾ ਹੋਰ ਇਧਰ ਚਲੋ ਆਪਾਂ ਹੋਰ ਕਰਦੇ। ਰਵਿੰਦਰ ਸਿੰਘ ਸੀਨੀ ਵਾਲੇ ਕਹਿੰਦੇ ਨੇ ਕਿ ਮਲਟੀਪਲ ਐਂਟਰੀ ਹੋਣੀ ਚਾਹੀਦੀ ਹੈ, ਨੋ ਵਰਕ ਨੀਡਿਡ, ਵੀ ਕੈਨ ਸੇਵ ਐਵਰੀ ਈਅਰ ਏਅਰ ਟਿਕਟਸ ਮਨੀ ਐਂਡ ਮੈਨੇਜ ਪ੍ਰਾਈਵੇਟ ਹੈਲਥ ਇੰਸ਼ੋਰੈਂਸ। ਹਾਂਜੀ ਬਿਲਕੁਲ, ਫੀਡਬੈਕ ਦਿਓ ਜੀ ਉੱਥੇ ਜਾ ਕੇ। ਤੇ ਬੌਬੀ ਸੁਹਾਣਾ ਜੀ ਕਹਿੰਦੇ ਨੇ ਕਿ ਆਪਣੀਆਂ ਬੀਬੀਆਂ ਨਹੀਂ ਚਾਹੁੰਦੀਆਂ ਕਿ ਸੱਸ ਸਹੁਰਾ ਪੱਕੇ ਤੌਰ ਤੇ ਇੱਥੇ ਆਉਣ, ਉਹ ਤਾਂ ਇਸ ਬਿੱਲ ਦੇ ਅਗੇਂਸਟ ਵਿਚਾਰ ਦੇਣਗੇ। ਆਹ ਨਵੀਂ ਗੱਲ ਕੀਤੀ ਹੈ ਜੀ ਬੌਬੀ ਜੀ, ਆਹ ਦੇਖੋ ਜੀ, ਹਾਂ ਮੈਨੂੰ ਲੱਗਦਾ ਕਹਿੰਦੇ ਕਿ ਜਿਹੜੀਆਂ ਬੀਬੀਆਂ ਹੈ ਨਾ ਉਹ ਇਹਦਾ ਮੁਜ਼ਾਹਰਾ ਕਰਨ।
ਗੱਲ ਤਾਂ ਪੁਰਾਣੀ ਪਰ ਇਹਨਾਂ ਨੇ ਹੌਸਲਾ ਕਰਕੇ ਗੱਲ ਨੂੰ ਕਹਿ ਦਿੱਤਾ।
ਹਾਂਜੀ ਹਾਂਜੀ ਹਾਂਜੀ, ਇਹ ਵੀ ਐਂਗਲ ਦੇਖੋ, ਇਹ ਵੀ ਜਰੂਰੀ ਹੈ। ਮੈਨੂੰ ਲੱਗਦਾ ਕਿ ਸੱਸ ਸਹੁਰੇ ਦੀ ਜਿਹੜੀ, ਇਹ ਤਾਂ ਦੇਖੋ ਹਰ ਪੇਰੈਂਟ ਦਾ, ਹਰ ਮਾਂ ਦਾ ਮਤਲਬ ਡ੍ਰੀਮ ਹੁੰਦਾ ਕਿ ਮੇਰੀ ਧੀ ਦੀ ਸੱਸ ਨਾ ਹੋਵੇ। ਇਹ ਤਾਂ ਤੁਹਾਨੂੰ ਪਤਾ ਹੀ ਹੈ ਅਮਰੀਕ ਜੀ,
ਕਹਿੰਦੇ ਹੁੰਦੇ ਕਹਾਣੀ ਜੇ ਪਾਉਂਦੇ ਹੁੰਦੇ, ਸੱਸ ਹੋਵੇ ਤਾਂ ਚੰਗੀ ਹੋਵੇ, ਨਹੀਂ ਤਾਂ ਤਸਵੀਰ ਕੰਧ ਤੇ ਟੰਗੀ ਹੋਵੇ।
ਕਿਆ ਬਾਤ ਹੈ ਅਮਰੀਕ ਜੀ, ਠੀਕ ਹੈ ਜੀ। ਸੋ ਹਰ ਜਿਹੜੀ ਮਾਂ ਹੈ ਉਹਦਾ ਇਹ ਡ੍ਰੀਮ ਹੁੰਦਾ ਕਿ ਮੇਰੀ ਧੀ ਦੀ ਸੱਸ ਨਾ ਹੋਵੇ। ਤੇ ਦੋਸਤੋ ਕਈ ਵਾਰ ਇੱਦਾਂ ਹੁੰਦੀ ਹੈ, ਅਗਰ ਆਪਣੇ ਪੁੱਤ ਹੋਵੇ ਤਾਂ ਉਧਰ ਵੀ ਕਿਸੇ ਨੇ ਧੀ ਤੁਹਾਨੂੰ ਦੇਣੀ ਹੁੰਦੀ ਹੈ। ਸੋ ਹਰ ਪਾਸੇ ਆ ਜੀ,
ਕਿਸੇ ਦੀ ਮਾਂ ਹੁੰਦੀ
ਹੈ। ਹਾਂਜੀ, ਉਹ ਵੀ ਕਿਸੇ ਦੀ ਮਾਂ ਹੁੰਦੀ। ਇਸ ਕਰਕੇ ਨਾ ਮਤਲਬ ਮੈਨੂੰ ਨਹੀਂ ਲੱਗਦਾ, ਕਿਉਂਕਿ ਇਹਦੇ ਬਾਰੇ ਜਦ ਆਪਾਂ ਦੇਖੀਏ ਨਾ, ਇਹ ਬੱਚਿਆਂ ਦੀ ਸਾਂਭ ਸੰਭਾਲ, ਅਗਰ ਘਰ ਦੇ ਵਿਚ ਸੱਸ ਹੈ ਤਾਂ ਜ਼ਰੂਰ, ਜਾਂ ਮਾਂ ਆ ਤਾਂ ਉਹ ਤੁਹਾਡਾ ਜਿਹੜੇ ਔਰਤ ਦੇ ਬੱਚੇ ਪਾਲਣ ਦੇ ਵਿਚ ਬੜਾ ਮਤਲਬ ਮਦਦਗੀਰ ਸਾਬਤ ਹੋ ਸਕਦੀਆਂ ਨੇ, ਅਗਰ ਉਹ ਚੰਗੀਆਂ ਮਾਵਾਂ ਨੇ। ਤੇ ਜੇ ਡੀ ਸਿੰਘ ਹੋਣਾ ਨੇ ਮੈਸੇਜ ਭੇਜਿਆ ਜੀ, ਪਰ ਮੈਂ ਹੁਣ ਲਾ ਨਹੀਂ ਸਕਦਾ ਲਾਈਵ ਪ੍ਰੋਗਰਾਮ ਚੱਲਦੇ ਦੇ ਵਿਚ। ਤੇ ਇਧਰ ਮੈਸੇਜ ਦੇ ਰਾਹੀਂ ਸਾਡੇ ਨਾਲ ਗੁਰਸੇਵਕ ਬਰਾੜ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾਏ ਆ। ਕਹਿੰਦੇ ਇਟਸ ਗੁੱਡ ਟੂ ਹੀਅਰ ਕਿ ਗੌਰਮੈਂਟ ਜਿਹੜੀ ਆ ਉਹ 5 ਸਾਲ ਦੇ ਵੀਜ਼ੇ ਦੀ ਪਰਮਿਸ਼ਨ ਦੇ ਬਾਰੇ ਸੋਚ ਰਹੀ ਆ। ਅਸੀਂ ਸਪੋਰਟ ਕਰਾਂਗੇ ਕਿਉਂਕਿ ਮੇਰੇ ਤਾਇਆ ਜੀ ਆਏ ਸੀ ਆਸਟ੍ਰੇਲੀਆ ਦੇ ਵਿਚ, 1 ਸਾਲ ਬਾਅਦ ਜਾਣਾ ਪੈ ਗਿਆ। ਸੋ ਇਟਸ ਗੁੱਡ ਟੂ ਸੀ ਅਵਰ ਪੇਰੈਂਟ ਲਿਵ ਵਿਦ ਅਸ ਕੰਟੀਨਿਊਸਲੀ। ਗੁਰਸੇਵਕ ਲੰਡੇ ਪਿੰਡ ਤੋਂ ਜੀ। ਸੋ ਪਲੀਜ਼ ਆਪਣੀ ਫੀਡਬੈਕ ਜ਼ਰੂਰ ਦਿਓ। ਤੇ ਜਸਪ੍ਰੀਤ ਭਾਜੀ ਸਾਡੇ ਜੁੜੇ ਸਨ ਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਨੇ, ਬੜੀ ਲੰਬੀ ਚੌੜੀ ਉਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਆ। ਤੇ ਉਹ ਕਹਿੰਦੇ ਨੇ ਕਿ ਜਿਹੜੀ ਓਪਨਿੰਗ ਦੇ ਵਿਚ ਤੁਸੀਂ ਗੁਰਬਾਣੀ ਨਿਰੰਕਾਰ ਦੇ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1035 ਤੇ ਰੈਫਰੈਂਸ ਦਿੱਤੀ ਸੀ, ਉਹ ਬਹੁਤ ਹੀ ਪਾਵਰਫੁਲ ਸੀ ਗੁਰੂ ਨਾਨਕ ਦੇਵ ਜੀ ਦੀ। ਉਹ ਤੁਸੀਂ ਪੜ੍ਹੋ ਜੀ 1035 ਪੰਨੇ ਵਾਲਾ, ਉਹ ਸ਼ਬਦ ਅਰਬਦ ਅਨਰਬਦ ਧੁੰਦੂਕਾਰਾ, ਵੈਰੀ ਵੈਰੀ ਪਾਵਰਫੁਲ। ਤੇ ਬਾਕੀ ਕਹਿੰਦੇ ਨੇ ਕਿ ਨਵਜੋਤ ਸਿੱਧੂ ਦੇ ਪ੍ਰੋਗਰਾਮ ਜਿਹੜਾ ਹੈਗਾ ਯੂ ਟਰਨ ਦੇ ਬਾਰੇ ਕੱਲ ਨੂੰ ਗੱਲ ਕਰਿਓ। ਹਾਂਜੀ ਕਰਨਗੇ ਜੀ ਮਿੰਟੂ ਭਾਜੀ। ਤੇ ਬਾਕੀ ਬਲੈਕ ਪਾਪੂਲੇਸ਼ਨ ਦੀ ਗੱਲ ਕੀਤੀ ਹੈ ਉਹਨਾਂ ਨੇ, ਕਿ ਕਹਿੰਦੇ ਨੇ ਕਿ ਦੇ ਆਰ ਕਲੋਜ਼ ਟੂ 13% ਆਫ ਅਮੈਰੀਕਨ ਪਾਪੂਲੇਸ਼ਨ। ਅਮਰੀਕ ਜੀ ਜਿਹੜਾ ਅਮਰੀਕਾ ਦੇ ਵਿਚ ਨਾ ਤਕਰੀਬਨ 13% ਕਹਿੰਦੇ ਅਮਰੀਕਨ 13% ਜਿਹੜੀ ਆ ਬਲੈਕ ਪਾਪੂਲੇਸ਼ਨ ਹੈ, 17% ਲਟੀਨੋ ਹੈ ਜਿਹੜੇ ਕਿ ਮਤਲਬ ਆਪਣੇ ਦੂਜੇ ਆ ਮੈਕਸੀਕਨ। ਤੇ ਯੂਰੋਪੀਅਨ ਵਾਈਟਸ ਜਿਹੜੇ ਨੇ 63% ਹੈ, ਤੇ ਏਸ਼ੀਅਨ ਜਿਹੜੇ 5% ਹੈ। ਪਰ ਅਮਰੀਕਾ ਦੀਆਂ ਜੇਲਾਂ ਦੇ ਵਿਚ ਜਿਹੜੇ ਕੈਦੀ ਨੇ ਉਹਨਾਂ ਦੇ ਵਿਚੋਂ 37% ਜਿਹੜੀ ਬਲੈਕ ਪਾਪੂਲੇਸ਼ਨ ਹੈ, 32% ਜਿਹੜੇ ਨੇ ਯੂਰੋਪੀਅਨ ਵਾਈਟ ਹੈ, ਤੇ 22% ਲਟੀਨੋ ਹੈ। ਸੋ ਇਹ ਜਾਣੀ ਕਿ ਜ਼ਿਆਦਾ ਬਹੁਤ ਜ਼ਿਆਦਾ ਪ੍ਰਪੋਰਸ਼ਨ ਜਿਹੜੀ ਆ ਉਹ ਕਾਲਿਆਂ ਦੀ ਆ ਜੀ ਅਮਰੀਕਾ ਦੀਆਂ ਜੇਲਾਂ ਦੇ ਵਿਚ। ਤੇ ਅਮਰੀਕਾ ਦੀਆਂ ਕਹਿੰਦੇ ਜਿਹੜੀ ਪੁਲਿਸ ਦੇ ਵਿਚ ਐਵਰੀ ਪੁਲਿਸ ਮੈਨ ਪੁਲਿਸ ਵੁਮਨ ਦੀ ਜਿਹੜੀ ਗਨ ਹੈ ਪਿਸਤੌਲ ਹੈ ਉਹ ਲੋਡਡ ਹੁੰਦੀ ਹੈ ਹਰ ਸਮੇਂ। ਤੇ ਉਹ ਕਹਿੰਦੇ ਜੇ ਉਹ ਚਾਹਣ ਕਿਸੇ ਵੀ ਟਾਈਮ ਉਹ ਅਰੈਸਟ ਕਰਨ ਵੇਲੇ ਜਾਂ ਕਿਸੇ ਵੀ ਵੇਲੇ ਵੀ ਉਹਨਾਂ ਨੂੰ ਲੱਗੇ ਵੀ ਉਹਨਾਂ ਦੀ ਜਾਨ ਖਤਰੇ ਦੇ ਵਿਚ ਹੈ, ਉਹ ਦੇ ਕੈਨ ਫਾਇਰ, ਉਹ ਕਿਸੇ ਵੇਲੇ ਵੀ ਫਾਇਰ ਕਰ ਸਕਦੇ। ਉਨ੍ਹਾਂ ਨੂੰ ਇਹ ਹੁਕਮ ਹੈ ਵੀ ਜੇ ਤੁਹਾਨੂੰ ਲੱਗੇ ਵੀ ਤੁਹਾਡੀ ਜਾਨ ਖਤਰੇ ਜੇ ਤੁਸੀਂ ਗੋਲੀ ਮਾਰ ਸਕਦੇ ਹੋ। ਤੇ ਉਹ ਕਹਿੰਦੇ ਕਿ ਮੇਰੇ ਵਾਈਫ ਦੇ ਜਿਹੜੇ ਕਜ਼ਨਸ ਨੇ, ਫਸਟ ਕਜ਼ਨ ਆ, ਉਹਨਾਂ ਦੇ 3 ਜਿਹੜੇ ਅਮਰੀਕਾ ਦੇ ਵਿਚ ਪੁਲਿਸ ਦੇ ਵਿਚ ਕੰਮ ਕਰਦੇ ਆ, ਇਸ ਕਰਕੇ ਮੈਨੂੰ ਥੋੜਾ ਜਿਆਦਾ ਪਤਾ। ਤੇ ਬੋਟਮ ਲਾਈਨ ਇਹ ਹੈ ਕਿ ਲਾਰਜ ਨੰਬਰ ਆਫ ਬਲੈਕ ਮੇਲਸ ਆਰ ਕਿਲਡ ਬਾਈ ਅਮਰੀਕਨ ਪੁਲਿਸ ਐਟ ਟਾਈਮ ਆਫ ਮੇਕਿੰਗ ਅਰੈਸਟ, ਅਰੈਸਟ ਵੇਲੇ ਕਹਿੰਦੇ ਜਿਆਦਾ ਮਾਰੇ ਜਾਂਦੇ ਨੇ। ਦਿਸ ਲੀਡ ਟੂ ਅ ਫਾਰਮੇਸ਼ਨ ਆਫ ਮੂਵਮੈਂਟ ਬਲੈਕ ਲਾਈਵਜ਼ ਮੈਟਰ, ਜਿਹੜੀ ਕਿ ਅਮਰੀਕਾ ਦੇ ਵਿਚ ਬਹੁਤ ਚੱਲ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ, ਸ਼ੁਕਰੀਆ ਜੀ। ਤੇ ਮੈਸੇਜ ਜਗਤਾਰ ਸਿੰਘ ਜੌਲ ਮਨੀਲਾ ਵਾਲੇ ਵੀ ਆ ਗਏ ਨੇ, ਕਹਿੰਦੇ ਮਾਂ ਪਿਓ ਦੀ ਸਪੋਰਟ ਵਾਸਤੇ, ਮਾਂ ਪਿਓ ਦੀ ਸਪੋਰਟ ਵਾਸਤੇ ਹੈ ਜੀ 6 ਮਹੀਨੇ ਬਾਅਦ ਐਂਟਰੀ ਆਉਣ ਵਾਲੀ ਸ਼ਰਤ। ਕਈ ਧੀ ਪੁੱਤ ਐਸੇ ਵੀ ਹਨ ਜਿਹੜੇ ਮਾਂ ਪਿਓ ਨੂੰ ਲਿਆ ਕੇ ਕੈਦ ਕਰ ਲੈਂਦੇ ਨੇ। ਅਮਰੀਕ ਜੀ ਇਹ ਵੀ ਇੱਕ ਐਂਗਲ, ਇਹ ਵੀ ਇੱਕ ਡਿਫਰੈਂਟ ਐਂਗਲ ਹੈ,
ਹੋ ਸਕਦਾ। ਹਾਂਜੀ ਹਾਂਜੀ,
ਕਈ ਵਾਰੀ ਪੇਰੈਂਟਸ ਜਿਹੜੇ ਨੇ ਉਹ ਵੀ ਦੁਖੀ ਹੋ ਜਾਂਦੇ ਨੇ ਨਾ। 1-2 ਕੇਸ ਇਹੋ ਜਿਹੇ ਵੀ ਸਾਹਮਣੇ ਆਏ ਨੇ ਜੀ, ਮੈਂ ਉਹਦੇ ਬਾਰੇ ਚਲੋ ਜ਼ਿਕਰ ਨਹੀਂ ਕਰਦਾ, ਹੁਣ ਮੈਨੂੰ ਯਾਦ ਕਰਾ ਦਿੱਤਾ ਕਿ ਹੁਣ ਪੇਰੈਂਟਸ ਤਾਂ ਆ ਗਏ, ਉਹ ਸਾਰਾ ਹੀ ਬੋਝ ਪੇਰੈਂਟਸ ਤੇ ਪਾ ਕੇ, ਤੇ ਆਪ ਉਹ ਫਿਰ ਨਾ ਉਹ ਕੰਮ ਕਰਦੇ ਆ, ਫਿਰ ਪੂਰੀ ਮਸਤੀ ਕਰਦੇ ਆ ਜੀ ਫਿਰ। ਤੇ ਉਹ ਵੀ ਇਹੋ ਜਿਹੇ ਕੇਸ ਵੀ ਹੈਗੇ। ਸੋ ਥੈਂਕ ਯੂ ਜੀ ਤੁਹਾਡਾ ਜਗਤਾਰ ਜੀ, ਹਰ ਐਂਗਲ ਤੋਂ ਆਪਾਂ ਘੋਖਿਆ, ਅੱਜ ਤੁਸੀਂ ਵੀ ਸਾਂਝ ਪਾਈ ਆ, ਸੋ ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਜੀ, ਸਮਾਂ ਹੁਣ ਰਹਿ ਗਿਆ ਥੋੜਾ ਤੇ ਆਪਾਂ ਹੁਣ ਲਈ ਇਜਾਜ਼ਤ, ਕਿਉਂਕਿ ਮੈਂ ਜਾਣਾ ਕੇਨਸ ਨੂੰ, ਤੇ ਕੇਨਸ ਵਾਸੀ ਹੋ ਸੱਜਣੋ ਮਿੱਤਰੋ, ਕੱਲ ਨੂੰ ਗੁਰੂ ਘਰ ਆ ਰਹੇ ਆ ਤੇ ਜ਼ਰੂਰ ਆਇਓ, ਉੱਥੇ ਮਿਲਾਂਗੇ ਆਪਾਂ, ਤੇ ਕਿਉਂਕਿ ਸਮਾਂ ਥੋੜਾ ਹੋਣਾ ਤੇ ਇੱਕ ਪਰਿਵਾਰਕ ਰੁਝਾਨ ਕਰਕੇ, ਮਤਲਬ ਇੱਕ ਫੰਕਸ਼ਨ ਕਰਕੇ ਉੱਥੇ ਜਾ ਰਹੇ ਆ ਅਸੀਂ, ਤੇ ਇਸ ਕਰਕੇ ਉੱਥੇ ਕੇਨਸ ਮਿਲਾਂਗੇ। ਕੱਲ ਦਾ ਜਿਹੜਾ ਪ੍ਰੋਗਰਾਮ ਹੈ ਮਿੰਟੂ ਬਰਾੜ ਜੀ ਕਰਨਗੇ, ਸੋ ਦਿਲ ਵਾਲੀ ਗੱਲ ਚਾਹੇ ਮੈਂ ਵੀ ਉੱਥੋਂ ਜੁੜਾਂਗਾ। ਸੋ ਅਮਰੀਕ ਜੀ, ਜਾਂਦੇ ਜਾਂਦੇ ਦੱਸੋ ਕਿ ਬੱਦਲ ਹੋਏ ਜਾਂ ਨਹੀਂ ਇੱਥੇ ਤਾਂ ਹੋਣ ਲੱਗ ਗਏ ਕੌਫ ਸਾਹਿਬ ਚ?
ਨਹੀਂ, ਇੱਕ ਦੋ ਬੱਦਲ ਮੈਨੂੰ ਦਿਖਾਈ ਦੇ ਰਹੇ ਮਨਦੀਪ ਬਾਰੀ ਦੇ ਵਿੱਚੋਂ, ਲੇਕਿਨ ਇੰਨੇ ਨੀ ਬੱਦਲ ਹੋ ਜਾਣਗੇ ਸ਼ਾਮ ਤੱਕ।
ਠੀਕ ਹੈ ਜੀ, ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਅਮਰੀਕ ਜੀ, ਮਿਲਦੇ ਹਾਂ ਫਿਰ ਪ੍ਰੋਗਰਾਮ ਦੇ ਵਿੱਚ।
ਠੀਕ ਹੈ ਜੀ ਅਮਨ ਜੀ, ਬਹੁਤ ਬਹੁਤ ਧੰਨਵਾਦ ਤੇ ਸਰੋਤਿਆਂ ਸਤਿ
ਸ੍ਰੀ ਅਕਾਲ ਜੀ। ਸੋ ਦੋਸਤੋ, ਅੱਜ ਸਾਂਝਾਂ ਪਾਈਆਂ ਤੁਸੀਂ, ਬੜਾ ਧੰਨਵਾਦ ਹੈ। ਪੇਰੈਂਟਸ ਵੀਜ਼ੇ ਤੇ ਗੱਲ ਕੀਤੀ ਤੇ ਹੋਰ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਅਮਰੀਕਾ ਦੇ ਵਿੱਚ ਜੋ ਹੋ ਰਿਹਾ ਉਹਦੇ ਬਾਰੇ ਵੀ ਕੀਤੀ। ਸੋ ਕਿਤੇ ਨਾ ਕਿਤੇ ਕੋਈ ਬਹੁਤ ਸਾਰੀਆਂ ਗੱਲਾਂ ਰਹਿ ਵੀ ਜਾਂਦੀਆਂ ਨੇ, ਉਸ ਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਦਾ ਫਲੋ ਹੁੰਦਾ ਅਸੀਂ ਪ੍ਰੋਗਰਾਮ ਉਸੇ ਤਰ੍ਹਾਂ ਹੀ ਕਰੀਦਾ, ਕੋਈ ਮਿੱਥ ਕੇ ਨਹੀਂ ਕਰੀਦਾ। ਸੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰੋਗਰਾਮ ਉਸੇ ਤਰ੍ਹਾਂ ਹੀ ਹੁੰਦਾ, ਬਹੁਤ ਸਾਰੀਆਂ ਫਰਮਾਇਸ਼ਾਂ ਵੀ ਰਹਿ ਜਾਂਦੀਆਂ ਹੈ, ਉਸ ਦੇ ਲਈ ਵੀ ਅਸੀਂ ਮਾਫ਼ੀ ਦੇ ਹੱਕਦਾਰ ਹਾਂ, ਪਰ ਸਾਡੇ ਜਿਹੜੇ ਪ੍ਰੋਗਰਾਮ ਹੈ ਫਰਮਾਇਸ਼ਾਂ ਵਾਲੇ ਵੱਖਰੇ ਚੱਲਦੇ ਨੇ, ਤੁਸੀਂ ਉੱਥੇ ਵੀ ਕਰ ਸਕਦੇ ਹੋ, 24 ਘੰਟੇ ਤੁਸੀਂ ਸਾਡੇ ਨਾਲ ਜੁੜੇ ਰਹੋ, ਜਦੋਂ ਵੀ ਤੁਹਾਡਾ ਦਿਲ ਕਰੇ ਹਰਮਨ ਰੇਡੀਓ ਆਨ ਕਰਕੇ ਸੁਣ ਸਕਦੇ ਹੋ, ਪੋਡਕਾਸਟ ਦੇ ਵਿੱਚ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਆਸਟ੍ਰੇਲੀਆ ਤੋਂ ਜਿੰਨੇ ਪ੍ਰੋਗਰਾਮ ਚੱਲਦੇ ਨੇ ਮਿਊਜ਼ਿਕ ਜੰਕਸ਼ਨ, ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਦੇ ਵਿੱਚੋਂ ਡਾਊਨਲੋਡ ਕਰਕੇ ਸੁਣ ਸਕਦੇ ਹੋ, ਕਿਸੇ ਵੀ ਟਾਈਮ ਆਪਣੇ ਐਪਲ ਆਈਫੋਨ ਚ, ਐਂਡਰਾਇਡ ਦੇ ਵਿੱਚ, ਕਿਤੇ ਵੀ। ਸੋ 15 ਮਿੰਟ ਬਾਅਦ ਪ੍ਰੋਗਰਾਮ ਅਵੇਲੇਬਲ ਹੋ ਜਾਏਗਾ। ਸੋ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਮੈਂ ਬੜਾ ਖੂਬਸੂਰਤ ਗੀਤ ਚੁਣਿਆ ਜੀ, ਨਵਾਂ ਗੀਤ ਆਇਆ ਕਰਮਾਂ ਵਾਲੀ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਮਿਲਦੇ ਹਾਂ ਜੀ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਦਵਾ ਕੇ ਕੋਹੇ ਨੂਰ ਵਰਗਾ ਹੋ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ ਮੁੰਡਾ ਬੈਗਾਂ ਦਵਾ ਕੇ ਕੋਹੇ ਨੂਰ ਵਰਗਾ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ ਨੀ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਟੱਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਗਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਬੈ ਸੁੱਖ ਸੁੱਖ ਕੇ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ
ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ
ਮੰਨ ਲੈਂਦੇ ਆ